ਸਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ।
ब्रैम्पटन में ब्रैमली और कंट्रीसाइड के इंटरसेक्शन पर BNC मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हां 365 डेज खुला रहता है BNC मेडिकल सेंटर, जहां अर्जेंट केयर, ECG, स्टिचेस, कास्टिंग, एलर्जी टेस्ट और ब्लड लैब भी मौजूद है। BNC फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। BNC मेडिकल सेंटर 289-569-0124।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਇਸੇ ਸਟੇਸ਼ਨ ਦੇ ਉੱਤੇ 770 AM ਦੇ ਉੱਪਰ ਮਾਇੰਡ ਐਂਡ ਬੋਡੀ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਮਾਇੰਡ ਐਂਡ ਬੋਡੀ ਪ੍ਰੋਗਰਾਮ ਹੈ, ਇਹ BNC ਮੈਡੀਕਲ ਸੈਂਟਰ ਦੇ ਤਾਬੁਨ ਦੇ ਨਾਲ ਪੇਸ਼ ਕੀਤਾ ਜਾਂਦਾ। BNC ਮੈਡੀਕਲ ਸੈਂਟਰ ਕੀ ਹੈ? BNC ਮੈਡੀਕਲ ਸੈਂਟਰ ਬ੍ਰੈਂਪਟਨ ਦੇ ਵਿੱਚ ਇੱਕ ਹੈਲਥ ਨਾਲ, ਸਿਹਤ ਨਾਲ ਸੰਬੰਧਿਤ ਇੱਕ ਬਹੁਤ ਵੱਡਾ ਮੈਡੀਕਲ ਸੈਂਟਰ ਹੈ, ਜਿਹੜਾ ਕਿ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਇੰਟਰਸੈਕਸ਼ਨ ਦੇ ਉੱਤੇ, ਉਹਦੇ ਨੁੱਕਰ ਦੇ ਉੱਪਰ ਹੈ। ਬ੍ਰੈਂਪਟਨ 'ਚ 2 ਰੋਡਸ ਨੇ, ਬ੍ਰੈਮਲੀ ਇੱਕ ਨੂੰ ਕਹਿੰਦੇ ਆ ਅਤੇ ਦੂਜੀ ਨੂੰ ਕੰਟਰੀ ਸਾਈਡ ਕਹਿੰਦੇ ਆ। ਜਿੱਥੇ 2 ਰੋਡਸ ਮਿਲਦੀਆਂ ਨੇ, ਉੱਥੇ ਗੈਸ ਸਟੇਸ਼ਨ ਵੀ ਆ ਅਤੇ ਨਾਲ ਇੱਕ ਛੋਟਾ ਜਿਹਾ ਪਲਾਜ਼ਾ ਹੈ। ਉਸ ਪਲਾਜ਼ੇ ਦੇ ਵਿੱਚ ਇਹ ਸਾਡਾ BNC ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਇੱਕੋ ਛੱਤ ਦੇ ਥੱਲੇ ਪਹਿਲੀ ਵਾਰ ਬਹੁਤ ਸਾਰੀਆਂ ਹੈਲਥ ਨਾਲ ਰਿਲੇਟਿਡ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ। ਮਸਲਨ ਉਦਾਹਰਨ ਦੇ ਤੌਰ 'ਤੇ ਅਸੀਂ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਹੂਲਤ ਦੇ ਰਹੇ ਹਾਂ। ਅਰਜੈਂਟ ਕੇਅਰ, ਵਾਕਿੰਗ ਕਲੀਨਿਕ ਅਤੇ ਫੈਮਿਲੀ ਪ੍ਰੈਕਟਿਸ ਦੀਆਂ ਸੇਵਾਵਾਂ 365 ਦੇ 365 ਦਿਨ ਖੁੱਲ੍ਹਦੀਆਂ ਨੇ। ਹੁਣ ਨੈਕਸਟ ਵੀਕ ਮੰਡੇ ਨੂੰ ਲੌਂਗ ਵੀਕਐਂਡ ਹੈ, 99% ਜਿਹੜੀਆਂ ਕਲੀਨਿਕਸ ਬੰਦ ਹੋਣਗੀਆਂ, ਸਿਰਫ ਹੋਸਪਿਟਲ ਖੁੱਲ੍ਹਦਾ ਅਤੇ ਨਾਲ ਹੀ ਸਾਡੀ ਅਰਜੈਂਟ ਕੇਅਰ ਵੀ ਖੁੱਲ੍ਹੀ ਰਹੇਗੀ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ ਬਲੱਡ ਲੈਬ ਹੈ, ਉਹ ਹਫ਼ਤੇ ਦੇ 7 ਦਿਨ ਖੁੱਲ੍ਹਦੀ ਹੈ। ਨਾਲ ਹੀ ਸਾਡੇ ਕੋਲ ਹੁਣ ਸਪੈਸ਼ਲਿਸਟ ਡਾਕਟਰ ਵੀ ਆਉਂਦੇ ਨੇ, ਸਕਿਨ ਸਪੈਸ਼ਲਿਸਟ ਜਿਹੜੇ ਨੇ, ਡਰਮੇਟਾਲੋਜਿਸਟ ਕਹਿੰਦੇ ਨੇ, ਉਹ ਹਰ ਵੈਂਸਡੇ ਆਇਆ ਕਰਨਗੇ। ਜਿਹੜੇ ਵੀ ਕਿਸੇ ਭੈਣ ਭਰਾ ਨੂੰ ਕੋਈ ਸਕਿਨ ਦੀ ਪ੍ਰੋਬਲਮ ਹੈ, ਉਹ ਆਪਣੇ ਡਾਕਟਰ ਤੋਂ ਰੈਫਰਲ ਲੈ ਕੇ ਆਉਣਾ ਪਊਗਾ। ਹੁਣ ਸਿੱਧਾ ਨਹੀਂ ਆ ਕੇ ਮਿਲ ਸਕਦਾ, ਤੁਸੀਂ ਇੱਥੇ ਸਾਡੀ ਕਲੀਨਿਕ 'ਤੇ ਆ ਕੇ ਵੀ ਰੈਫਰਲ ਬਣਾ ਸਕਦੇ ਹੋ। ਸੋ ਇਹਦੇ ਨਾਲ ਕੀ ਹੋਇਆ ਕਿ ਜਿਹੜਾ ਤੁਹਾਨੂੰ 4-5 ਮਹੀਨੇ ਵੇਟ ਕਰਨੀ ਪੈਂਦੀ ਸੀ ਸਪੈਸ਼ਲਿਸਟ ਦੇ, ਉਹ ਤੁਸੀਂ ਸਾਡੀ BNC ਮੈਡੀਕਲ ਸੈਂਟਰ ਦੇ ਵਿੱਚ ਜਾਂ BNC ਅਰਜੈਂਟ ਕੇਅਰ ਦੇ ਵਿੱਚ ਆ ਕੇ ਹਰ ਵੈਂਸਡੇ ਨੂੰ ਤੁਸੀਂ ਸਕਿਨ ਜਿਹੜੇ ਸਪੈਸ਼ਲਿਸਟ ਨੇ, ਡਰਮੋਟੋਲੋਜਿਸਟ ਨੇ, ਉਹਨਾਂ ਨਾਲ ਤੁਸੀਂ ਅਪੁਆਇੰਟਮੈਂਟ ਬਣਾ ਕੇ ਉਹ ਤੁਹਾਨੂੰ ਦੇਖ ਲੈਣਗੇ। ਇਸ ਤੋਂ ਇਲਾਵਾ ਸਾਡੇ ਕੋਲ ਕੌਂਸਲਿੰਗ ਦੀਆਂ ਸਰਵਿਸਿਜ਼ ਨੇ। ਕੌਂਸਲਿੰਗ ਦੀਆਂ ਜਿਵੇਂ ਕਿ ਮੈਂ ਵਾਰ ਵਾਰ ਕਈ ਵਾਰ ਬੜਾ ਡਿਟੇਲ 'ਚ ਦੱਸਦਾ ਕਿ ਕੌਂਸਲਿੰਗ ਹੈ ਕੀ। ਦੇਖੋ ਨਾ, ਜਿਵੇਂ ਬਾਬਾ ਫਰੀਦ ਨੇ ਕਿਹਾ ਸੀਗਾ, ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਉੱਤੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ। ਉੱਤੇ ਚੜ੍ਹਨ ਦਾ ਮਤਲਬ ਇਹ ਨਹੀਂ ਵੀ ਕੋਠੇ 'ਤੇ ਚੜ੍ਹ ਜਾਣਾ, ਉੱਤੇ ਚੜ੍ਹਨਾ ਵੈਨ ਯੂ ਗੋ ਵਿਦਿਨ। ਜਦੋਂ ਤੁਸੀਂ ਅੰਦਰ ਜਾਂਦੇ ਹੋ, ਥੋੜ੍ਹੀ ਜਿਹੀ ਤੁਹਾਡੀ ਥਰਡ ਆਈ ਖੁੱਲ੍ਹਦੀ ਹੈ, ਫਿਰ ਤੁਹਾਨੂੰ ਪਤਾ ਲੱਗਦਾ ਕਿ ਸਾਰੀ ਦੁਨੀਆ ਦੁਖੀ ਹੈ। ਔਰ ਖਾਸ ਕਰਕੇ ਜੇ ਅੱਜ ਅਸੀਂ ਇਸ ਕੰਟੈਸਟ ਨੂੰ, ਇਸ ਤੁਗ ਨੂੰ ਦੇਖੀਏ, ਤਾਂ ਇਹ ਬਿਲਕੁਲ ਸਹੀ ਸਾਬਤ ਹੁੰਦੀ ਹੈ ਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੈ। ਦੇਖ ਲਓ, ਜਿਨ੍ਹਾਂ ਦੇ ਘਰ ਵਿੱਚ ਬੱਚੇ ਨੇ, ਉਹਨਾਂ ਵਿੱਚੋਂ ਕੋਈ ਨਾ ਕੋਈ ਅਜਿਹਾ ਬੱਚਾ ਵੀ ਹੁੰਦਾ ਜਿਹੜਾ ਸਕੂਲ 'ਚ, ਉਹਦਾ ਸਕੂਲ ਜਾਣ ਨੂੰ ਜੀ ਨਹੀਂ ਕਰਦਾ, ਕਿਉਂਕਿ ਬੱਚੇ ਉਹਦੇ ਨਾਲ ਉਹਦਾ ਫਨ ਉਡਾਉਂਦੇ ਨੇ, ਬੁਲਿੰਗ ਕਰਦੇ ਨੇ, ਜਾਂ ਕਈ ਬੱਚੇ ਡਰੱਗਸ ਦੇ ਵਿੱਚ ਇਨਵੋਲਵ ਹੋ ਗਏ, ਉਹ ਉਈ ਗੁੰਮਸੁੰਮ ਜੇ ਰਹਿੰਦੇ ਨੇ, ਕਿਸੇ ਨਾਲ ਅੱਖ ਨਹੀਂ ਮਿਲਾ ਸਕਦੇ, ਅਤੇ ਜੇ ਕਿਤੇ ਮਿਲਾਉਣੀ ਪਵੇ ਤਾਂ ਪਤਾ ਨਹੀਂ ਕਿਵੇਂ ਭੱਜ ਕੇ ਵੀ ਪੈ ਜਾਣ ਉਹ। ਇਸੇ ਤਰ੍ਹਾਂ ਹੀ ਜੋ ਕੰਮ 'ਤੇ ਜਾਂਦੇ ਆ, ਕੰਮ ਦੀਆਂ ਟੈਨਸ਼ਨਸ ਬਹੁਤ ਨੇ, ਕੰਮ ਦੇ ਵਿੱਚ ਜਿਹੜਾ ਸਾਡਾ ਇੰਪਲਾਇਰ ਆ ਉਹਦੇ ਨਾਲ ਸਾਡੀਆਂ ਪ੍ਰੋਬਲਮਸ ਹੁੰਦੀਆਂ ਨੇ, ਹਸਬੈਂਡ ਵਾਈਫ ਦੀਆਂ ਪ੍ਰੋਬਲਮ ਨੇ, ਕਿਉਂਕਿ ਦੋਨੇ ਸਾਡੀਆਂ ਨੀਡਸ ਇੰਨੀਆਂ ਜ਼ਿਆਦਾ ਹੋ ਗਈਆਂ, ਉਹਨਾਂ ਨੂੰ ਪੂਰਾ ਕਰਨ ਲਈ ਸਾਨੂੰ ਮਿਹਨਤਾਂ ਕਰਨੀਆਂ ਪੈਂਦੀਆਂ ਨੇ, ਸਰੀਰ 'ਚ ਉਹਨਾਂ ਦਮ ਨਹੀਂ। ਜਦੋਂ ਮਿਹਨਤਾਂ ਕਰਦੇ ਹਾਂ, ਸਾਡਾ ਸੁਭਾਅ ਰੁੱਖਾ ਹੋ ਜਾਂਦਾ। ਉਹਦੇ ਨਾਲ ਹਸਬੈਂਡ ਵਾਈਫ ਦੀ, ਜਿਹੜੇ ਕਦੇ ਲਵ ਮੈਰਿਜ ਕਰਾਉਂਦੇ ਸੀ, ਜਿਹੜੇ ਇੱਕ ਦੂਜੇ ਨਾਲ ਕਹਿੰਦੇ ਸੀਗੇ ਵੀ ਅਸੀਂ 7 ਜਨਮ ਤੁਹਾਡੇ ਨਾਲ ਰਹਾਂਗੇ, ਉਹਨਾਂ 'ਚ ਲੜਾਈ ਝਗੜੇ ਹੋ ਜਾਂਦੇ ਨੇ, ਅਤੇ ਫਿਰ ਕੀ ਹੁੰਦਾ ਕਿ ਜਿਹੜੀ ਨੌਬਤ ਆ ਉਹ ਡਾਈਵੋਰਸ ਤੱਕ ਚਲੀ ਜਾਂਦੀ ਹੈ। ਕਈ ਵਾਰ ਜੱਜ ਵੀ ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਦੀ ਸਾਰੀ ਹਿਸਟਰੀ ਦੇਖ ਕੇ, ਵੀ ਤੁਹਾਨੂੰ ਕੌਂਸਲਿੰਗ ਦੀ ਲੋੜ ਹੈ। ਇਸੇ ਤਰ੍ਹਾਂ ਹੀ ਤੁਸੀਂ ਦੇਖ ਲਓ, ਜਿਨ੍ਹਾਂ ਦੇ ਘਰ ਦੇ ਵਿੱਚ ਅਕਸਰ ਆਪਾਂ ਕਹਿੰਦੇ ਹਾਂ ਵੀ ਸੋਮ ਰਸ ਹੈ, ਜਿਹਨੂੰ ਸ਼ਰਾਬ ਕਹਿੰਦੇ ਹਾਂ, ਹਰ ਵਕਤ ਚੱਲਦੀ ਰਹਿੰਦੀ ਆ ਪਾਰਟੀਆਂ ਦੇ, ਤਾਂ ਪਤਾ ਹੀ ਨਹੀਂ ਲੱਗਦਾ ਕਿ ਪਿਓ ਅਤੇ ਮੁੰਡੇ ਦਾ ਪਤਾ ਨਹੀਂ ਲੱਗਦਾ, ਕੁੜੀ ਦੇ ਗਾਣੇ ਵੀ ਇਹੋ ਜਿਹੇ ਫਜੂਲ ਚੱਲਦੇ ਨੇ, ਜੇ ਉਹਨਾਂ ਦੀ ਸਮਝ ਦੇਖੀਏ ਨਾ ਵੀ ਕੀ ਹੈ, ਪਿਓ ਕੁੜੀ ਨੂੰ ਇਸ਼ਾਰੇ ਕਰਕੇ, ਕੁੜੀ ਪਿਓ ਨੂੰ ਇਸ਼ਾਰੇ ਕਰਕੇ, ਤਾਂ ਮਤਲਬ ਨਹੀਂ ਕਦੇ ਸਮਝਦੇ ਵੀ ਕੀ ਮਤਲਬ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਸ਼ਰਾਬ ਹੁੰਦੇ, ਫਿਰ ਲੜਾਈ ਝਗੜੇ ਰਹਿੰਦੇ ਨੇ। ਸੋ ਅਜਿਹੀਆਂ ਜਿਹੜੀਆਂ ਪ੍ਰੋਬਲਮਸ ਨੇ, ਇਹਦੇ ਵਿੱਚ ਕੀ ਹੈ, ਸਾਨੂੰ ਸਟ੍ਰੈਸ ਰਹਿੰਦਾ, ਸਾਨੂੰ ਡਿਪਰੈਸ਼ਨ ਹੋ ਜਾਂਦਾ, ਸਾਨੂੰ ਐਂਗਜ਼ਾਇਟੀ ਹੋ ਜਾਂਦੀ ਹੈ, ਸਾਨੂੰ ਪੈਨਿਕ ਅਟੈਕ ਹੁੰਦੇ ਨੇ, ਸੁਈਸਾਈਡਲ ਤੱਕ ਚਲੇ ਜਾਂਦੇ ਨੇ। ਸੋ ਅਜਿਹੀਆਂ ਅਸੀਂ ਕੀ ਕਰਦੇ ਹਾਂ, ਮਾਂ ਬਾਪ 'ਚ ਖਾਸ ਕਰਕੇ ਸਾਡੇ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ, ਅਸੀਂ ਕਹਿੰਦੇ ਬਾਹਰ ਨਹੀਂ ਗੱਲ ਕੱਢਣੀ, ਜੇ ਬਾਹਰ ਗੱਲ ਕੱਢਤੀ, ਜੇ ਕਿਸੇ ਨੂੰ ਪਤਾ ਲੱਗ ਗਿਆ ਸਾਡੀ ਕੁੜੀ ਦਾ ਵਿਆਹ ਨਹੀਂ ਹੋਣਾ, ਸਾਡੇ ਮੁੰਡੇ ਦਾ ਵਿਆਹ ਨਹੀਂ ਹੋਣਾ, ਸਾਡੇ ਰਿਸ਼ਤੇਦਾਰ ਕੀ ਕਹਿਣਗੇ, ਉਹ ਪ੍ਰੋਬਲਮ ਸਗੋਂ ਵੱਧਦੀ ਜਾਂਦੀ ਹੈ। ਚਾਹੀਦਾ ਤਾਂ ਇਹ ਹੈ ਕਿ ਸਾਨੂੰ ਕਿਸੇ ਪ੍ਰੋਫੈਸ਼ਨਲ ਕੋਲ ਕਾਉਂਸਲਿੰਗ ਲੈਣੀ ਚਾਹੀਦੀ ਹੈ, ਈਵਨ ਕੋਰਟਸ ਵੀ ਕਹਿੰਦੀਆਂ ਨੇ, ਅਤੇ ਪੁਲਿਸ ਵਾਲੇ ਵੀ ਕਹਿੰਦੇ ਨੇ ਜਦੋਂ ਕੋਈ ਕੇਸ ਬਣ ਜਾਂਦਾ, ਅਸਾਲਟ ਵਿਦਆਊਟ ਵੈਪਨ, ਅਸਾਲਟ ਵਿਦ ਵੈਪਨ, ਉਹ ਵੀ ਕਹਿੰਦੇ ਨੇ ਤੁਸੀਂ ਕਾਉਂਸਲਿੰਗ ਲਓ। ਸੋ ਸਾਡੀ ਜਿਹੜੀ ਕਾਉਂਸਲਿੰਗ ਦੀ ਸਰਵਿਸਿਜ਼ ਹੈ, ਇਹਦੀ ਖਾਸੀਅਤ ਇਹ ਹੈ ਕਿ ਡਾਕਟਰ ਫੈਨੀ ਸਾਡੀ ਕਾਉਂਸਲਿੰਗ ਦੀ ਸਰਵਿਸ ਦਿੰਦੇ ਨੇ, ਜਿਹੜੇ ਕਿ ਪਹਿਲੀ ਵਾਰ ਟੋਟਲ ਅੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਹੈ ਕਾਉਂਸਲਿੰਗ ਦੀ, ਜਿਹੜੇ ਕਿ ਇੱਕ ਪਾਸੇ ਉਹ ਡਾਕਟਰ ਆਫ ਮੈਡੀਸਨ ਨੇ ਅਤੇ ਨਾਲ ਨਾਲ ਮਾਸਟਰਸ ਇਨ ਕਾਉਂਸਲਿੰਗ ਨੇ। ਅੰਟੈਰੀਓ 'ਚ ਇਕੱਲੀ ਇੱਕੋ ਹੀ ਡਾਕਟਰ ਫੈਨੀ ਹੈ, ਜਿਹੜੇ ਕਿ ਮੈਡੀਕਲ ਦੇ ਬਾਰੇ, ਤੁਹਾਨੂੰ ਮੈਡੀਸਨ ਦੇ ਬਾਰੇ ਵੀ ਜਾਣਕਾਰੀ ਪੂਰੀ ਦੀ ਪੂਰੀ ਰੱਖਦੇ ਨੇ, ਅਤੇ ਨਾਲ ਕਾਉਂਸਲਿੰਗ ਵੀ ਨੇ। ਇਸ ਕਰਕੇ ਸੋਨੇ 'ਤੇ ਸੁਹਾਗਾ, ਤੁਸੀਂ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਪਰ ਇਹਦਾ ਮਤਲਬ ਇਹ ਨਹੀਂ, ਜਿਵੇਂ ਮੈਨੂੰ 2 ਵੀਕ ਪਹਿਲਾਂ ਕਿਸੇ ਨੇ ਕਿਹਾ ਸੀ ਜੀ ਵੀ ਉੱਥੇ ਦਾ ਕਿਹਾ, ਕਹਿੰਦੇ ਨੇ ਤੁਹਾਡਾ 5-6 ਹਜ਼ਾਰ ਲੱਗ ਜੂ, ਬਿਲਕੁਲ 100% ਝੂਠ ਹੈ, ਕਿਉਂਕਿ 2-3 ਮੀਟਿੰਗਾਂ ਤੁਸੀਂ ਕਰੋਗੇ ਤਾਂ ਮੇਰਾ ਖਿਆਲ ਹੈ $500-$700 ਮੈਕਸੀਮਮ ਦੇ ਵਿੱਚ ਤੁਹਾਡਾ ਕੰਮ ਹੋ ਜਾਣਾ ਹੈ, 70-80-90% ਤੱਕ ਤੁਹਾਡੀ ਪ੍ਰੋਬਲਮ ਸੋਲਵ ਹੋ ਜਾਣੀ ਹੈ। ਮੈਂ ਕੋਈ ਪ੍ਰਚਾਰ ਨਹੀਂ ਕਰ ਰਿਹਾ, ਇਹਦਾ ਪਰਪਜ਼ ਇਹ ਆ ਵੀ ਬਾਹਲੇ ਠੱਗੇ ਨਾ ਜਾਇਓ ਕਿਤੇ ਇੰਡੀਆ 'ਚ, ਪਾਕਿਸਤਾਨ 'ਚ, ਇੱਧਰ ਉੱਧਰ ਭੱਜ ਕੇ ਵੀ ਬਾਬੇ ਕੋਲ ਜਾ ਕੇ ਕੋਈ ਚੁੰਮਟਾ ਲਵਾ ਲਓ ਜਾਂ ਮੋਰ ਦਾ ਫੰਘ ਲਵਾ ਲਓ ਜਾਂ ਰੀੜ ਦੀ ਹੱਡੀ ਨੂੰ ਦੱਬ ਦੂ, ਠੀਕ ਹੋਜੂ, ਨੁਕਸਾਨ ਹੋਜੂ ਤੁਹਾਡਾ। ਸਮਕਮ ਸਾਨੂੰ ਚਾਹੀਦਾ ਕਿ ਪ੍ਰੋਫੈਸ਼ਨ ਕੋਲ ਜਾਈਏ। ਸੋ ਕਾਉਂਸਲਿੰਗ ਦੀਆਂ ਸਰਵਿਸ ਡਾਕਟਰ ਫੈਨੀ BNC ਮੈਡੀਕਲ ਸੈਂਟਰ 'ਚ ਦਿੰਦੇ ਨੇ, ਤੁਸੀਂ ਸਿੱਧੇ ਆ ਕੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਫਾਰਮੇਸੀ ਹੈ ਜਿਹੜੀ 365 ਦਿਨ ਖੁੱਲ੍ਹਦੀ ਹੈ। ਡਾਕਟਰ ਜਿਹੜੇ ਮਰਜ਼ੀ ਕੋਲ ਜਾਓ, ਫੈਮਿਲੀ ਡਾਕਟਰ ਕੋਲ, ਵਾਕ ਇਨ ਕੋਲ, ਜਦੋਂ ਤੁਹਾਨੂੰ ਦਵਾਈ ਦੀ ਲੋੜ ਹੋਵੇ ਸਾਡੀ ਕਲੀਨਿਕ, ਸਾਡੀ ਫਾਰਮੇਸੀ 'ਤੇ ਤੁਸੀਂ ਫੋਨ ਕਰੋ, ਉਹ ਘਰੋਂ ਪਰਚੀ ਚੱਕ ਕੇ ਦਵਾਈ ਤਿਆਰ ਕਰਕੇ ਤੁਹਾਡੇ ਘਰ ਡਿਲੀਵਰੀ ਕਰ ਦਿੰਦੇ ਨੇ। ਪਿਕਅਪ ਅਤੇ ਡਿਲੀਵਰੀ ਦੀ ਸਰਵਿਸ ਜਿਹੜੀ ਆ ਉਹ ਫਰੀ ਹੈ, 365 ਦਿਨ ਖੁੱਲ੍ਹਦੀ ਹੈ। ਇਹ ਵੀ ਸੋਮਵਾਰ ਨੂੰ ਖੁੱਲ੍ਹੀ ਹੋਏਗੀ ਜਦੋਂ ਕਿ ਲੌਂਗ ਵੀਕਐਂਡ ਹੈ। ਹੁਣ ਆ ਗਈ ਆਪਣੀ ਐਨਕਾਂ ਦੀ ਦੁਕਾਨ ਦੀ ਗੱਲ, ਜਿਹਨੂੰ ਅਸੀਂ ਵਿਜ਼ਨ ਸੈਂਟਰ ਕਹਿੰਦੇ ਹਾਂ। ਇਹਦੀ ਖਾਸੀਅਤ ਕੀ ਹੈ, ਮੈਂ ਤੁਹਾਨੂੰ ਓਪਨ ਕਹਿਣਾ ਹੁੰਦਾ ਵੀ ਬ੍ਰੈਂਪਟਨ ਦੇ ਵਿੱਚ ਮਿਸੀ ਸਾਗਾ ਓਕ ਬਿਲ ਜਿੱਥੇ ਵੀ ਨੇ, ਡਾਕਟਰਸ ਬਹੁਤ ਨੇ ਅੱਖਾਂ ਦੇ, ਤੁਸੀਂ ਅੱਖਾਂ ਜਿੱਥੇ ਮਰਜ਼ੀ ਚੈੱਕ ਕਰਾਓ। ਪਰ ਜੇ ਤੁਹਾਨੂੰ ਐਨਕਾਂ ਦੀ ਲੋੜ ਹੈ ਤਾਂ ਮੈਂ ਇਹ ਗੱਲ ਕਹਿੰਦਾ ਕਿ ਇੱਕ ਵਾਰੀ ਆ ਕੇ ਦੇਖ ਤਾਂ ਲਓ, ਲਈਓ ਨਾ ਬਿਲਕੁਲ ਵੀ, ਡਰਾਮਾ ਡਰੂਮਾ ਸਾਡੇ ਕੋਲ ਕੋਈ ਨਹੀਂ। ਕਿਉਂਕਿ ਅੱਜ ਕੱਲ੍ਹ ਮੈਂ ਦੇਖਦਾ ਹੁੰਦਾ ਜਦੋਂ ਵੀ ਰੋਡ ਦੇ ਉੱਤੇ ਕਾਰ ਡਰਾਈਵ ਕਰਦਾ, ਬੈਕ ਟੂ ਸਕੂਲ ਸੇਲ ਹੈ ਜੀ, ਅਪ ਟੂ 70% ਆਫ, ਅਪ ਟੂ 80% ਆਫ, ਬਾਏ ਵਨ ਗੈਟ ਸੈਕਿੰਡ ਫਰੀ, ਬਾਏ ਵਨ ਦਿਸ ਵਨ ਦੈਟ ਵਨ, ਪਤਾ ਨਹੀਂ ਕੀ ਕੁਛ ਭੰਬਲ ਭੁੱਸੇ 'ਚ ਪਾਇਆ ਵੈ। ਗੱਲ ਤਾਂ ਸਿੰਪਲ ਇੰਨੀ ਹੈ ਵੀ ਆਪਾਂ ਦੇਖਣਾ ਸਾਡੀ ਜੇਬ 'ਚੋਂ ਕਿੰਨੇ ਪੈਸੇ ਜਾਣਗੇ। ਮੈਂ ਔਨ ਦੀ ਏਅਰ ਇਹ ਗੱਲ ਹਮੇਸ਼ਾ ਕਹਿਣਾ ਕਿ ਜੇ ਜਦੋਂ ਵੀ ਤੁਸੀਂ ਸਾਡੇ ਕੋਲ ਆਓ, ਐਨਕ ਦਾ ਤੁਹਾਨੂੰ ਰੇਟ ਦੱਸੂਗੀ ਸਾਡੀ ਕੁੜੀ ਸਿੰਥੀਆ ਨੀਲ, ਤੁਸੀਂ ਪਹਿਲਾਂ ਕੰਪੇਅਰ ਕਰ ਲਓ, ਬਾਅਦ 'ਚ ਕਰ ਲਓ, ਜੇ ਕੋਈ ਨੇੜੇ ਤੇੜੇ ਵੀ ਖੜਦਾ ਨਾ ਸੇਮ ਵਰਾਇਟੀ ਦੇ ਵਿੱਚ, ਜਦੋਂ ਮਰਜ਼ੀ ਆਓ ਆਪਣੇ ਪੈਸੇ ਲੈ ਜਾਓ, ਐਨਕ ਸਾਡੀ ਵਾਪਸ ਕਰ ਦਿਓ। ਹੋਰ ਤੁਸੀਂ ਕੀ ਚਾਹੁੰਦੇ ਹੋ, ਕਿਉਂਕਿ ਠੱਗੀ ਕਰਕੇ ਝੂਠ ਬੋਲ ਕੇ ਜ਼ਿਆਦਾ ਚਿਰ ਕੰਮ ਨਹੀਂ ਚੱਲਦਾ। ਸੋ ਇਹ ਸਾਡੀ ਵਿਜ਼ਨ ਸਟੋਰ ਦੀ ਗੱਲ ਹੈ, ਅੱਗੇ ਚੱਲ ਕੇ ਮੈਂ ਹੋਰ ਵੀ ਗੱਲਾਂ ਕਰਾਂਗਾ। ਅੱਜ ਡਾਕਟਰ ਸਾਹਿਬ ਸਾਡੇ ਨਾਲ ਨਹੀਂ ਹੈ ਸਟੂਡੀਓ ਦੇ ਵਿੱਚ, ਕਿਉਂਕਿ ਉੱਥੇ ਬਹੁਤ ਬਿਜ਼ੀ ਸੀਗੇ। ਸੋ ਤੁਸੀਂ ਕਿਸੇ ਵੀ ਟੋਪਿਕ ਦੇ ਉੱਤੇ ਹੈਲਥ ਨਾਲ ਰਿਲੇਟਡ ਕੋਈ ਵੀ ਸਵਾਲ ਪੁੱਛ ਸਕਦੇ ਹੋ, ਸਵਾਲ ਛੋਟਾ ਰੱਖਿਓ। ਅਤੇ ਡਾਕਟਰ ਸਾਹਿਬ ਮੇਰੇ ਖਿਆਲ ਮੇਰੇ ਨਾਲ, ਡਾਕਟਰ ਸਾਹਿਬ ਤਾਂ ਨਹੀਂ ਆਏ ਪਰ ਮੇਰੇ ਕੋਲ ਹੋਰ ਲਾਈਨ ਹੈ, ਮੈਂ ਲਾਈਨ 'ਤੇ ਚਲੇ ਜਾਂਦਾ। ਹੈਲੋ ਹੈਲੋ, ਹਾਂਜੀ, ਮੇਰੇ ਖਿਆਲ ਲਾਈਨ ਡਰੋਪ ਹੋ ਗਈ, ਸੋ ਨੋ ਪ੍ਰੋਬਲਮ। ਸੋ ਅਸੀਂ ਜਿਹੜੀ ਇਹ BNC ਮੈਡੀਕਲ ਸੈਂਟਰ ਦੀਆਂ ਸੇਵਾਵਾਂ ਦਿੰਦੇ ਹਾਂ, ਹੋਰ ਕੋਈ ਐਡ ਨਹੀਂ ਕਰਦੇ, ਅਤੇ ਨਾ ਹੀ ਜਿਹੜਾ BNC ਮੈਡੀਕਲ ਸਰਵਿਸਿਸ ਦੀਆਂ ਅਸੀਂ ਜਿਹੜੀਆਂ ਸੇਵਾਵਾਂ ਦਿੰਦੇ, ਇਹਦਾ ਮਤਲਬ ਇਹ ਨਹੀਂ ਵੀ ਕੋਈ ਅਸੀਂ ਇਹ ਪ੍ਰਚਾਰ ਕਰਦੇ ਵੀ ਡਾਕਟਰ ਅੰਕੁਸ਼ ਕੋਲ ਤੁਸੀਂ ਫੈਮਿਲੀ ਡਾਕਟਰ ਬਣ ਜਾਓ ਜਾਂ ਉਹਨਾਂ ਕਲੀਨਿਕ 'ਤੇ ਆਓ, ਨਹੀਂ। ਵੀ ਵਿਦ ਦਾ ਬਲੈਸਿੰਗ ਆਫ ਗੋਡ ਪੇਸ਼ੈਂਟਸ ਆਰ ਮੋਰ ਦੈਨ ਐਨਫ। ਅਸੀਂ ਤਾਂ ਇਹ ਕੋਸ਼ਿਸ਼ ਕਰਦੇ ਹਾਂ ਵੀ ਜਦੋਂ ਡਾਕਟਰ ਗੋਇਲ ਇੱਥੇ ਡਿਟੇਲ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ, ਉਹਦੇ ਨਾਲ ਤੁਹਾਨੂੰ ਅਵੇਅਰਨੈਸ ਆ ਜਾਂਦੀ ਹੈ। ਇਹ ਨਹੀਂ ਵੀ ਕਿਸੇ ਸੰਤ ਮਹਾਤਮਾ ਤੋਂ ਪੁੱਛ ਕੇ ਸਵਾਲ, ਜਾਂ ਕਿਸੇ ਵੈਦ ਨੂੰ ਬੁਲਾ ਲਿਆ, ਜਾਂ ਕਿਸੇ ਕੈਰੋਪੈਕਟ ਨੂੰ ਬੁਲਾ ਲਿਆ, ਉਹੀ ਸਾਡੇ ਹੈਲਥ ਨਾਲ ਸਵਾਲਾਂ ਦੇ ਜਵਾਬ ਦੇਈ ਜਾਂਦਾ, ਜਿਹੜੇ ਕਿ ਉਹ ਓਥੈਂਟਿਕ ਨਹੀਂ ਹੁੰਦੇ, ਕਿਉਂਕਿ ਉਹਨਾਂ ਕੋਲ ਕੋਈ ਵੀ ਕੈਨੇਡੀਅਨ ਜਾਂ ਅਮੈਰੀਕਨ ਲਾਈਸੈਂਸ ਨਹੀਂ ਹੁੰਦਾ। ਸੋ ਅਸੀਂ ਇਸ ਕਰਕੇ ਲਿਆਉਂਦੇ ਹਾਂ ਵੀ ਤਾਂ ਕਿ ਤੁਹਾਨੂੰ ਜਿਹੜੀਆਂ ਹੈਲਥ ਨਾਲ ਰਿਲੇਟਡ ਜਿਹੜੇ ਤੁਹਾਡੀਆਂ ਕੁਐਸਚਨਸ ਹੁੰਦੇ ਨੇ, ਉਹਨਾਂ ਦੇ ਉਹ ਡਿਟੇਲ ਦੇ ਵਿੱਚ ਆਨਸਰ ਦਿੰਦੇ ਨੇ। ਇਸ ਤੋਂ ਇਲਾਵਾ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀਗਾ, ਉਹ ਇਹ ਗੱਲ ਕਰਨੀ ਚਾਹੁੰਦਾ ਸੀ ਵੀ ਅਸੀਂ ਜਿਹੜਾ ਮਾਇੰਡ ਐਂਡ ਬੋਡੀ ਜਿਹੜਾ ਪ੍ਰੋਗਰਾਮ ਹੈ, ਇਹਦਾ ਨਾਂ ਕਿਉਂ ਅਸੀਂ ਮਾਇੰਡ ਐਂਡ ਬੋਡੀ ਰੱਖਿਆ। ਮਾਇੰਡ ਦਾ ਮਤਲਬ ਇਹੀ ਹੈ ਕਿ ਆ ਜਿਹੜਾ ਸਾਡਾ 50-60 ਕਿਲੋ ਦਾ 70-80-90-100 ਕਿਲੋ ਦਾ ਜਿੰਨਾ ਵੀ ਆ ਸਾਡਾ ਸਰੀਰ 5-6 ਫੁੱਟ ਦਾ, ਇਹਦੇ ਵਿੱਚ ਜਿੱਥੇ ਸਾਡੀ ਫਿਜੀਕਲ ਬੋਡੀ ਹੈ ਉਹਨੂੰ ਬਿਮਾਰੀਆਂ ਲੱਗਦੀਆਂ ਕਿਸੇ ਤਰ੍ਹਾਂ ਦੀਆਂ ਵੀ ਹੋਣ। ਸੋ ਉਸੇ ਬੋਡੀ ਦੇ ਵਿੱਚ ਸਾਡਾ ਇਹ ਮਾਇੰਡ ਹੈ ਜਿਹਨੂੰ ਅਸੀਂ ਬ੍ਰੇਨ ਕਹਿ ਲਓ, ਬ੍ਰੇਨ ਦੇ ਵਿੱਚ ਕੀ ਮੈਂਟਲ ਐਕਟੀਵਿਟੀਜ਼ ਹੁੰਦੀਆਂ ਨੇ। ਸੋ ਮੈਂਟਲ ਐਕਟੀਵਿਟੀਜ਼ ਕੀ ਆ ਕਿ ਅਸੀਂ ਥਿੰਕਿੰਗ ਸੋਚਦੇ ਰਹਿੰਦੇ ਹਾਂ, ਫੀਲਿੰਗ ਹਟਮ ਮਹਿਸੂਸ ਕਰਦੇ ਨੇ, ਸਾਡੀ ਕੋਈ ਨਾ ਕੋਈ ਇੱਛਾ ਹੁੰਦੀ ਹੈ। ਇਹ ਜਿਹੜੀਆਂ ਤਿੰਨ ਪ੍ਰਕਾਰ ਦੀਆਂ ਐਕਟੀਵਿਟੀਜ਼ ਨੇ ਸਾਡੇ ਮਾਇੰਡ 'ਚ ਹੁੰਦੀਆਂ ਜਿਹਨੂੰ ਅਸੀਂ ਮੈਂਟਲ ਐਕਟੀਵਿਟੀਜ਼ ਕਹਿੰਦੇ ਹਾਂ। ਜਦੋਂ ਸਾਡਾ ਬੈਲੈਂਸ ਵਿਗੜ ਜਾਂਦਾ ਤਾਂ ਫਿਰ ਕੀ ਹੁੰਦਾ ਕਿ ਉਹਦੇ ਨਾਲ ਬੈਲੈਂਸ ਵਿਗੜਦੇ ਨਾਲ ਜਿਹੜੀ ਸਾਡੀ ਸਰੀਰ ਦੀ ਜਿਹੜੀ ਬਣਤਰ ਆ ਉਹ ਵੀ ਖਰਾਬ ਹੋ ਜਾਂਦੀ ਹੈ। ਦੇਖੋ ਨਾ ਜਦੋਂ ਓਕੇ ਡਾਕਟਰ ਗੋਇਲ ਮੇਰੇ ਨਾਲ ਹੁਣ ਲਾਈਨ 'ਤੇ ਆ ਗਏ ਨੇ, ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਸੋ ਸਭ ਔਨ ਦੀ ਲਾਈਨ ਹੀ ਨੇ ਉਹ, ਮਤਲਬ ਸਟੂਡੀਓ ਦੇ ਵਿੱਚ ਨਹੀਂ, ਕਿਉਂਕਿ ਉਹ ਆਪਣੀ ਕਲੀਨਿਕ ਦੇ ਵਿੱਚ ਬੈਠੇ ਨੇ, ਉੱਥੇ ਤੁਹਾਨੂੰ ਪਤਾ ਹੀ ਹੈ ਵੀ ਕਿਉਂ ਬੈਠੇ ਨੇ, ਬਿਜ਼ੀ ਨੇ, ਆ ਨਹੀਂ ਸਕੇ, ਟਾਈਮ ਨਹੀਂ ਕੱਢ ਸਕੇ, ਕਿਉਂਕਿ ਪੇਸ਼ੈਂਟ ਨੂੰ ਇੰਨਾ ਚਿਰ ਫਿਰ ਵੇਟ ਕਰਨਾ ਪੈਣਾ ਸੀ 2 ਘੰਟੇ। ਸੋ ਇਸ ਕਰਕੇ ਮੈਂ ਸੋਚਿਆ ਮੈਂ ਇਕੱਲਾ ਹੀ ਜਿੰਨਾ ਕੁ ਡੰਗ ਤਾਂ ਟਪਾਊਂਗਾ ਹੀ ਨਾ ਕੁਛ ਨਾ ਕੁਛ, ਇੰਨਾ ਤਾਂ ਮੈਨੂੰ ਨਹੀਂ ਪਤਾ। ਸੋ ਡਾਕਟਰ ਗੋਇਲ ਵੈਲਕਮ ਹੀਅਰ ਫਸਟ।
ਹਾਂਜੀ, ਥੈਂਕ ਯੂ ਵੈਰੀ ਮਚ।
ਅੱਛਾ ਤੁਸੀਂ, ਹਾਂ ਬਸ ਹੋਰ ਵਧੀਆ, ਅਤੇ ਮੈਨੂੰ ਚਲੋ ਤੁਹਾਡਾ ਟਾਈਮ ਵੀ ਬਚ ਗਿਆ ਅਤੇ ਸਾਡਾ ਤੁਸੀਂ ਔਨਲਾਈਨ ਹੀ ਸਾਰ ਦੇਣਾ ਕੰਮ। ਚਲੋ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ ਇੱਕ, ਜਿੰਨਾ ਚਿਰ ਲਾਈਨ ਨਹੀਂ ਆਉਂਦੀ, ਕਿ ਮੈਂ ਕੱਲ੍ਹ ਕਿਸੇ ਦੇ ਫਰੈਂਡ ਦੇ ਘਰ ਸੁੱਤਾ ਸੀ ਅਤੇ ਉੱਥੇ ਨਾਲ ਦੇ ਕਮਰੇ 'ਚ ਇਹਨੂੰ ਸਮਝੀ ਗਏ ਘਰਾੜੇ ਵੱਜਦੇ ਸੀਗੇ, ਸਨੋਰਿੰਗ।
ਹਾਂਜੀ,
ਉਹ ਪੇਟ ਵੀ ਉੱਪਰ ਥੱਲੇ ਜਾਂਦਾ ਸੀ ਜਿਵੇਂ ਡਾਂਸ ਕਰਦਾ, ਅਤੇ ਦੱਬ ਕੇ ਘਰਾੜੇ, ਮੈਂ ਨਹੀਂ ਸੌਂ ਸਕਿਆ। ਇਹ ਮੈਨੂੰ ਹੁਣ ਥੋੜ੍ਹਾ ਜਿਹਾ ਮੇਰੇ ਕੱਲ੍ਹ ਦੇ ਦਿਮਾਗ 'ਚ ਵੀ, ਮੈਂ ਪੁੱਛੂੰਗਾ ਜ਼ਰੂਰ ਵੀ ਇਹ ਕੋਈ ਬਿਮਾਰੀ ਹੈ ਜਾਂ ਇਹ ਕੋਈ ਸ਼ੁਗਲ ਨਾ, ਮੈਨੂੰ ਵੈਸੇ ਤਾਂ ਸੁੱਤਾ ਪਿਆ ਸੀ, ਗਰੰਟਿਡ ਹੈ ਸੁੱਤਾ ਪਿਆ ਸੀ, ਘਰਾੜੇ ਮਾਰ ਰਿਹਾ ਸੀ ਉਹ ਬੰਦਾ, ਅਤੇ ਪੇਟ ਦੀ ਦਸ਼ਾ ਦੱਸ ਰਹੀ ਸੀ, ਮੂੰਹ ਦੇ ਵਿੱਚੋਂ ਆਵਾਜ਼ਾਂ ਜਾਂ ਬੁੱਲ ਜੇ ਫਰਕਦੇ ਸੀਗੇ। ਇਹ ਘਰਾੜੇ ਕਹਿੰਦੇ ਕਿ ਬਾਕੀ ਕੋਈ ਬਿਮਾਰੀ ਹੈ ਕਿ ਐਵੇਂ ਕੋਈ ਸ਼ੁਗਲ ਦਾ ਕੰਮ ਹੀ ਹੈ?
ਹੋ ਸਕਦੀ ਹੈ ਬਿਮਾਰੀ, ਪਰ ਪ੍ਰੋਬਬਲੀ ਨਾਟ। ਜੇ ਤੱਕ ਸਿਰਫ ਉਹ ਸਨੋਰਿੰਗ ਕਰਦੇ ਆ, ਘਰਾੜੇ ਮਾਰਦੇ ਆ, ਦੈਨ ਉਹ ਇਟਸ ਨਾਟ ਅ ਹੈਲਥ ਪ੍ਰੋਬਲਮ। ਜੇ ਉਹ ਸਨੋਰਿੰਗ ਦੇ ਨਾਲ ਲਾਈਕ ਮਤਲਬ ਸਾਹ ਵੀ ਰੁਕਦਾ ਉਹਨਾਂ ਦਾ, ਲਾਈਕ ਸਨੋਰਿੰਗ ਵੀ ਹੁੰਦੀ ਹੈ ਪਰ ਨਾਲ ਵਿੱਚ ਵਿੱਚ ਤੁਸੀਂ ਜੇ ਮੋਨੀਟਰ ਕਰੋ ਉਹਨਾਂ ਨੂੰ ਵੀ ਸਾਹ ਰੁਕਦਾ, ਉਹਨੂੰ ਐਪਨੀਆ ਕਹਿੰਦੇ ਆ, ਫਿਰ ਉਹ ਹੈਲਥ ਪ੍ਰੋਬਲਮ ਆ। ਬਹੁਤ ਲੋਕਾਂ ਨੂੰ ਹੈਗੀ ਹੈ ਸਲੀਪ ਐਪਨੀਆ, ਤੇ ਉਹ ਥੋੜ੍ਹੀ ਜਿਹੀ ਡਿਫਰੈਂਟ ਆ ਘੜਾੜਿਆਂ ਤੋਂ, ਪਰ ਜਿਹਨਾਂ ਨੂੰ ਘੜਾੜੇ ਆਉਂਦੇ ਆ ਕਈ ਵਾਰੀ ਉਹਨਾਂ ਨੂੰ ਸਲੀਪ ਐਪਨੀਆ ਵੀ ਹੁੰਦੀ ਹੈ। ਤੇ ਇਹਦੇ ਸਿਮਟਮ ਜ਼ਿਆਦਾ ਸਾਰੇ ਨਹੀਂ ਹੁੰਦੇ, ਅਸੀਂ ਯੂਜਲੀ ਪੁੱਛਿਆ ਵੀ ਕਿਸੇ ਨੇ ਤੁਹਾਨੂੰ ਦੇਖਿਆ ਐਪਨੀਆ ਹੋਇਆ ਵੀ ਲਾਈਕ ਤੁਹਾਡੀ ਸਾਹ ਰੁਕਿਆ ਰਾਤ ਨੂੰ, ਜੇ ਉਹ ਕਹਿੰਦੇ ਵੀ ਮੈਨੂੰ ਤਾਂ ਹੁਣ ਚਾ ਪਤਾ ਨਹੀਂ ਹੈ ਨਾ, ਮੈਂ ਤਾਂ ਕੱਲਾ ਸੋਨਾ ਜਾਂ ਮੈਨੂੰ ਕਿਸੇ ਦੱਸਿਆ ਤਾਂ ਹੈ ਨਹੀਂ, ਫਿਰ ਅਸੀਂ ਇਹਦਾ ਕਹਿੰਦੇ ਵੀ ਕਹੋ ਕਿਸੇ ਨੂੰ ਵੀ ਦੇਖਣ, ਜਾਂ ਕਈ ਸਿਮਟਮ ਹੁੰਦੇ ਆ ਵੀ ਲਾਈਕ ਦਿਨੇ ਵੀ ਨੀਂਦ ਆਉਂਦੀ ਆ, ਕਈ ਪੇਸ਼ੈਂਟ ਦਾ ਇਹਦੇ ਨਾਲ ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ। ਸੋ ਕਈ ਪੇਸ਼ੈਂਟ ਸਾਨੂੰ ਪੁੱਛਦੇ ਵੀ ਮੇਰਾ ਬਲੱਡ ਪ੍ਰੈਸ਼ਰ ਕਿਉਂ ਵਧਿਆ, ਐਂਡ ਇਟਸ ਅ ਗੁੱਡ ਕੁਐਸਚਨ, ਮੈਂ ਕਦੇ ਐਕਚੁਲੀ ਔਨ ਦਾ ਏਅਰ ਤਾਂ ਕਿਹਾ ਨਹੀਂ, ਬਟ ਸਲੀਪ ਐਪਨੀਆ ਇਜ਼ ਵਨ ਕਾਜ਼। ਤੇ ਫਿਰ ਇਹਨੂੰ ਡਾਇਗਨੋਸ ਕਰਨ ਲਈ ਅਸੀਂ ਕਈ ਵਾਰੀ ਸਲੀਪ ਸਟੱਡੀ ਵਾਸਤੇ ਭੇਜਦੇ ਆ, ਉਹ ਇੱਕ ਤਾਂ ਪਤਾ ਲੱਗ ਜਾਂਦਾ ਹੈ ਇਹਨਾਂ ਨੂੰ, ਤੇ ਜੇ ਹੈ ਤਾਂ ਕਿੰਨਾ, ਤੇ ਜੇ ਕਿੰਨਾ ਤਾਂ ਕੀ ਇਹਦੇ ਵਾਸਤੇ ਕਰਨਾ ਚਾਹੀਦਾ। ਐਂਡ ਮੋਸਟ ਕਾਮਨਲੀ ਜਿਹੜਾ ਸਨੋਰਿੰਗ ਆ ਐਂਡ ਸਲੀਪ ਐਪਨੀਆ ਉਹ ਠੀਕ ਹੋ ਸਕਦਾ ਜੇ ਇਫ ਯੂਅਰ ਓਵਰਵੇਟ, ਜੇ ਤੁਸੀਂ ਭਾਰ ਆਪਣਾ ਘਟਾਓ, ਬਿਕਾਜ਼ ਐਜ਼ ਯੂ ਨੋ ਜਿਹੜੇ ਲੋਕੀ ਓਵਰਵੇਟ ਆ ਉਹਨਾਂ ਦਾ ਜ਼ਿਆਦਾ ਸਨੋਰਿੰਗ ਹੁੰਦੇ ਆ। ਐਂਡ ਦੈਨ ਆਫਕੋਰਸ ਦੇਰ ਇਜ਼ ਅਦਰ ਪੇਸ਼ੈਂਟਸ ਟੂ, ਜਿੱਦਾਂ ਲਾਈਕ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਦੀ ਸਨੋਰਿੰਗ ਜ਼ਿਆਦਾ ਹੁੰਦੀ ਆ, ਸਲੀਪ ਐਪਨੀ ਹੁੰਦੀ ਆ, ਕਈ ਵਾਰੀ ਉਹ ਟੌਨਸਿਲਸ ਕਰਕੇ ਹੁੰਦੀ ਆ, ਐਂਡ ਜੇ ਟੌਨਸਿਲਸ ਵਧੇ ਆ ਤਾਂ ਕਈ ਵਾਰੀ ਅਸੀਂ ਕੱਢ ਦਿੰਦੇ ਹਾਂ ਸਰਜਰੀ ਕਰਕੇ। ਸੋ ਬਟ ਜਿਹੜੀ ਸਨੋਰਿੰਗ ਆ, ਕੱਲੀ ਸਨੋਰਿੰਗ ਉਹ ਨਹੀਂ ਹੈਲਥ ਪ੍ਰੋਬਲਮ, ਬਟ ਇਫ ਯੂਅਰ ਸਨੋਰਿੰਗ ਐਂਡ ਯੂਅਰ ਓਵਰਵੇਟ, ਡੈਫੀਨਲੀ ਤੁਹਾਨੂੰ ਭਾਰ ਘਟਾਉਣਾ ਚਾਹੀਦਾ। ਜੇ ਤੁਹਾਨੂੰ ਐਲਕੋਹੋਲ ਪੀਣ ਦੇ ਨਾਲ ਜ਼ਿਆਦਾ ਸਨੋਰਿੰਗ ਹੁੰਦੀ ਹੈ, ਦੈਨ ਡੈਫੀਨਲੀ ਯੂ ਸ਼ੁਡਨਟ ਬੀ ਡਰਿੰਕਿੰਗ ਟੂ ਮੱਚ ਐਟ ਨਾਈਟ ਟਾਈਮ, ਬਿਕਾਜ਼ ਉਹ ਸਨੋਰਿੰਗ ਵੀ ਨਹੀਂ ਠੀਕ ਹੈਗੀ, ਉਹਦੇ ਨਾਲ ਹੋਰ ਵੀ ਪ੍ਰੋਬਲਮ ਬਰੀਦਿੰਗ ਦੇ ਵਿੱਚ ਆ ਸਕਦੀ ਹੈ। ਐਂਡ ਇਫ ਯੂਅਰ ਸਨੋਰਿੰਗ, ਤੁਸੀਂ ਦੇਖੋ ਵੀ ਮੈਨੂੰ ਸਲੀਪ ਐਪਨੀਆ ਵੀ ਹੈਗੀ ਆ, ਉਹ ਤੁਸੀਂ ਆਪ ਨਹੀਂ ਦੇਖ ਸਕਦੇ, ਕਿਸੇ ਨੂੰ ਕਹਿਣਾ ਪੈਣਾ।
ਓਕੇ, ਸੋ ਡਾਕਟਰ ਸਾਹਿਬ ਦੂਸਰੀ ਗੱਲ ਇਹ ਹੈ ਵੀ ਜਿਹੜੇ ਬੰਦੇ ਸਨੋਰਿੰਗ ਕਰਦੇ ਨੇ, ਮੈਂ ਦੇਖਿਆ ਵੀ ਕਈ ਉਹ ਰਾਤ ਨੂੰ ਨਾ ਮਸ਼ੀਨ ਨੱਕ ਜੇ ਪਤਾ ਨਹੀਂ ਸ਼ਾਇਦ ਮੂੰਹ ਜਾਂ ਨੱਕ ਦੇ ਉੱਤੇ ਲਾਉਂਦੇ ਨੇ, ਉਹਦੇ ਨਾਲ ਕਹਿੰਦੇ ਨੇ ਵੀ ਉਹਦੀ ਸਨੋਰਿੰਗ ਜਾਂ ਮਤਲਬ ਨੀਂਦ ਆ ਜਾਂਦੀ ਇਹਦੀ, ਉਹ ਮਸ਼ੀਨ ਦੇ ਕੋਈ ਸਾਈਡ ਇਫੈਕਟ ਵੀ ਨੇ ਵੀ ਲਾ ਲੈਣੀ ਚਾਹੀਦੀ ਹੈ ਜਾਂ ਕੋਈ ਜਦੋਂ ਕੋਈ ਡਾਕਟਰ ਰਿਕਮੈਂਡ ਕਰੇ?
ਗੁੱਡ ਕੁਐਸਚਨ, ਇਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਅਸੀਂ ਇਹਨੂੰ ਸਲੀਪ ਐਪ ਕਹਿੰਦੇ ਹਾਂ, CPAP, ਤੇ ਵਾਂਸ ਸਲੀਪ ਐਪ ਨਹੀਂ ਆ ਤੁਹਾਡੇ ਡਾਇਗਨੋਸ ਹੋ ਗਿਆ ਵੀ ਤੁਹਾਨੂੰ ਸਾਹ ਨਹੀਂ ਆਉਂਦਾ ਸੌਣ ਦੇ ਵਿੱਚ, ਕਈ ਵਾਰੀ ਉਹ ਸਲੀਪ ਸੀਪ ਐਪ ਮਸ਼ੀਨ ਦਿੰਦੇ ਆ, ਤੇ ਉਹਦੇ ਨਾਲ ਮਤਲਬ ਉਹ ਪੋਜ਼ਿਟਿਵ ਪ੍ਰੈਸ਼ਰ ਦਿੰਦਾ, ਸੋ ਦੈਟ ਵੇ ਐਟਲੀਸਟ ਰਾਤ ਨੂੰ ਜਦੋਂ ਤੁਸੀਂ ਸਾਹ ਨਹੀਂ ਲੈ ਰਹੇ ਫਿਊ ਸੈਕਿੰਡ ਵਾਸਤੇ, ਉਦੋਂ ਤੁਹਾਨੂੰ ਆਕਸੀਜਨ ਪੂਰੀ ਮਿਲਦੀ ਹੈ। ਐਂਡ ਇਹ ਮਸ਼ੀਨ ਇਟ ਇਜ਼ ਸੇਫ, ਹੈ ਤਾਂ ਵੱਡੀ ਜੀ ਮਸ਼ੀਨ ਆ, ਐਂਡ ਇਟ ਕੈਨ ਇਟਸ ਵੈਰੀ ਲਾਊਡ, ਟੂ ਲਾਊਡ ਮਸ਼ੀਨ ਆ, ਕਈ ਲੋਕੀ ਲਾਈਕ ਨਹੀਂ ਕਰਦੇ ਵੀ ਮਾਸਕ ਪਾਉਣਾ ਰਾਤ ਨੂੰ, ਕਈ ਜਿਹੜੇ ਉਹਨਾਂ ਦੇ ਲਾਈਕ husband or wife ਆ ਉਹਨਾਂ ਨੂੰ ਵੀ ਡਿਸਟਰਬੈਂਸ ਹੁੰਦੀ ਹੈ ਵੱਡੀ ਜੀ ਮਸ਼ੀਨ ਦੇ ਨਾਲ, ਪਰ ਉੱਦਾਂ ਉਹ ਸੇਫ ਆ ਐਂਡ ਇਟਸ ਮੋਰ ਸੇਫ ਦੈਨ ਲਿਵਿੰਗ ਵਿਦ ਸਲੀਪ ਐਪਨੀਆ ਵਿਦਆਊਟ ਹੈਵਿੰਗ ਟ੍ਰੀਟਮੈਂਟ, ਬਿਕਾਜ਼ ਜੇ ਤੁਸੀਂ ਨਹੀਂ ਬ੍ਰੀਥ ਕਰੇ ਰਾਤ ਨੂੰ ਤੁਹਾਨੂੰ ਆਕਸੀਜਨ ਪੂਰੀ ਨਹੀਂ ਮਿਲਦੀ. ਇੱਕ ਤਾਂ ਹਾਂ ਹੈਡੇਕ ਹੋ ਸਕਦਾ, ਨੀਂਦ ਚੜ ਸਕਦੀ ਹੈ ਦਿਨੇ, ਬਲੱਡ ਪ੍ਰੈਸ਼ਰ ਵੀ ਵੱਧ ਸਕਦਾ, ਬਟ ਲੇਟਰ ਡਾਊਨ ਦ ਲਾਈਨ ਹੋਰ ਵੀ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਡੀ ਆਕਸੀਜਨੇਸ਼ਨ ਵਾਸਤੇ. ਸੋ ਟੂ ਐਂਸਰ ਯੋਰ ਕੁਐਸਚਨ, ਮਸ਼ੀਨ ਸੇਫ ਆ, ਬਟ ਜੇ ਤੁਹਾਡੇ ਹੋਰ ਵੀ ਕਾਜ਼ਸ ਆ ਸਲੀਪ ਐਪਨੀਆ ਦੇ, ਫੋਰ ਐਗਜ਼ਾਮਪਲ ਤੁਹਾਡੇ ਟੌਨਸਿਲਸ ਵੱਡੇ ਆ, ਜਾਂ ਤੁਹਾਡੇ ਭਾਰ ਜ਼ਿਆਦਾ, ਔਰ ਯੂਅਰ ਡਰਿੰਕਿੰਗ ਐਲਕੋਹੋਲ, ਜਾਂ ਤੁਸੀਂ ਕੋਈ ਨਸ਼ੇ ਵਾਲੀ ਦਵਾਈਆਂ ਲੈ ਰਹੇ ਆ ਰਾਤ ਨੂੰ ਜਿਹਦੇ ਕਰਕੇ ਤੁਹਾਨੂੰ ਸਲੀਪ ਐਪਨੀਆ, ਪਹਿਲਾਂ ਤੁਹਾਨੂੰ ਉਹ ਚੀਜ਼ਾਂ ਵੀ ਬੰਦ ਕਰਨੀਆਂ ਚਾਹੀਦੀਆਂ, ਤੁਹਾਨੂੰ ਵੇਟ ਲਾਸ ਕਰਨਾ ਚਾਹੀਦਾ, ਐਂਡ ਮੇ ਬੀ ਤੁਹਾਡੀ ਮਸ਼ੀਨ ਬੰਦ ਵੀ ਹੋ ਸਕਦੀ ਹੈ.
ਹਾਂਜੀ. ਸੋ ਡਾਕਟਰ ਸਾਹਿਬ, ਅਸੀਂ ਇੱਕ ਲਾਈਨ ਲੈ ਲਈਏ, ਸਾਡੇ ਕੋਲ ਲਾਈਨ ਤੇ ਨੇ. ਹੈਲੋ.
ਓਕੇ.
ਹੈਲੋ. ਹੈਲੋ. ਹਾਂਜੀ, ਬੋਲੋਗੇ ਸਰ? ਓਕੇ. ਨੋ 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 ਪ੍ਰੋਬਲਮ, ਕਿਉਂਕਿ ਦੁਨੀਆ ਬਿਜ਼ੀ ਬਹੁਤ ਹੈ, ਹੈ ਨਾ, ਗੱਲ ਚੱਕ ਰਹੀ ਹੈ. ਚਲੋ ਕੋਈ ਗੱਲ ਨਹੀਂ. ਅੱਛਾ ਡਾਕਟਰ ਸਾਹਿਬ, ਮੈਨੂੰ ਹੁਣ ਤੁਸੀਂ ਥੋੜ੍ਹੀ ਗੱਲ ਇਹਦੇ ਬਾਰੇ ਦੱਸੋ, ਕਿਉਂਕਿ ਹੁਣ ਘਰਾੜਿਆਂ ਦੀ ਮੈਂ ਗੱਲ ਕੀਤੀ ਹੈ. ਕਈ ਵਾਰੀ ਜਦੋਂ ਬੰਦਾ ਕੋਈ ਆਵਾਸੀ ਲੈਂਦਾ ਨਾ, ਹੈ ਨਾ, ਅਤੇ ਆਵਾਸੀ ਲੈਣ ਦੇ ਨਾਲ ਜਦੋਂ ਉਹਦਾ ਮੂੰਹ ਖੁੱਲ੍ਹਦਾ, ਤਾਂ ਉਹਦੇ ਵਿੱਚ ਇੱਕ ਲਾਲ ਜਿਹੇ ਰੰਗ ਦੀ ਹਲਕ ਦੇ ਵਿੱਚ ਕੋਈ ਚੀਜ਼ ਹੁੰਦੀ, ਉਹ ਕਈਆਂ ਦੀ ਬਹੁਤ ਸਾਰੀ, ਜਿਹਨੂੰ ਟੌਂਸਲ ਮੇਖਾ ਕਹਿੰਦੇ ਨੇ, ਉਹ ਟੌਂਸਲ ਬੜੇ ਫੁੱਲੇ ਹੁੰਦੇ ਨੇ, ਵੱਡੇ ਵੱਡੇ ਹੋ ਜਾਂਦੇ ਨੇ. ਕੀ ਉਹ ਵੀ ਕਾਰਨ ਹੈ ਵੀ ਇਹਦੇ ਵਿੱਚ ਘਰਾੜਿਆਂ ਦੇ ਵਿੱਚ
ਹੋ ਸਕਦਾ? ਡੈਫੀਨਿਟਲੀ, ਬਿਕਾਜ਼ ਇਫ ਯੂ ਥਿੰਕ ਅਬਾਊਟ ਇਟ, ਬਸ ਇਟ ਸਿੰਪਲ ਆ, ਇਟਸ ਨਾਟ ਇਵਨ ਮੈਡੀਕਲ, ਇਟਸ ਲਾਈਕ ਇੰਜੀਨੀਅਰਿੰਗ ਜੋ ਤੁਸੀਂ ਕਹਿ ਸਕਦੇ ਹੋ, ਉਦਾਂ ਲਾਈਕ ਅਬਸਟਰਕਸ਼ਨ. ਸੋ ਜਦੋਂ ਆਪਾਂ ਸਾਹ ਲੈਂਦੇ ਹਾਂ ਨੱਕ ਤੋਂ ਜਾਂ ਮੂੰਹ ਤੋਂ ਰਾਤ ਨੂੰ, ਜੇ ਕਈ ਲੋਕੀ ਨੱਕ ਤੋਂ ਨਹੀਂ ਲੈਂਦੇ, ਉਹਨਾਂ ਦਾ ਨੱਕ ਮੇ ਬੀ ਛੋਟਾ ਔਰ ਉੱਥੇ ਕੋਈ ਅਬਸਟਰਕਸ਼ਨ ਹੁੰਦੀ ਆ, ਉਹ ਫਿਰ ਮੂੰਹ ਤੋਂ ਲੈਂਦੇ ਆ. ਜੇ ਉਹਨਾਂ ਦਾ ਟਾਂਸਲਸ ਵੱਡੇ ਆ, ਉਹ ਫਿਰ ਪੂਰਾ ਬ੍ਰੈਥ ਨਹੀਂ ਆਉਂਦਾ, ਇੱਕ ਗੈਟਸ ਇਨ ਦ ਵੇ. ਉਹ ਸੇਮ ਵਿਦ, ਜੇ ਉਹਨਾਂ ਦਾ ਵੇਟ ਜ਼ਿਆਦਾ, ਉਹਨਾਂ ਦੇ ਫਿਰ ਨੈਕ ਦੇ ਵਿੱਚ ਫੈਟ ਜ਼ਿਆਦਾ, ਸੇਮ ਥਿੰਗ, ਉਹ ਅਬਸਟਰਕਸ਼ਨ ਕ੍ਰੀਏਟ ਕਰਦਾ, ਮੂੰਹ ਦੇ ਵਿੱਚ ਆਕਸੀਜਨ ਜਾਂ ਹਵਾ ਨਹੀਂ ਆਉਂਦੀ, ਐਂਡ ਦੈਨ ਇਟ ਕੈਨ ਲੀਡ ਟੂ ਲਾਈਕ ਦੈਟ, ਲਾਈਕ ਬ੍ਰੀਦਿੰਗ ਪ੍ਰੋਬਲਮ ਸਲੀਪ ਐਪਨੀਆ ਵਾਸਤੇ. ਸੋ ਜੇ ਤੁਹਾਡੇ ਟਾਂਸਲਸ ਵੱਡੇ ਆ ਐਂਡ ਤੁਹਾਨੂੰ ਸਲੀਪ ਐਪਨੀਆ ਹੈਗੀ ਆ, ਦੈਨ ਯੂ ਸ਼ੁੱਡ ਡੈਫਨਿਟਲੀ ਟਾਕ ਟੂ ਯਰ ਡਾਕਟਰ. ਮੇ ਬੀ ਟਾਂਸਲਸ ਰਿਮੂਵ ਕਰਨ ਦੇ ਨਾਲ ਮੇ ਬੀ ਇਹ ਤੁਹਾਡੀ ਸਲੀਪ ਐਪਨੀਆ ਵੀ ਠੀਕ ਹੋ ਸਕਦੀ ਹੈ. ਐਂਡ ਉੱਦਾਂ ਮੈਂ ਇੱਕ ਹੋਰ ਵੀ ਚੀਜ਼ ਕਹਿਣਾ ਚਾਹੁੰਦਾ, ਲਾਈਕ ਕਾਫੀ ਆਪਣੇ ਜਿਹੜੇ ਇੰਡੀਅਨ ਪੇਸ਼ੈਂਟਸ ਆ, ਉਹ ਆਉਂਦੇ ਆ, ਉਹ ਕਹਿੰਦੇ ਮੈਨੂੰ ਟਾਂਸਲਸ ਤਾਂ ਨਹੀਂ ਹੋਏ ਦੇ, ਜਾਂ ਮੇਰੇ ਟਾਂਸਲਸ ਨਹੀਂ ਵਧੇ ਵੇ, ਜਾਂ ਵਟਐਵਰ ਟਾਂਸਲਸ ਬਾਰੇ ਪੁੱਛਦੇ ਆ. ਸੋ ਟਾਂਸਲਸ ਪਹਿਲੀ ਗੱਲ ਤਾਂ ਸਾਰਿਆਂ ਕੋਲ ਹੁੰਦੇ ਆ, ਉਹ ਠੀਕ ਆ, ਲਾਈਕ ਚਾਹੀਦੇ ਆਪਾਂ ਨੂੰ ਇਮਿਊਨ ਸਿਸਟਮ ਵਾਸਤੇ. ਉੱਥੇ ਕੋਈ ਇਮਿਊਨ ਸੈਲਸ ਹੁੰਦੇ ਆ, ਜਦੋਂ ਆਪਾਂ ਨੂੰ ਵਨ ਵੀ ਬਰੀਦ ਇਨ ਸਮ ਇਨਫੈਕਸ਼ਨ, ਜੇ ਤੁਸੀਂ ਹੁਣ ਮੇਰੇ ਮੂੰਹ ਤੇ ਖਾਂਸੀ ਕੀਤੀ, ਉਹ ਹਵਾ ਮੇਰੇ ਮੂੰਹ ਚ ਆਉਂਗੀ, ਮੇਰੇ ਟਾਂਸਲਸ ਨੇ ਇਨ ਅ ਵੇ ਉਹਨੂੰ ਥੋੜਾ ਜਿਹਾ ਪ੍ਰੋਟੈਕਸ਼ਨ ਦੇਣੀ ਆ. ਉਦੋਂ ਪ੍ਰੋਬਲਮ ਆਉਂਦੀ ਹੈ ਜਦੋਂ ਇੱਕ ਤਾਂ ਇਹ ਟਾਂਸਲਸ ਦੀ ਇਨਫੈਕਸ਼ਨ ਹੋ ਸਕਦੀ ਹੈ, ਕਈ ਬੱਚਿਆਂ ਨੂੰ ਜਾਂ ਈਵਨ ਅਡਲਟਸ ਨੂੰ ਟਾਂਸਲਸ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਸਟ੍ਰੈਪਥ੍ਰੋਟ, ਜਿਹਦੇ ਵਾਸਤੇ ਐਂਟੀਬਾਇਓਟਿਕ ਦੇਣੇ ਪੈਂਦੇ ਆ. ਦੂਜੀ ਪ੍ਰੋਬਲਮ ਜਿਹੜੀ ਆ ਸਕਦੀ ਹੈ ਇਸ, ਜਿੱਦਾਂ ਤੁਸੀਂ ਕਿਹਾ ਵੀ ਬਹੁਤ ਜ਼ਿਆਦਾ ਵੱਡੇ ਆ ਅਤੇ ਮੇ ਬੀ ਅਬਸਟਰਕਸ਼ਨ ਕ੍ਰੀਏਟ ਕਰਦੇ ਆ, ਜਿਹਦੇ ਨਾਲ ਸਲੀਪ ਐਪਨੀਆ ਹੁੰਦੀ ਆ. ਇਹ ਆ ਪ੍ਰੋਬਲਮਸ, ਪਰ ਕਈ ਲੋਕ ਕਹਿੰਦੇ ਵੀ ਮੇਰੇ ਟਾਂਸਲਸ ਥੋੜ੍ਹੇ ਜਿਹੇ ਹੈ ਵੱਡੇ, ਮੈਨੂੰ ਰਿਮੂਵ ਕਰਾਉਣੇ ਚਾਹੀਦੇ, ਮੈਨੂੰ ਸਰਜਨ ਕੋਲ ਭੇਜ ਦਿਓ. ਬਟ ਇਸ ਓਕੇ, ਐਕਚੁਲੀ ਤੁਹਾਨੂੰ ਨਹੀਂ ਲੋੜ ਸਰਜਨ ਦੀ ਜਾਣ ਦੀ ਜਾਣ ਦੀ, ਓਨਲੀ ਤਾਂ ਕੱਢਣੇ ਚਾਹੀਦੇ ਆ ਦੋ ਰੀਜ਼ਨਸ ਵਾਸਤੇ. ਇੱਕ ਤਾਂ ਵੱਡੇ ਆ ਸਲੀਪ ਐਪਨੀਆ ਹੈਗਾ, ਜਾਂ ਤੁਹਾਨੂੰ ਬਾਰੀ ਬਾਰੀ ਇਨਫੈਕਸ਼ਨ ਹੁੰਦੀ ਹੈ. ਬਾਰੀ ਬਾਰੀ ਦਾ ਮਤਲਬ ਆ ਵੀ ਸਾਲ ਦੇ ਵਿੱਚ ਤਿੰਨ ਚਾਰ ਵਾਰੀ, ਜੇ ਤਾਂ ਸਾਲ ਦੇ ਵਿੱਚ ਇੱਕ ਵਾਰੀ ਹੁੰਦੀ ਆ, ਦੈਟਸ ਨਾਟ ਕੰਸੀਡਰਡ ਰਿਕਰੈਂਟ, ਤੁਹਾਨੂੰ ਨਹੀਂ ਕੱਢਣੇ ਚਾਹੀਦੇ.
ਓਕੇ. ਸੋ ਡਾਕਟਰ ਸਾਹਿਬ, ਸਾਡੇ ਕੋਲ ਤਿੰਨ ਚਾਰ ਲਾਈਨਾਂ ਬਿਜ਼ੀ ਆਈਆਂ ਨੇ. ਪਹਿਲੀ ਲਾਈਨ ਤੇ ਅਸੀਂ ਜਾ ਰਹੇ ਹਾਂ. ਹੈਲੋ. ਹੈਲੋ.
ਹੈਲੋ.
ਹਾਂਜੀ, ਸਤਿ ਸ਼੍ਰੀ ਅਕਾਲ ਸਰ. ਹਾਂਜੀ ਸਰ,
ਬੜਾ ਅੱਛਾ ਪ੍ਰੋਗਰਾਮ ਹੈ ਜੀ. ਡਾਕਟਰ ਸਾਹਿਬ ਦਾ ਬਹੁਤ ਸ਼ੁਕਰੀਆ ਜੀ, ਇੰਨਾ ਮਸ਼ਵਰਾ ਦਿੰਦੇ ਨੇ, ਬੜੇ ਲੋਕਾਂ ਦਾ ਫਾਇਦਾ ਹੁੰਦਾ ਜੀ.
ਥੈਂਕ ਯੂ ਸਰ.
ਦੂਸਰਾ ਇਹ ਸੀਗਾ ਕਿ ਜਿਹੜਾ ਬਲੱਡ ਪ੍ਰੈਸ਼ਰ ਹੈਗਾ, ਇੱਕ ਮਸ਼ੀਨ ਹੈਗੀ ਘਰ ਰੱਖੀ ਹੋਈ, ਉਹਦੇ ਤੇ ਚੈੱਕ ਕਰਨੇ ਹੋਰ ਆਉਂਦਾ, ਜੇ ਡਾਕਟਰ ਕੋਲ ਜਾਂ ਸ਼ਾਪਰ ਡਰੱਗ ਮਾਰ ਕੇ ਜਾਂ ਕਿਤੇ ਇੱਧਰ ਉੱਧਰ ਚੈੱਕ ਕਰਨੇ ਤੇ ਜ਼ਿਆਦਾ ਆ ਜਾਂਦਾ. ਉਹ ਇੱਕ ਤਾਂ ਇਹ ਫਰਕ ਪੈ ਜਾਂਦਾ, ਕਿਉਂ ਫਰਕ ਪੈਂਦਾ ਸਮਝ ਨੀ ਆਉਂਦੀ. ਉਸੇ ਵੇਲੇ ਹੀ ਇੱਥੋਂ ਚੈੱਕ ਕਰਨੇ ਘਰੋਂ, ਉਸੇ ਵੇਲੇ ਹੀ ਉੱਥੇ ਜਾ ਕੇ ਚੈੱਕ ਕਰਨੇ ਤੇ ਬੜਾ ਫਰਕ ਆ ਜਾਂਦਾ. ਦੂਸਰਾ ਇਹ ਹੈ ਕਿ ਜੇ ਉਹ ਲਗਾਤਾਰ ਚੈੱਕ ਕਰਦਾ ਰਹੇ ਤੇ ਮੈਡੀਸਨ ਛੱਡ ਕੇ ਠੀਕ ਆਉਂਦਾ, ਚੈੱਕ ਕਰਦੇ ਰਹੀਦਾ ਹੈਗਾ. ਦੇਖੋ, ਮੈਡੀਸਨ ਖਾਣ ਦੀ ਜ਼ਰੂਰਤ ਤਾਂ ਨਹੀਂ ਹੈਗੀ.
ਜਦੋਂ ਵੀ ਅਸੀਂ ਬਲੱਡ ਪ੍ਰੈਸ਼ਰ ਚੈੱਕ ਕਰਦੇ ਹਾਂ, ਜੇ ਘਰੇ ਕਰਦੇ ਹਾਂ ਜਾਂ ਕਿਤੇ ਹੋਰ ਕਰਦੇ ਹਾਂ, ਡਾਕਟਰ ਕਰਦੇ ਹਾਂ, ਉਹ ਇੱਕੋ ਟਾਈਮ ਦੇ ਉੱਤੇ ਅਲੱਗ ਅਲੱਗ ਕਿਉਂ ਆਉਂਦਾ?
It's a very common question. ਪਹਿਲੀ ਗੱਲ ਤਾਂ ਰਿਮੈਂਬਰ ਜਿਹੜਾ ਤੁਹਾਡਾ ਬਲੱਡ ਪ੍ਰੈਸ਼ਰ ਇਟਸ ਨਾਟ ਸਟੈਟਿਕ, ਮਤਲਬ ਇੱਕ ਤਰ੍ਹਾਂ ਤੇ ਨਹੀਂ ਰਹਿੰਦਾ, ਐਵਰੀ ਸੈਕਿੰਡ ਇਹ ਚੇਂਜ ਹੁੰਦਾ। ਮੈਂ ਹੁਣ ਰਿਲੈਕਸਡ ਆ, ਮੇਰੇ ਨੇ ਬਲੱਡ ਪ੍ਰੈਸ਼ਰ ਨੇ ਥੱਲੇ ਥੋੜ੍ਹਾ ਜਿਹਾ ਆ ਜਾਣਾ, ਹੁਣ ਮੈਂ ਕੁਛ ਖਾਧਾ ਨੂਨ ਵਾਲਾ ਸ਼ੂਗਰ ਵਾਲਾ ਵੱਧ ਜਾਣਾ, ਮੈਂ ਗੁੱਸੇ ਹੋ ਗਿਆ ਵੱਧ ਜਾਣਾ, ਸਟ੍ਰੈਸਡ ਆ ਵੱਧ ਜਾਣਾ, ਟਾਇਰਡ ਆ ਵੱਧ ਜਾਣਾ, ਰਿਲੈਕਸਡ ਆ ਘੱਟ ਜਾਣਾ, ਐਕਸਰਸਾਈਜ਼ ਦੇ ਨਾਲ ਟੈਂਪਰਰੀਲੀ ਵੱਧ ਜਾਣਾ। ਸੋ ਐਵਰੀ ਸੈਕਿੰਡ ਇਹ ਐਵਰੀ ਸੈਕਿੰਡ ਚੇਂਜ ਹੁੰਦਾ, ਦੈਟਸ ਨੋਰਮਲ। ਤੇ ਜਦੋਂ ਬਲੱਡ ਪ੍ਰੈਸ਼ਰ ਦੇਖੀਦਾ, ਹਮੇਸ਼ਾ ਤਿੰਨ ਚੀਜ਼ਾਂ ਮੈਂ ਕਹਿੰਦਾ ਲੋਕਾਂ ਨੂੰ, ਇੱਕ ਤਾਂ ਦੇਖਿਆ ਕਰੋ ਪੈਰ ਪੂੰਜੇ ਹੋਣੇ ਚਾਹੀਦੇ ਆ, ਯੂ ਸ਼ੁਡ ਬੀ ਸਿਟਿੰਗ ਡਾਊਨ, ਬੈਠਣਾ ਚਾਹੀਦਾ। ਬਾਂਹ ਜਿਹੜੀ ਆ, ਇਟ ਡਜ਼ਨਟ ਮੈਟਰ ਲੈਫਟ ਜਾਂ ਰਾਈਟ, ਡਜ਼ਨਟ ਮੈਟਰ। ਕਈ ਲੋਕੀ ਸੋਚਦੇ ਵੀ ਲੈਫਟ ਹਮੇਸ਼ਾ ਹੋਣਾ ਚਾਹੀਦਾ, ਨੋ, ਕਈ ਵਾਰੀ ਲੈਫਟ, ਕਈ ਵਾਰੀ ਰਾਈਟ, ਕਈ ਵਾਰੀ ਸਵੇਰੇ, ਕਈ ਵਾਰੀ ਸ਼ਾਮ ਨੂੰ। ਪਰ ਜਦੋਂ ਦੇਖੀਦਾ, ਯੂ ਸ਼ੁਡ ਬੀ ਰਿਲੈਕਸ, ਗੁੱਸੇ ਨੀ, ਟਾਇਰਡ ਨੀ, ਸਟ੍ਰੈਸ ਨੀ। ਤੇ ਜਦੋਂ ਪਹਿਲੀ ਵਾਰੀ ਦੇਖੀਦਾ, ਜੇ ਫਾਇ ਆਇਆ ਤਾਂ ਫਿਰ ਦੋ ਵਾਰੀ ਹੋਰ ਦੇਖ ਲਓ, ਲਾਈਕ ਜਿਹੜਾ ਤੀਜਾ ਲੈਵਲ ਥਰਡ ਰੀਡਿੰਗ ਆ ਉਹਨੂੰ ਮੰਨ ਕੇ ਚੱਲੋ। ਤੇ ਆਪਾਂ ਚਾਹੁੰਦੇ ਹਾਂ ਸਾਰਿਆਂ ਦਾ, ਤਕਰੀਬਨ ਅਡਲਟਸ ਵਾਸਤੇ ਜਿਹਨਾਂ ਨੂੰ ਕੋਈ ਹੋਰ ਹਾਰਟ ਪ੍ਰੋਬਲਮ ਜਾਂ ਸ਼ੂਗਰ ਨਹੀਂ ਹੈਗੀ, 140 ਐਂਡ 90 ਤੋਂ ਘੱਟ ਹੋਣਾ ਚਾਹੀਦਾ ਦੋਨੇ। ਸੋ ਇਫ ਯੂਅਰ ਬਲੱਡ ਪ੍ਰੈਸ਼ਰ ਫੋਰ ਐਗਜ਼ਾਮਪਲ ਇਜ਼ 120 over 95, ਤਾਂ ਠੀਕ ਉੱਪਰ ਵਾਲਾ, ਪਰ ਜਿਹੜਾ 95 ਉਹ 90 ਤੋਂ ਜ਼ਿਆਦਾ ਇਹ ਨਹੀਂ ਠੀਕ। ਤੇ ਦੈਨ ਤੁਸੀਂ ਨੋਟ ਕੀਤਾ ਵੀ ਹਾਂ ਮੇਰਾ ਜ਼ਿਆਦਾ ਆਇਆ, ਤੁਸੀਂ ਇਹਨੂੰ ਮੋਨੀਟਰ ਕਰੋ, ਕਈ ਵਾਰੀ ਸਵੇਰੇ ਦੇਖ ਲਿਆ ਕਰੋ, ਕਈ ਵਾਰੀ ਸ਼ਾਮ ਨੂੰ, ਮੇਕ ਸ਼ੋਰ ਯੂਅਰ ਰਿਲੈਕਸ, ਪੈਰ ਪੁੰਜੇ ਹੋਣੇ ਚਾਹੀਦੇ ਆ, ਬਾਂਹ ਵੀ ਉੱਤੇ ਨੂੰ ਹੋਣੀ ਚਾਹੀਦੀ ਆ, ਅਬਵ ਦਾ ਲੈਵਲ ਆਫ ਦਾ ਹਾਰਟ, ਐਂਡ ਇਟ ਸ਼ੁਡ ਬੀ ਰੈਸਟਿੰਗ ਔਨ ਸਮਥਿੰਗ ਲਾਈਕ ਸਮ ਟੇਬਲ। ਤੇ ਦੂਜਾ ਤੁਹਾਡਾ ਸਵਾਲ ਸੀ ਵੀ, ਪਹਿਲਾ ਸਵਾਲ ਐਕਚੁਅਲੀ ਸੀ ਵੀ ਮੇਰਾ ਘਰ ਵਾਲਾ ਮੋਨੀਟਰ ਥੋੜ੍ਹਾ ਜਿਹਾ ਡਿਫਰੈਂਟ ਦੱਸਦਾ, ਇਟਸ ਟਰੂ, ਥੋੜ੍ਹਾ ਜਿਹਾ ਡਿਫਰੈਂਸ ਹੁੰਦਾ, ਐਂਡ ਇਟ ਡਿਪੈਂਡਸ ਔਨ ਦਾ ਮਸ਼ੀਨ ਟੂ। ਕਈ ਵਾਰੀ ਪੁਰਾਣੀ ਮਸ਼ੀਨ ਹੁੰਦੀ ਆ ਉਹ ਨਹੀਂ ਐਗਜੈਕਟਲੀ ਠੀਕ ਹੁੰਦੀ, ਮਸ਼ੀਨ ਤਾਂ ਮਸ਼ੀਨ ਹੀ ਆ। ਸੋ ਯੂਜਲੀ ਆਈ ਟੈਲ ਪੇਸ਼ੈਂਟਸ ਵੀ ਘਰ ਵਾਲੀ ਮਸ਼ੀਨ ਤਾਂ ਠੀਕ ਆ, ਅਸੀਂ ਵੀ ਰੱਖੀ ਵੀ ਆ, ਕਦੇ ਕਦੇ ਅਸੀਂ ਦੇਖ ਲੈਂਦੇ ਹਾਂ ਉਹਦੇ ਤੇ, ਐਂਡ ਇਟਸ ਗੁੱਡ ਜੇ ਤੁਸੀਂ ਘਰੇ ਦੇਖ ਸਕਦੇ ਆ, ਦੈਟਸ ਦਾ ਬੈਸਟ। ਪਰ ਜੇ ਤੁਸੀਂ ਨੋਟ ਕੀਤਾ ਵੀ ਜਦੋਂ ਮੈਂ ਘਰੇ ਦੇਖਦਾ ਜ਼ਿਆਦਾ ਜੇ ਘੱਟ ਆ, ਤੇ ਮੈਂ ਕਲੀਨਿਕ ਚਾਹੁੰਦਾ ਉਹ ਡਿਫਰੈਂਟ ਹੁੰਦੀ ਆ, ਫਿਰ ਤੁਸੀਂ ਆਪਣੀ ਮਸ਼ੀਨ ਕਲੀਨਿਕ 'ਚ ਲਿਆ ਦਿਆ ਕਰੋ, ਐਂਡ ਵੀ ਕੈਨ ਚੈੱਕ ਵਿਦ ਯੂਅਰ ਮਸ਼ੀਨ ਐਂਡ ਆਰ ਮਸ਼ੀਨ, ਐਂਡ ਵੀ ਕੈਨ ਜਸਟ ਮੇਕ ਸ਼ੋਰ ਮਸ਼ੀਨ ਠੀਕ ਆ। ਪਰ ਉਦਾਂ ਜਿਹੜੇ ਘਰ ਮੋਨੀਟਰ ਉਹ ਠੀਕ ਆ ਵੈਸੇ।
ਹਾਂਜੀ, ਸੋ ਨੈਕਸਟ ਲਾਈਨ, ਹੈਲੋ ਹੈਲੋ ਨੈਕਸਟ ਲਾਈਨ, ਹੈਲੋ ਨੈਕਸਟ ਲਾਈਨ, ਹੈਲੋ। ਹਾਂਜੀ, ਸੋ ਮੇਰੇ ਖਿਆਲ ਜਦ ਤੱਕ ਕੋਈ ਸਾਡੀ ਲਾਈਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਪਰ ਜਾਂ ਮੈਂ ਹੁਣ ਤੁਹਾਨੂੰ ਤਾਂ ਨਹੀਂ ਲਾਂਭਾ ਦਿੰਦਾ, ਤੁਸੀਂ ਲਾਈਨਾਂ ਕਰ ਦਿਓ। ਤੁਸੀਂ ਚਾਹੁੰਦੇ ਵੀ ਰਾਈਟ ਵੇ ਅਸੀਂ ਫੋਨ ਕਰੀਏ ਅਤੇ ਰਾਈਟ ਵੇ ਸੁਣ ਲਈਏ, ਕਿਉਂਕਿ ਡਾਕਟਰ ਸਾਹਿਬ ਦੂਰੋਂ ਜਵਾਬ ਦੇ ਰਹੇ ਨੇ, ਤਾਂ ਇਹ ਤਾਂ ਪੋਸੀਬਲ ਹੀ ਨਹੀਂ। ਮੈਂ ਤੁਹਾਨੂੰ ਹੁਣ ਦੱਸ ਦਿੰਦਾ, ਬੇਸ਼ੱਕ ਤੁਸੀਂ ਫੋਨ ਕਰੋ ਜਾਂ ਨਾ ਕਰੋ, ਨੋ ਪ੍ਰੋਬਲਮ, ਪਰ ਤੁਹਾਨੂੰ ਵੇਟ ਕਰਨੀ ਪੈਣੀ ਆ। ਆਪਾਂ ਇਹ ਨਹੀਂ ਕਹਿ ਸਕਦੇ ਜਿਹੜੇ ਬੰਦੇ ਨੇ ਸਵਾਲ ਆਉਣ ਦੀ ਏਅਰ ਪੁੱਛਿਆ, ਡਾਕਟਰ ਸਾਹਿਬ ਨੇ ਉਹਦਾ ਜਵਾਬ ਪ੍ਰੇਮ ਨਾਲ ਦੇਣਾ, ਹੈ ਨਾ। ਜੇ ਆਪਣੇ ਕੋਲ ਇੰਨਾ ਟਾਈਮ ਨਹੀਂ, ਨੋ ਪ੍ਰੋਬਲਮ, ਕੋਈ ਖਾਸ ਗੱਲ ਨਹੀਂ ਹੈ, ਆਪਾਂ ਇਸ ਤਰ੍ਹਾਂ ਹੀ ਪ੍ਰੋਗਰਾਮ 'ਚ ਚਲਾ ਲਿਆ ਕਰਾਂਗੇ। ਪਰ ਥੋੜ੍ਹੀ ਮੋਟੀ ਸਾਡੇ 'ਚ ਵੀ ਪੇਸ਼ੈਂਸ ਹੋਣੀ ਚਾਹੀਦੀ ਹੈ, ਨਹੀਂ ਵੀ ਫੋਨ ਕੀਤਾ ਤਾਂ ਰਾਈਟ ਵੇ ਤੁਹਾਨੂੰ ਲੈ ਲਈਏ, ਕਿਉਂਕਿ ਲਾਈਨਾਂ ਬਿਜ਼ੀ ਹੁੰਦੀਆਂ ਨੇ। ਆਪਾਂ ਇੱਕ ਅੱਧਾ ਮਿੰਟ ਵੇਟ ਕਰਦੇ ਹਾਂ, ਆਪਾਂ ਕਹਿੰਦੇ ਚਲੋ ਛੱਡੋ, ਹੁਣ ਤਾਂ ਆਪਾਂ ਰੋਟੀ ਖਾਣ ਲੱਗੇ ਹਾਂ, ਚਲੋ ਰੋਟੀ ਖਾ ਲਓ, ਖੈਰ ਐਨੀ ਵੇ। ਸੋ ਡਾਕਟਰ ਸਾਹਿਬ
ਜੇ ਦੋ ਤਿੰਨ ਆਉਂਦੇ ਆ, ਮੈਂ ਪਹਿਲਾਂ ਕੁਐਸਚਨ ਦੋ ਤਿੰਨ ਲੈ ਲਿਆ ਕਰੂੰਗਾ, ਫਿਰ ਮੈਂ ਆਨਸਰ ਦੇ ਦਿਆ ਕਰੂੰਗਾ।
ਠੀਕ ਹੈ, ਠੀਕ ਹੈ, ਠੀਕ ਹੈ, ਆਪਾਂ ਹੁਣ ਲਾਈਨ ਲੈ ਲਈਏ। ਨੈਕਸਟ ਨੈਕਸਟ ਲਾਈਨ, ਹੈਲੋ,
ਪ੍ਰੋਗਰਾਮ ਚਲਾ ਕਰਾਂਗੇ, ਪਰ ਥੋੜੀ ਮੋਟੀ ਸਾਡੇ ਚ ਵੀ।
ਹਾਂਜੀ ਬੋਲੋ ਭੈਣ ਜੀ।
ਹਾਂਜੀ, ਮੈਂ ਕੁਐਸਚਨ ਪੁੱਛਣਾ ਸੀ ਡਾਕਟਰ ਸਾਹਿਬ ਨੂੰ।
ਹਾਂਜੀ,
ਮੇਰੀ ਸਿਸਟਰ ਦਾ ਬੇਟਾ ਵਾ 7th 8th ਪੜਦਾ, ਹੁਣ 8th 'ਚ ਹੋਇਆ ਗ੍ਰੇਜ, ਤੇ ਉਹ ਬਿਲਕੁਲ ਹੁਸ਼ਿਆਰ ਬੱਚਾ ਸੀ ਅੱਗੇ, ਤੇ ਹੁਣ ਰੀਸੈਂਟਲੀ ਉਹਦੀ ਤਬੀਅਤ, ਜਿਵੇਂ ਆਪਣੇ ਆਪਣਾ ਗੱਲ ਨਹੀਂ ਕਰਨਾ ਚਾਹੁੰਦਾ ਕਿਸੇ ਦੇ ਨਾਲ, ਤੇ ਆਪਣੇ ਰੂਮ 'ਚ ਲੈ ਜਾਂਦੇ, ਗੈਸਟ ਘਰ ਜਾਂਦੇ, ਉੱਪਰ ਬੈਡਰੂਮ 'ਚ ਲੈ ਜਾਂਦਾ, ਕਹਿੰਦੇ ਮੈਂ ਸੌਣ ਲੱਗਿਆ ਬਸ। ਤੇ ਅੱਗੇ ਬਿਲਕੁਲ ਠੀਕ ਸੀ ਦੋਸਤਾਂ ਦੇ ਨਾਲ ਵੀ ਨਹੀਂ, ਹੁਣ ਬਾਹਰ ਖੇਡਣਾ ਚਾਹੁੰਦਾ, ਜੇ ਕਵੇ ਅਸੀਂ ਕਹਿੰਦੇ ਹਾਂ ਬਾਹਰ ਜਾ ਕੇ ਖੇਡ, ਤੇ ਉਹ ਕਹਿੰਦੇ ਨਹੀਂ ਨਹੀਂ ਮੈਂ ਥੱਕਿਆ ਹੋਇਆ ਬਿਲਕੁਲ, ਹੁਣ ਨਹੀਂ, ਮੈਂ ਕਹਿੰਦਾ ਕੱਲ ਨੂੰ ਖੇਡੂੰਗਾ। ਇਸ ਕਰਕੇ ਉਹਦੀ ਨਾ ਦਿਲ ਕਰਦਾ ਵੀ ਮੈਂ ਇਕੱਲਾ ਰਹਾਂ ਅਤੇ ਘਰ ਦੇ ਵਿੱਚ ਹੀ ਰਹਾਂ। ਅਤੇ ਤੁਹਾਡੇ ਹੈ ਕੋਈ ਡਾਕਟਰ ਦੱਸੋਗੇ ਉਹਦੇ ਬਾਰੇ ਤੁਸੀਂ, ਵੀ ਇਹ ਕੋਈ ਉਹਨੂੰ ਦਵਾਈ ਚਾਹੀਦੀ ਹੈ ਜਾਂ ਕਿਸੇ ਕਾਉਂਸਲਿੰਗ ਚਾਹੀਦੀ ਹੈ, ਕੁਛ ਨਾ ਕੁਛ ਹੋਰ ਕੋਈ ਟ੍ਰੀਟਮੈਂਟ ਚਾਹੀਦਾ ਕਿ ਵੈਸੇ ਹੀ ਠੀਕ ਟਾਈਮ ਬੀਂਗ ਲਈ ਹੈ। ਇਹ ਹੈ ਸਾਲ 8-9 ਮਹੀਨੇ ਹੋ ਗਏ ਇਸ ਤਰ੍ਹਾਂ ਚੱਲ ਰਿਹਾ ਹੋਇਆ।
ਹਾਂਜੀ ਭੈਣ ਜੀ, ਤੁਸੀਂ ਅਸੀਂ ਦੂਸਰਾ ਸਵਾਲ ਵੀ ਲੈ, ਫਿਰ ਡਾਕਟਰ ਸਾਹਿਬ ਇਕੱਠੇ ਜਵਾਬ ਦੇ ਦੇਣਗੇ। ਨੈਕਸਟ ਲਾਈਨ, ਹੈਲੋ
ਹੈਲੋ।
ਹਾਂਜੀ ਸਰ, ਸਤਿ ਸ਼੍ਰੀ ਅਕਾਲ
ਸਰ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਇੱਕ ਡਾਕਟਰ ਸਾਹਿਬ ਕੇ ਲਈ ਕੁਐਸਚਨ ਹੈ। ਮੇਰੇ ਫਾਦਰ ਸਾਹਿਬ ਬਲੱਡ ਪ੍ਰੈਸ਼ਰ ਕੀ ਦਵਾਈ ਲੈ ਰਹੇ, ਤੋ ਕਈ ਵਾਰ ਬਲੱਡ ਪ੍ਰੈਸ਼ਰ ਸਰ ਜੀ ਬੜ ਜਾਤਾ ਹੈ ਨਾ, ਤੋ ਵੋ ਪਾਰਕ ਮੇ ਬੈਠਤੇ ਨਾ ਆਪਣੇ ਫਰੈਂਡ ਸੇ ਦਵਾਈ ਲੈ ਆਤੇ ਕਿ ਉਨਸੇ ਠੀਕ ਹੋ ਜਾਤਾ ਹੈ ਮੁਝੇ। ਤੋ ਸਰ ਜੀ ਬਿਮਾਰ ਡੈਡੀ ਵੀ ਸੁਣ ਰਹੇ ਹੈ, ਤੋ ਆਪ ਐਡਵਾਈਸ ਕਰੇਂਗੇ ਕਿ ਅਸੀਂ ਕਿਸੀ ਕੀ ਦਵਾਈ ਲੈਣੀ ਚਾਹੀਏ ਆਪਣੇ ਫਰੈਂਡ ਸੇ ਟੂ ਲੋਅਰ ਦ ਬਲੱਡ ਪ੍ਰੈਸ਼ਰ ਮੈਡੀਕੇਸ਼ਨ।
ਹਾਂਜੀ, ਸੋ ਸੋ ਡਾਕਟਰ ਸਾਹਿਬ ਦੋ ਲਾਈਨਾਂ ਸੀਗੀਆਂ, ਤੁਸੀਂ ਦੋਨਾਂ ਸਵਾਲਾਂ ਦਾ ਜਵਾਬ ਦੇ ਦਿਓ ਪਲੀਜ਼, ਤੇ ਸਰੋਤੇ ਸੁਣ ਲੈਣ ਪਲੀਜ਼।
ਓਕੇ ਠੀਕ ਹੈ, ਪਹਿਲਾਂ ਤਾਂ ਮੈਂ ਦੂਜਾ ਕੁਐਸਚਨ ਦਾ ਜਵਾਬ ਦੇ ਦੇਣਾ ਵੀ ਕਿਸੇ ਹੋਰ ਦੀ ਦਵਾਈ ਲੈਣੀ ਚਾਹੀਦੀ ਆਪਾਂ ਨੂੰ? ਐਂਡ ਆਨਸਰ ਆਫ ਕੋਰਸ ਇਜ਼ ਨੋ, ਹਨਾ, ਸਾਰਿਆਂ ਨੂੰ ਪਤਾ ਹੀ ਹੈ, ਬਟ ਡੈਫਨਿਟਲੀ ਦੁਬਾਰਾ ਦੱਸਣਾ ਚਾਹੀਦਾ, ਕਿਉਂਕਿ ਕਈ ਲੋਕੀ ਏਦਾਂ ਕਰ ਲੈਂਦੇ ਆ, ਉਹ ਦੂਜਿਆਂ ਦੀ ਦਵਾਈ ਲੈਣਦੇ ਵੀ ਦਵਾਈ ਤਾਂ ਦਵਾਈ ਹੈ, ਡਾਕਟਰ ਨੇ ਵੀ ਇਹੀ ਦੇਣੀ ਹੈ, ਮੈਂ ਚੱਲ ਇੱਥੋਂ ਲੈਣਾ, ਅੱਧਾ ਘੰਟਾ ਮੇਰਾ ਬਚੂਗਾ, ਨਾ ਬਲੱਡ ਪ੍ਰੈਸ਼ਰ ਘਟੂਗਾ ਛੇਤੀ ਛੇਤੀ, ਬਟ ਦ ਪ੍ਰੋਬਲਮ ਇਜ਼ ਜੇ ਤਾਂ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਕਿਸੇ ਹੋਰ ਦੀ ਲਈ, ਪਹਿਲੀ ਗੱਲ ਤਾਂ ਤੁਹਾਨੂੰ ਉਹਦੀ ਡੋਜ਼ ਨਹੀਂ ਪਤਾ, ਤੁਹਾਨੂੰ ਉਹਦੇ ਇੰਗਰੀਡੀਐਂਟਸ ਨਹੀਂ ਪਤਾ, ਤੁਹਾਡੇ ਹਿਸਟਰੀ ਦੇ ਹਿਸਾਬ ਦੇ ਨਾਲ ਤੁਹਾਨੂੰ ਪਤਾ ਨਹੀਂ ਵੀ ਇਹ ਮੇਰੇ ਲਈ ਠੀਕ ਹੈ ਕਿ ਨਹੀਂ, ਐਂਡ ਜਿਹੜੇ ਆਪਣੇ ਬਲੱਡ ਪ੍ਰੈਸ਼ਰ ਦੀ ਦਵਾਈਆਂ ਕਈ ਉਹਨੂੰ ਇਲੈਕਟ੍ਰੋਲਾਈਟਸ ਨੂੰ ਘਟਾਉਂਦੀਆਂ ਜਾਂ ਵਧਾਉਂਦੀਆਂ, ਐਂਡ ਵੀ ਹੈਵ ਟੂ ਮੋਨੀਟਰ ਦ ਬਲੱਡ ਟੈਸਟ, ਅਫਕੋਰਸ ਆਪਾਂ ਨੂੰ ਬਲੱਡ ਪ੍ਰੈਸ਼ਰ ਵੀ ਮੋਨੀਟਰ ਕਰਨਾ ਚਾਹੀਦਾ, ਸੋ ਦੇਰ ਇਜ਼ ਮੈਨੀ ਮੈਨੀ ਰੀਜ਼ਨਸ ਵੀ ਨਹੀਂ ਲੈਣੀ ਚਾਹੀਦੀ, ਜੇ ਤਾਂ ਤੁਹਾਨੂੰ ਤੁਸੀਂ ਇੱਥੇ ਰਹਿੰਦੇ ਆ ਤੇ ਅਫਕੋਰਸ ਤੁਹਾਡੇ ਕੋਲ ਹੈਲਥ ਕਾਰਡ ਹੈ, ਤੁਸੀਂ ਐਨੀ ਟਾਈਮ ਕੋਈ ਵੀ ਡਾਕਟਰ ਈਵਨ ਵਾਕ ਇਨ ਕਲੀਨਿਕ ਕੋਲ ਜਾ ਸਕਦੇ ਆ, ਐਂਡ ਉਹ ਤੁਹਾਨੂੰ ਡਾਕਟਰ ਐਡਵਾਈਸ ਧਿਆਨ ਨਾਲ ਦੇ ਸਕਦਾ, ਜੇ ਤੁਹਾਡੇ ਕੋਲ ਨਹੀਂ ਕੋਈ ਹੈਲਥ ਕਾਰਡ ਹੈਗਾ ਦੈਨ ਇੱਥੇ ਕੈਸ਼ ਵਿਜ਼ਿਟਸ ਵੀ ਅਲੱਗ ਅਲੱਗ ਕਲੀਨਿਕ ਤੇ ਹੁੰਦੀ ਹੈ, ਐਂਡ ਇਫ ਯੂ ਹੈਵ ਲਾਈਕ ਨੋ ਮਨੀ ਜਾਂ ਕੁਛ ਵੀ ਤੁਸੀਂ ਯੂ ਕੈਨ ਸਟਿਲ ਆਸਕ ਦਮ, ਹੈ ਨਾ, ਕਿ ਡਿਸਕਾਊਂਟ ਦੇ ਦਿੰਦੇ ਆ ਜਾਂ ਵਟਐਵਰ, ਬਟ ਤੁਹਾਨੂੰ ਇੱਕ ਦੂਜੇ ਦੀ ਦਵਾਈ ਡੈਫੀਨੇਟਲੀ ਨਹੀਂ ਲੈਣੀ ਚਾਹੀਦੀ, ਪ੍ਰੋਬਲਮ ਆ ਸਕਦੀ ਹੈ, ਐਂਡ ਜਿਹੜਾ ਪਹਿਲਾ ਕੁਐਸਚਨ ਸੀ ਵੀ 8-9 ਮਹੀਨੇ ਹੋ ਗਏ ਭਤੀਜਾ ਪਹਿਲਾਂ ਠੀਕ ਸੀ, ਗ੍ਰੇਡ ਵਧੀਆ ਸੀ, ਹੁਣ ਥੋੜਾ ਜਿਹਾ ਸੋਸ਼ਲ ਆਈਸੋਲੇਸ਼ਨ ਹੋ ਰਹੀ ਹੈ, ਵਿਦਡਰਾਅ, ਇਟ ਇਜ਼ ਵਨ ਸਿਮਟਮ ਆਫ ਡਿਪਰੈਸ਼ਨ, ਬਿਕਾਜ਼ ਜਿਹੜੀ ਡਿਪਰੈਸ਼ਨ ਆ ਉਹ ਅਸੀਂ ਡਾਇਗਨੋਸ ਸਿਮਟਮਸ ਤੋਂ ਕਰਦੇ ਹਾਂ, ਤੁਹਾਨੂੰ ਡਿਪਰੈਸ ਮੂਡ ਹੈਗਾ, ਜਿਹੜਾ ਤੁਹਾਨੂੰ ਪਹਿਲਾਂ ਚੀਜ਼ਾਂ ਤੁਹਾਨੂੰ ਵਧੀਆ ਲੱਗਦੀਆਂ ਸੀ, ਐਕਟੀਵਿਟੀਜ਼ ਵਗੈਰਾ ਤੁਹਾਨੂੰ ਹੁਣ ਨਹੀਂ ਠੀਕ ਲੱਗਦੀਆਂ, ਐਂਡ ਅਦਰ ਸਿਮਟਮਸ ਡਾਇਟ ਦੇ ਨਾਲ, ਸਲੀਪ ਦੇ ਨਾਲ, ਇੰਟਰਸਟ ਦੇ ਨਾਲ, ਗਿਲਟ ਦੇ ਨਾਲ, ਐਨਰਜੀ ਦੇ ਨਾਲ, ਕੰਸੈਂਟਰੇਸ਼ਨ ਦੇ ਨਾਲ, ਆਲ ਦੀਸ ਥਿੰਗਸ, ਸੋ ਇਟ ਸਾਊਂਡਸ ਲਾਈਕ ਮੇ ਬੀ ਉਹਨੂੰ ਡਿਪਰੈਸ਼ਨ ਹੈਗਾ, 8-9 ਮਹੀਨੇ ਹੋ ਗਏ, ਕਾਫੀ ਟਾਈਮ ਹੋ ਗਿਆ, ਦ ਨੈਕਸਟ ਸਟੈਪ ਇਜ਼ ਵੀ ਇੱਕ ਤਾਂ ਉਹਨੂੰ ਕੋਈ ਵੀ ਡਾਕਟਰ ਕੋਲ ਲੈ ਕੇ ਜਾਓ, ਪ੍ਰੈਫਰਬਲੀ ਫੈਮਿਲੀ ਡਾਕਟਰ, ਫੈਮਿਲੀ ਡਾਕਟਰ ਤੇ ਤਾਂ ਤੁਹਾਨੂੰ ਵਧੀਆ ਰਹੂੰਗਾ, ਬਿਕਾਜ਼ ਮੇ ਬੀ ਉਹ ਜਾਣਦਾ ਪੇਸ਼ੈਂਟ ਨੂੰ ਤੇ ਉੱਥੇ ਆਲਰੇਡੀ ਥੋੜ੍ਹੀ ਜਿਹੀ ਰਿਲੇਸ਼ਨਸ਼ਿਪ ਬਣੀ ਹੁੰਦੀ ਹੈ, ਐਂਡ ਦੈਨ ਉਹਦੇ ਨਾਲ ਕੋਈ ਫਾਇਦਾ ਹੋ ਸਕਦਾ, ਬਿਕਾਜ਼ ਜੇ ਤੁਸੀਂ ਸਟ੍ਰੇਂਜਰ ਡਾਕਟਰ ਕੋਲ ਲੈ ਕੇ ਜਾਓਗੇ, ਮੇ ਬੀ ਉਹ ਬੱਚੇ ਨੇ ਨਹੀਂ ਗੱਲ ਕਰਨੀ ਇੰਨੀ ਓਪਨਲੀ, ਹੈ ਨਾ, ਦੈਨ ਜਦੋਂ ਇੱਕ ਵਾਰੀ ਉਹਨਾਂ ਨੇ ਡਾਇਗਨੋਸ ਕਰਤਾ ਜੇ ਤਾਂ ਹੈਗੀ ਹੈ ਡਿਪਰੈਸ਼ਨ, ਦੈਨ ਡੈਫੀਨੇਟਲੀ ਡੈਫੀਨੇਟਲੀ ਸਪੈਸ਼ਲੀ ਬਿਕਾਜ਼ ਯੰਗ, ਕਾਉਂਸਲਿੰਗ ਦੇ ਨਾਲ ਫਰਕ ਪਊਗਾ, ਦੈਟਸ ਦ ਨੰਬਰ ਵਨ ਟ੍ਰੀਟਮੈਂਟ, ਇੱਕ ਤਾਂ ਡਾਇਟ ਹੈਗੀ ਹੈ, ਐਕਸਰਸਾਈਜ਼, ਪਾਠ, ਪੋਜ਼ਿਟਿਵ ਸੋਚਣਾ, ਬੁੱਕਸ ਪੜ੍ਹਨੀਆਂ, ਸੋਸ਼ਲ ਬਣਨਾ, ਪਰ ਇੱਕ ਦੈਨ ਮੈਡੀਕਲੀ ਇੱਕ ਕਾਉਂਸਲਿੰਗ ਵੀ ਹੈ, ਵਧੀਆ ਇੱਕ ਦਵਾਈ ਵੀ ਹੁੰਦੀ ਹੈ, ਤੇ ਸਪੈਸ਼ਲੀ ਇਨ ਯੰਗ ਪੀਪਲ ਵੀ ਟ੍ਰਾਈ ਟੂ ਅਵੋਇਡ ਮੈਡੀਸਿਨ ਇਨੀਸ਼ਲੀ, ਅਸੀਂ ਟ੍ਰਾਈ ਕਰਦੇ ਹਾਂ ਵੀ ਪਹਿਲਾਂ ਕਾਉਂਸਲਿੰਗ ਦੇ ਨਾਲ ਠੀਕ ਹੋ ਜਾਵੇ, ਐਂਡ ਮੈਨੀ ਕਾਉਂਸਲਰਸ ਫਾਈਨ, ਸਾਡੇ ਕਲੀਨਿਕ ਤੇ ਵੀ ਕਾਉਂਸਲਰ ਹੈਗਾ, ਜੇ ਤੁਸੀਂ ਸਿੱਧਾ ਉਹਨਾਂ ਨੂੰ ਫੋਨ ਕਰਨਾ ਉਹ ਵੀ ਠੀਕ ਹੈ, ਬਿਕਾਜ਼ ਉਹ ਵੀ ਇਹ ਚੀਜ਼ ਨੂੰ ਡਾਇਗਨੋਸ ਕਰ ਸਕਦੇ ਆ, ਯੂ ਡੋਂਟ ਨੀਡ ਅ ਮੈਡੀਕਲ ਡਾਕਟਰ ਨੈਸੈਸਰੀਲੀ ਟੂ ਡਾਇਗਨੋਸ ਇਟ, ਬਿਕਾਜ਼ ਅਸੀਂ ਸਿਮਟਮਸ ਤੋਂ ਡਾਇਗਨੋਸ ਕਰਦੇ ਹਾਂ, ਕਾਉਂਸਲਰ ਵੀ ਇਹ ਚੀਜ਼ ਨੂੰ ਡਾਇਗਨੋਸ ਕਰ ਸਕਦੇ ਆ, ਸੋ ਮੇ ਬੀ ਉਹ ਬੱਚਾ ਕੰਫਰਟੇਬਲ ਨਹੀਂ ਹੈਗਾ ਵੀ ਮੈਂ ਡਾਕਟਰ ਕੋਲ ਜਾਵਾਂ ਡਿਸਕਲੋਜ਼ ਕਰਾਂ, ਤੁਸੀਂ ਸਿੱਧਾ ਕਾਉਂਸਲਰ ਨੂੰ ਕੋਈ ਵੀ ਨੂੰ ਫੋਨ ਕਰ ਸਕਦੇ ਆ, ਜੇ ਤੁਸੀਂ ਸਾਡੇ ਕਾਉਂਸਲਰ ਨੂੰ ਫੋਨ ਕਰਨਾ, ਸਾਡੇ ਕਲੀਨਿਕ ਤੇ ਵੀ ਆਉਂਦੇ ਆ ਡਾਕਟਰ, ਉਹ ਵੀ ਐਮ ਡੀ ਵੀ ਹੈਗੇ ਆ ਡਾਕਟਰ ਸੈਨੀ, ਦੈਨ ਤੁਸੀਂ ਉਹਨਾਂ ਨੂੰ ਵੀ ਫੋਨ ਕਰ ਸਕਦੇ ਆ, ਆਲ ਜਸਟ ਕੁਇਕਲੀ ਸੇ ਦ ਫੋਨ ਨੰਬਰ, ਇਟਸ 416-948-7744, ਐਂਡ ਰਿਮੈਂਬਰ ਕਾਉਂਸਲਿੰਗ ਦਾ ਕੋਈ ਨੁਕਸਾਨ ਨਹੀਂ, ਫਾਇਦਾ ਤਾਂ ਬਹੁਤ ਆ ਵੀ ਇਹ ਚੀਜ਼ ਨੂੰ ਠੀਕ ਕਰ ਸਕਦੇ ਆ, ਪਰ ਨੁਕਸਾਨ ਕੋਈ ਨਹੀਂ, ਜਿੱਦਾਂ ਦਵਾਈਆਂ ਦਾ ਕਈ ਵਾਰੀ ਨੁਕਸਾਨ ਹੋ ਸਕਦਾ, ਸਾਈਡ ਇਫੈਕਟਸ ਹੁੰਦੇ ਆ, ਕਾਉਂਸਲਿੰਗ ਦਾ ਕੋਈ ਨਹੀਂ ਸਾਈਡ ਇਫੈਕਟ ਹੈਗਾ।
ਹਾਂਜੀ, ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਦੱਸਿਆ ਹੀ ਹੈ ਵੀ ਜਿਹੜੇ ਸਾਡੇ ਡਾਕਟਰ ਫੈਨੀ ਨੇ, ਜਿੱਥੇ ਉਹ ਡਾਕਟਰ ਨੇ ਮੈਡੀਸਨ ਦੇ ਡਾਕਟਰ ਆਫ ਮੈਡੀਸਨ ਹੈ ਅਤੇ ਨਾਲ ਨਾਲ ਮਾਸਟਰ ਇਨ ਕਾਉਂਸਲਿੰਗ ਹੈ, ਉਹਨਾਂ ਨੇ ਦੋਨੇ ਹੀ ਫਾਇਦੇ ਕਰਦਾ ਨੇ। ਜਿਸ ਤਰ੍ਹਾਂ ਦੇ ਹੁਣ ਭੈਣ ਜੀ ਨੇ ਕੁਐਸਚਨ ਕੀਤਾ ਸੀਗਾ ਕਿ ਸਾਡਾ ਬੱਚਾ ਜੋ ਵੀ 7-8 ਮਹੀਨਿਆਂ ਤੋਂ ਗੁੰਮਸੁੰਮ ਰਹਿੰਦਾ, ਸਕੂਲ 'ਚ ਪੜ੍ਹਾਈ ਨੂੰ ਦਿਲ ਨਹੀਂ ਕਰਦਾ, ਨਾ ਖੇਡਣ ਨੂੰ ਜੀ ਕਰਦਾ, ਨਾ ਲੋਕਾਂ ਨੂੰ ਮਿਲਣ ਨੂੰ ਜੀ ਕਰਦਾ, ਸੋ ਉਹ ਹੁਣ ਦੇਖਣ ਲਈ ਵੀ ਲੁਕੋਵੋ ਨਾ, ਗੱਲ ਕਰੋ। ਤੁਸੀਂ ਜਿੱਥੇ ਕਿਹਾ ਵੀ ਡਾਕਟਰ, ਤੁਸੀਂ ਸਿੱਧਾ ਜਾ ਕੇ ਆਪਣੇ ਫੈਮਿਲੀ ਡਾਕਟਰ ਨੂੰ, ਜੇ ਫੈਮਿਲੀ ਡਾਕਟਰ ਨਹੀਂ ਵੀ ਹੈ ਤਾਂ ਜਿਹੜੇ ਵੀ ਡਾਕਟਰ ਕੋਲ ਤੁਹਾਡੇ ਥੋੜ੍ਹੇ ਜਿਹੇ ਗੁੱਡ ਰਿਲੇਸ਼ਨ ਨੇ, ਜਿਹਦੇ ਕੋਲ ਬੱਚਾ ਕਾਫੀ ਵਾਰੀ ਗਿਆ, ਤਾਂ ਕਿ ਉਹ ਆਪਣੀ ਗੱਲ ਦੱਸ ਸਕੇ। ਜੇ ਉਹ ਨਹੀਂ ਹੈ ਤਾਂ ਵੀ ਕੋਈ ਗੱਲ ਨਹੀਂ, ਤੁਸੀਂ ਸਿੱਧੇ ਕਾਉਂਸਲਿੰਗ ਦੀ ਅਪੁਆਇੰਟਮੈਂਟ ਬਣਾ ਸਕਦੇ ਡਾਕਟਰ ਫੈਨੀ ਕੋਲ, ਉਹ ਵੀ ਡਾਇਗਨੋਸ ਕਰ ਲੈਣਗੇ ਵੀ ਇਹਨੂੰ ਡਿਪਰੈਸ਼ਨ ਹੈਗਾ ਕਿ ਨਹੀਂ ਹੈਗਾ। ਇਹ ਦੇਖੋ ਨਾ, ਇਹ ਫਾਇਦਾ ਹੋਗਾ ਕਿ ਨਹੀਂ ਹੋ ਗਿਆ, ਕਿੱਥੇ ਦਾ ਡਾਕਟਰ ਨੇ ਪਹਿਲਾਂ ਡਾਇਗਨੋਸ ਕਰਨਾ ਸੀ ਡਿਪਰੈਸ਼ਨ ਹੈ, ਫਿਰ ਤੁਸੀਂ ਕਾਉਂਸਲਿੰਗ ਜਾਣਾ ਸੀ। ਇੱਥੇ ਤੁਸੀਂ, ਕਿਉਂਕਿ ਸੋਨੇ ਦੇ ਸਾਗੇ ਵਾਲੀ ਗੱਲ ਹੈ, ਇਹਨਾਂ ਨੂੰ ਜੋ ਮਿਲੋਗੇ ਡਾਕਟਰ ਫੈਨੀ ਨੂੰ, ਇਹਨਾਂ ਨੇ ਖੁਦ ਹੀ ਡਾਇਗਨੋਸ ਕਰ ਲੈਣਾ ਵੀ ਇਹਨੂੰ ਡਿਪਰੈਸ਼ਨ ਹੈਗਾ ਕਿ ਨਹੀਂ ਹੈਗਾ, ਫਿਰ 2-3 ਮੀਟਿੰਗਾਂ ਕਰਕੇ, ਕਿਉਂਕਿ ਸ਼ੀ ਇਜ਼ ਐਕਸਪਰਟ ਇਨ ਆਲ ਦੀਸ ਥਿੰਗ, ਉਹ ਫਰੈਂਡਲੀ ਮਾਹੌਲ ਕ੍ਰੀਏਟ ਕਰ ਲੈਂਦੇ ਨੇ, ਅਤੇ ਬੱਚੇ ਦਾ ਜੇ ਉਹ ਜਿਹੜੀ ਪ੍ਰੋਬਲਮ ਹੈ ਸੋਲਵ ਹੋ ਜਾਵੇ, ਫਿਰ ਹੋਰ ਕੀ ਚਾਹੀਦਾ। ਹਾਂਜੀ, ਸੋ ਇਸ ਕਰਕੇ ਅਸੀਂ ਕਹਿੰਦੇ ਹੁੰਦੇ ਹਾਂ ਵੀ ਕਾਉਂਸਲਿੰਗ ਦਾ ਪਰਪਜ਼ ਇਹ ਨਹੀਂ ਕੋਈ ਪੈਸੇ ਬਣਾਉਣੇ, ਕੋਈ ਇੰਨੀ ਗੱਲ ਨਹੀਂ, ਜੇ ਕੋਈ ਨੀਡੀ ਆ ਉਹ ਤਾਂ ਵੈਸੇ ਹੀ ਹੈਲਪ ਕਰ ਦਿੰਦੇ ਨੇ, 100% ਕੌਨਫੀਡੈਂਸ਼ੀਅਲ ਹੁੰਦੀ ਹੈ ਗੱਲ। ਇਹ ਵੀ ਨਹੀਂ ਗੱਲ ਕਿ ਵੀ ਜੇ ਹੁਣ ਬੱਚੇ ਦੀ ਗੱਲ ਹੈ, ਬੱਚੇ ਨੂੰ ਹੋ ਸਕਦਾ ਮੰਮੀ ਮਤਲਬ ਇਹ ਨਹੀਂ ਹੈ ਮੰਮੀ ਡੈਡੀ ਨੂੰ ਕੋਈ ਵੀ ਤੁਸੀਂ ਇਹਨੂੰ ਕੁੱਟਿਆ ਨਾ ਕਰੋ ਜਾਂ ਮਾਰਿਆ ਨਾ ਕਰੋ ਝਿੜਕਿਆ ਨਾ ਕਰੋ, ਉਹ ਤਾਂ ਪੇਰੈਂਟਸ ਸਦਾ ਹੀ ਕਰਦੇ ਰਹਿੰਦੇ ਨੇ ਜਿੰਨਾ ਮਰਜ਼ੀ ਕਰ ਲਓ। ਸੋ ਕੌਨਫੀਡੈਂਸ਼ੀਅਲ ਹੁੰਦੀ ਹੈ, ਸੋ ਤੁਸੀਂ ਸਿੱਧੀ ਜਾ ਕੇ ਅਪੁਆਇੰਟਮੈਂਟ ਬਣਾ ਸਕਦੇ ਹੋ। ਨੈਕਸਟ ਲਾਈਨ 'ਤੇ ਅਸੀਂ ਜਾ ਰਹੇ ਹਾਂ, ਨੈਕਸਟ ਲਾਈਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ। ਆਈ ਜਸਟ ਵਾਂਟਡ ਟੂ ਆਸਕ ਦ ਡਾਕਟਰ, ਇਫ ਸਮਬਡੀ ਡਸ ਕਾਉਂਸਲਿੰਗ, ਡਸ ਐਨੀਬਡੀ ਫਾਈਂਡ ਆਊਟ, ਲਾਈਕ ਫਾਰ ਐਗਜ਼ਾਮਪਲ ਇੰਪਲੋਇਰ, ਇੰਸ਼ੋਰੈਂਸ ਕੰਪਨੀ, ਔਰ ਯੂ ਨੋ ਲੇਟਰ ਔਨ ਇਟ ਗੋਸ ਔਨ ਯੂਰ ਰੈਕੋਰਡ?
ਓਕੇ,
yeah, very good question. Because this is one of the main, I think, reasons that people don't come to the doctor, one of the reasons, sorry, that people don't come to the doctor or tell their doctor, bhi mainu depression hai ga, anxiety hai gi hai, jo counseling nahi seek karde, because I see a lot of patients, jinna ko health insurance hai gi hai, they offered insurance gave us a report and they ask for reports and things. If you see the counselor, this is confidential, so definitely insurance companies won't find out, your employment won't find out, all these things, it's very confidential. Even doctor nahi pata, unless you want, if the patient wants, be mere insurance nu das to come to das to, of course they can tell them, but without your permission, if you're the patient, wo koi nahi kitne bhi disclose ho sakdi until, unless and until to seek any.
ਹਾਂਜੀ, ਸੋ ਡਾਕਟਰ ਸਾਹਿਬ ਥੋੜ੍ਹਾ ਜਿਹਾ ਤੁਸੀਂ ਰੁਕਿਓ ਪਲੀਜ਼, ਹਾਲੇ ਮੇਰੇ ਖਿਆਲ 5-10 ਮਿੰਟ ਸਾਨੂੰ ਟਾਈਮ ਹੋਰ ਦਿਓ ਤੁਸੀਂ, ਇਹਨਾਂ ਕੋਈ ਜੇ ਕਿਸੇ ਭੈਣ ਭਰਾ ਨੇ ਕੁਐਸਚਨ ਪੁੱਛਣਾ, ਮੈਂ ਸਟੂਡੀਓ ਦਾ ਨੰਬਰ ਦੱਸਣਾ ਭੁੱਲ ਗਿਆ ਸੀ, ਦੱਸਿਆ ਤਾਂ ਮੈਂ ਇਸ ਕਰਕੇ ਨਹੀਂ ਕਿਉਂਕਿ ਤਾਂ ਵੈਸੇ ਹੀ ਪਾਪੂਲਰ ਹੈ 770, ਮੇਰੇ ਤਾਂ ਸੱਚੀ ਗੱਲ ਕਹਿੰਦਾ ਮੈਨੂੰ ਤਾਂ ਜਦੋਂ ਮੈਂ 2-3 ਸਾਲਾਂ ਬਾਅਦ ਵੀ ਕਰਦਾ, ਇੱਕ ਕਈ ਰੇਡੀਓ ਸਟੇਸ਼ਨ ਦਾ ਵੈਸੇ ਹੀ ਪਾਪੂਲਰ ਹੁੰਦੇ 620-17-78 ਏਰੀਆ ਕੋਡ ਹੈ, ਹਾਂਜੀ, ਕਦੇ ਕਾਗਜ਼ ਦੀ ਲੋੜ ਨਹੀਂ ਕੁਛ ਨਹੀਂ, 416-620-1778 ਤੁਸੀਂ ਸਵਾਲ ਪੁੱਛ ਸਕਦੇ ਹੋ। ਸੋ ਨਾਲ ਹੀ ਮੈਂ ਗੱਲ ਪਿਆਰੇ ਸਰੋਤ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ BNC ਮੈਡੀਕਲ ਸੈਂਟਰ ਹੈ ਨਾ, ਜਿੱਥੇ ਅਸੀਂ ਸਾਡੀ ਉੱਥੇ ਅਰਜੈਂਟ ਕੇਅਰ ਵਾਕ ਇਨ ਕਲੀਨਿਕ ਅਤੇ ਫੈਮਿਲੀ ਪ੍ਰੈਕਟਿਸ ਹੈ, 4 ਡਾਕਟਰ ਨੇ, ਹਰ ਸ਼ਿਫਟ ਦੇ ਵਿੱਚ 2 ਡਾਕਟਰ ਹੁੰਦੇ ਨੇ, 2 ਮੇਲ ਨੇ, 2 ਫੀਮੇਲ ਨੇ, ਡਾਕਟਰ ਅੰਕੁਸ਼ ਵੀ ਉੱਥੇ ਹੀ ਕੰਮ ਕਰਦੇ ਨੇ। ਸੋ ਤੁਸੀਂ ਉੱਥੇ ਜਾ ਕੇ, ਅਸੀਂ ਇਹ ਨਹੀਂ ਪ੍ਰਚਾਰ ਕਰਦੇ ਅਤੇ ਫੈਮਿਲੀ ਡਾਕਟਰ ਲੈਂਦੇ ਆ ਪੇਸ਼ੈਂਟ, ਨਹੀਂ, ਪਰ ਤੁਹਾਨੂੰ ਮਾਹੌਲ ਫੈਮਿਲੀ ਵਾਲਾ ਮਿਲੂਗਾ, ਸ਼ਰਤ ਇਹ ਆ ਵੀ ਤੁਸੀਂ ਵੀ ਮਾਹੌਲ ਉਸ ਤਰ੍ਹਾਂ ਕ੍ਰੀਏਟ ਕਰੀਓ, ਜਦੋਂ ਤੁਸੀਂ ਸਾਡੀਆਂ ਕੁੜੀਆਂ ਨੂੰ ਜਿਹੜੀਆਂ ਸੈਕਟਰੀਜ਼ ਨੇ ਪਿਆਰ ਨਾਲ ਬੋਲਦੇ ਹੋ, ਬੱਚੇ ਸਮਝ ਕੇ ਬੋਲਣ, ਜੇ ਤੁਸੀਂ ਵੱਡੇ ਹੋ ਤਾਂ ਡੈਫੀਨੇਟਲੀ ਉਹ ਵੀ ਤੁਹਾਨੂੰ ਉਦੋਂ ਜ਼ਿਆਦਾ ਸਵਾਇਆ ਮੋੜਨਗੀਆਂ, ਜਿਹੋ ਜਿਹਾ ਤੁਸੀਂ ਪਾਓਗੇ ਭਾਜੀ ਉਹੋ ਜਿਹੀ ਸਵਾਈ ਮੋੜਨਗੇ। ਸੋ ਪਿਆਰ ਨਾਲ ਗੱਲ ਕਰੋ, ਡਾਕਟਰ ਵੀ ਤੁਹਾਡੀ, ਕਿਉਂਕਿ ਦੁਖੀ ਹੁੰਦੇ ਨੇ ਬੰਦੇ ਤਾਂ ਹੀ ਆਉਂਦੇ ਨੇ, ਡਾਕਟਰ ਵੀ ਪਿਆਰ ਨਾਲ ਗੱਲ ਸੁਣਦੇ ਨੇ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਕਲੀਨਿਕ ਹੈ, ਇਹ ਲੌਂਗ ਵੀਕਐਂਡ ਨੂੰ ਵੀ ਖੁੱਲ੍ਹੀ ਹੁੰਦੀ ਹੈ, ਮੰਡੇ ਵੀ ਖੁੱਲ੍ਹੀ ਹੋਏਗੀ, ਫਾਰਮੇਸੀ ਵੀ ਸਾਡੀ ਮੰਡੇ ਨੂੰ ਖੁੱਲ੍ਹੀ ਹੁੰਦੀ ਹੈ, ਉੱਥੇ ਦੁਸ਼ਾਂਤ ਜੀ ਨੇ, ਤੁਸੀਂ ਗੱਲਬਾਤ ਕਰਕੇ ਦੇਖੋ, ਜੇ ਕੋਈ ਪੈਸਿਆਂ ਦੀ ਪ੍ਰੋਬਲਮ ਹੈ, ਘੱਟ ਵੱਧ ਕਰਨ ਦੀ ਮੈਨੂੰ ਨਹੀਂ ਪਤਾ ਉਹਦੇ ਵਿੱਚ ਹੁੰਦੀ ਹੈ ਕਿ ਨਹੀਂ, ਕਿਉਂਕਿ ਮੈਂ ਤੁਹਾਨੂੰ ਐਵੇਂ ਏਅਰ 'ਤੇ ਕਹਦੇ ਹਾਂ ਵੀ ਹੁੰਦੀ ਹੈ। ਹਾਂ, ਜੇ ਤੁਹਾਡੀ ਕੋਈ ਪ੍ਰੋਬਲਮ ਹੈ, ਤੁਸੀਂ ਦੁਸ਼ਾਂਤ ਜੀ ਨਾਲ ਖੁੱਲ੍ਹ ਕੇ ਗੱਲ ਕਰੋ, ਡੈਫੀਨੇਟਲੀ 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 ਹੀ ਵਿਲ ਹੈਲਪ, ਇਹ ਮੈਂ ਤੁਹਾਨੂੰ ਕਹਿਣਾ। ਅਤੇ ਕੋਈ ਦਵਾਈ ਵੀ ਇਹ ਨਹੀਂ ਹੈ ਵੀ ਜਦੋਂ ਤੁਸੀਂ ਦੂਜੀਆਂ ਫਾਰਮੇਸੀਆਂ 'ਤੇ ਜਾਂਦੇ, ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ, ਮੈਂ ਖੁਦ ਵੀ ਇੱਥੇ ਬ੍ਰੈਂਪਟਨ 'ਚ 32-33 ਸਾਲ ਹੋ ਗਏ ਰਹਿੰਦੇ ਨੂੰ। ਸੋ ਜਦੋਂ ਤੁਸੀਂ ਪਰਚੀ ਫੜਾਉਣੀ, ਉਹ ਦਵਾਈ ਤਿਆਰ ਕਰਕੇ ਸੱਜੇ ਹੱਥ ਨਾਲ ਪੈਸੇ ਫੜਦੇ ਨੇ, ਖੱਬੇ ਹੱਥ ਨਾਲ ਦਵਾਈ ਫੜਾਉਂਦੇ ਨੇ, ਉਹ ਪਤਾ ਹੀ ਨਹੀਂ ਲੱਗਦੀ ਵੀ ਸਾਨੂੰ ਹੁਣ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ 2 ਵਾਰੀ ਲੈਣੀ ਹੈ, 3 ਵਾਰੀ ਲੈਣੀ ਹੈ, ਕਿਹੜੀ ਡੋਜ਼ ਆ, ਕੀ ਨਾਂ ਹੈ। ਸੋ ਦੁਸ਼ਾਂਤ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ ਤੁਹਾਨੂੰ ਵੀ ਭਾਈ ਸਾਹਿਬ ਆਹ ਜਿਹੜੀ ਨੀਲੀ ਗੋਲੀ ਆ, ਚਿੱਟੀ ਗੋਲੀ ਆ, ਰਾਤ ਨੂੰ ਲੈਣੀ ਹੈ, ਸਵੇਰੇ ਲੈਣੀ ਹੈ, ਜਾਂ ਦੋਨੇ ਇਕੱਠੀਆਂ ਕਿਉਂ ਨਹੀਂ ਲੈਣੀਆਂ, ਕੀ ਫਾਇਦਾ, ਕੀ ਨੁਕਸਾਨ ਹੈ, ਇਹ ਚੰਗੀ ਤਰ੍ਹਾਂ ਸਮਝਾਉਂਦੇ ਨੇ। ਨਾਲ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ, ਤੁਹਾਨੂੰ ਬੁਲਾਉਂਦੇ ਵੀ ਨੇ ਵੀ ਤੁਹਾਡੀ ਬਿਮਾਰੀ ਦਾ ਕੀ ਹੋਇਆ, ਘਟੀ ਵਧੀ, ਬਲੱਡ ਪ੍ਰੈਸ਼ਰ ਵਧਿਆ ਘਟਿਆ, ਆਪਣੇ ਵੱਲੋਂ ਵੀ ਡਾਕਟਰ ਨਾਲ ਗੱਲ ਕਰਕੇ ਤੁਹਾਡੀ ਹਰ ਪ੍ਰੋਬਲਮ ਦੇ ਵਿੱਚ ਉਹ ਸਹਾਇਤਾ ਕਰਦੇ ਨੇ। ਇਹ ਪਹਿਲੀ ਵਾਰ ਫਾਰਮੇਸੀ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜੇ ਸਾਡੇ ਗੁਆਂਢ 'ਚ ਆ ਤੁਸੀਂ ਉੱਥੋਂ ਲੈਣੀ ਹੈ, ਜਿੱਥੋਂ ਮਰਜ਼ੀ ਲਓ, ਗੌਰਮੈਂਟ ਦਾ ਰਾਈਟ ਹੈ, ਤੁਹਾਡਾ ਰਾਈਟ ਹੈ, ਅਤੇ ਤੁਸੀਂ ਫੋਨ ਕਰੋ, ਤੁਹਾਡੇ ਘਰ ਦਵਾਈ ਪਹੁੰਚਾ ਦੇਣਗੇ, ਨਾਲੇ ਤੁਹਾਨੂੰ ਸਮਝਾ ਕੇ ਜਾਣਗੇ ਪਿਆਰ ਨਾਲ, ਤੁਸੀਂ ਉਹਨਾਂ ਨੂੰ ਚਾਹ ਪਿਲਾਇਓ ਨਾ ਪਿਲਾਇਓ ਤੁਹਾਡੀ ਮਰਜ਼ੀ ਹੈ, ਪਰ ਤੁਹਾਨੂੰ ਪਿਆਰ ਨਾਲ ਜ਼ਰੂਰ ਸਮਝਾ ਕੇ ਜਾਣਗੇ, ਇਹ ਸਾਡੀ ਫਾਰਮੇਸੀ ਦੀ ਖਾਸੀਅਤ ਹੈ। ਹੁਣ ਜਿੱਥੇ ਤੱਕ ਕਹਿਣਕਾਂ ਦੀ ਦੁਕਾਨ ਦੀ ਗੱਲ ਹੈ, ਸਾਡੀ ਸਿੰਥੀਆ ਨਹੀਂ ਲਾ, ਉੱਥੇ 4 ਗੱਲਾਂ ਦੀ ਖਾਸੀਅਤ ਹੈ। ਪਹਿਲੀ ਗੱਲ, ਪ੍ਰਾਈਸ ਗਰੰਟਿਡ ਗਰੰਟਿਡ ਲੋਐਸਟ ਹੋਏਗੀ, ਮੈਂ ਨਹੀਂ ਕਹਿੰਦਾ ਵੀ ਅਪ ਟੂ 70% ਔਫ ਹੈ, 80% ਔਫ ਹੈ, 2 ਐਨਕਾਂ ਲਾਓ ਜੀ, 170 ਦੀਆਂ, 180 ਦੀਆਂ, ਤੁਸੀਂ ਜਾ ਕੇ ਦੇਖ ਲਓ ਫਿਰ ਮਿਲਦਾ ਕੀ ਹੈ। ਫਿਰ ਜਦੋਂ ਕੋਈ ਤੁਹਾਨੂੰ ਕੋਈ ਪ੍ਰੋਬਲਮ ਲੈ ਕੇ ਜਾਂਦੇ ਹੋ, ਫਿਰ ਪੰਜਾਬੀ ਦਾ ਇੱਕੋ ਕਹਾਵਤ ਹੈ ਵੀ ਜਿਹੋ ਜਿਹਾ ਗੁੜ ਪਾਉਂਗੇ ਜੀ ਉਹੋ ਜਿਹਾ ਮਿੱਠਾ ਹੋਊਗਾ। ਪਹਿਲਾਂ ਕਹਿਣਾ ਸੀ ਨਾ ਵੀ ਭਾਈ ਸਾਹਿਬ ਇਹ ਐਨਕਾਂ ਸਾਡੀਆਂ ਘਟੀਆਂ ਨੇ, ਸ਼ੀਸ਼ੇ ਘਟੀਆਂ ਪਾਉਣੇ ਸੀ, ਤੁਹਾਨੂੰ ਸਿੰਪਲ ਘਟੀਏ ਤੋਂ ਘਟੀਆਂ ਪਾਉਣੇ ਨੇ, ਇਹਦੇ ਨਾਲ ਤੁਹਾਡੇ ਕੀ ਨਾ ਫੋਗੀ ਹੋ ਜਾਣਗੇ ਜਦੋਂ ਬੈਠੇ ਹੋ ਏਅਰ ਕੰਡੀਸ਼ਨ 'ਚ, ਉਦੋਂ ਦੱਸੋ ਨਾ ਪਹਿਲਾਂ, ਫਿਰ ਜੇ ਕਸਟਮਰ ਲੈਂਦਾ ਫਿਰ ਉਹਦੀ ਮਰਜ਼ੀ, ਕਿਉਂਕਿ ਅਸੀਂ ਕੁਛ ਗੱਲਾਂ ਛੁਪਾ ਲੈਂਦੇ ਹਾਂ ਆਪਣੇ ਆਪ ਨੂੰ, ਹੁਸ਼ਿਆਰੀ ਕਰਕੇ ਜਦੋਂ ਅਸੀਂ ਪੈਸੇ ਇਕੱਠੇ ਕਰਦੇ ਹਾਂ, ਇਹ ਪੈਸਿਆਂ ਦਾ ਕੋਈ ਫਾਇਦਾ ਨਹੀਂ, ਜਦੋਂ ਨਿਕਲਦੇ ਨੇ ਨਾ ਸਿੱਧੇ ਵਿਆਜ ਨਾਲ, ਸਿੱਧੇ ਵਿਆਜ ਲੈ ਕੇ ਜਾਂਦੇ ਨੇ, ਕਦੇ ਕੋਈ ਬਿਮਾਰੀ ਦੇ ਕੰਮ ਪੰਗਾ ਪੈ ਗਿਆ, ਕਦੇ ਔਲਾਦ ਦਾ ਪੰਗਾ ਪੈ ਗਿਆ, ਕਦੇ ਕੋਈ ਐਕਸੀਡੈਂਟ ਹੋ ਗਿਆ, ਇਹ ਜਿਹੜੀਆਂ ਝੂਠ ਫਰੇਬ ਦੀਆਂ ਦੁਕਾਨਦਾਰੀਆਂ ਅਸੀਂ ਕਰੀ ਜਾਂਦੇ ਹਾਂ, ਚਾਹੇ ਜੋਬ ਦੇ ਉੱਤੇ ਕਰਦੇ ਹਾਂ, ਚਾਹੇ ਆਪਣੀ ਬਿਜ਼ਨਸ 'ਤੇ ਕਰਦੇ ਹਾਂ, ਚਾਹੇ ਰੇਡੀਓ 'ਤੇ ਬਹਿ ਕੇ ਵੀ ਕਰਦਾ, ਜੇ ਮੈਂ ਵੀ ਇੱਥੇ ਕਰਦਾ ਵੀ ਇੱਥੇ ਬੜੀਆਂ ਮਿੱਠੀਆਂ ਗੱਲਾਂ ਕਰਾਂ, ਜਦੋਂ ਤੁਸੀਂ ਉੱਥੇ ਕਲੀਨਿਕ 'ਤੇ ਆਓ ਅਤੇ ਉੱਥੇ ਮੈਂ ਠੱਗਣ ਦੀ ਕੋਸ਼ਿਸ਼ ਕਰਾਂ, ਅਤੇ ਫਿਰ ਉਹ ਜੋ ਨਿਕਲਣੀਆਂ ਨੇ ਨਾ ਫਿਰ ਚੀਕ ਤਰੀਕਾ ਨਿਕਾਲ ਕਢਾ ਕੇ ਹੀ ਪਰਮਾਤਮਾ ਲੈਂਦਾ। ਸੋ ਹੱਕ ਹਲਾਲ ਦੀ ਕਹਿੰਦੇ ਕਾਲ ਖਾਏ ਕੁਛ ਹੱਥੋਂ ਦੇ, ਹੱਕ ਹਲਾਲ ਦੀ ਕਮਾਈ ਖਾਓ, ਥੋੜ੍ਹੀ ਖਾ ਲਓ, ਉਹਦੇ ਨਾਲ ਬੜਾ ਲੁਤਫ ਆਉਂਦਾ, ਮਜ਼ਾ ਆਉਂਦਾ। ਸੋ ਉਹਦੇ ਨਾਲ ਜ਼ਿੰਦਗੀ ਤਾਂ ਖਾਲੀ ਹੱਥ ਹੀ ਜਾਣੀ ਹੈ। ਕਿਹੜਾ ਅੱਜ ਤੱਕ ਤਾਂ ਰੱਬ ਨੇ ਕਿਤੇ ਜੇਬ ਨਹੀਂ ਲਾਈ, ਜ਼ਿਆਦਾ ਮੈਨੂੰ ਦਿਖਾ ਦਿਓ ਕਿਸੇ ਡੱਬੇ ਦੇ ਵਿੱਚ ਜਦੋਂ ਅਸੀਂ ਬੰਦ ਹੁੰਦੇ ਹਾਂ ਭੈਣ ਜੀ ਜਾਂ ਭਰਾ ਭਾਈ ਸਾਹਿਬ, ਉਹਦੇ ਕਦੇ ਲੱਤ ਦੇ ਉੱਤੇ ਕਦੇ ਪਿੱਛੇ ਕੋਈ ਜੇਬ ਲਾਈ ਹੋਵੇ, ਸਾਰੇ ਨੋਟ ਭਰ ਕੇ ਉਹਦੇ 'ਚ ਪਾ ਦੇਣ ਵੀ ਉੱਥੇ ਤੇਰੇ ਕੰਮ ਆਉਣਗੇ। ਉੱਥੇ ਤਾਂ ਬਿਲਕੁਲ ਸਤਨਾਮ ਹੀ ਹੁੰਦਾ, ਸਰੀਰ ਹੀ ਹੁੰਦਾ ਇਕੱਲਾ, ਜਦੋਂ ਲਿਜਾਣੇ ਨਹੀਂ ਫਿਰ ਇੰਨੇ ਢੇਰ ਢਾਰ ਇਕੱਠੇ ਕਾਹਦੀ ਕਰੀਏ ਨੇ। ਕਦੇ ਆਂਢ ਗੁਆਂਢ 'ਚ ਝਾਤੀ ਮਾਰ ਲਿਆ ਕਰੋ, ਕਦੇ ਰਿਸ਼ਤੇਦਾਰਾਂ ਨੂੰ ਦੇਖ ਲਿਆ ਕਰੋ, ਕਦੇ ਆਪਣੇ ਯਾਰ ਦੋਸਤਾਂ ਨੂੰ ਦੇਖ ਲਓ ਜਿਹੜਾ ਸਾਰਾ ਦਿਨ ਭੱਜੇ ਫਿਰਦੇ ਸੀ ਪੈਸੇ ਮਗਰ, ਇੱਕ ਮਕਾਨ ਦੋ ਮਕਾਨ ਇੱਕ ਇੱਕ ਜਗ੍ਹਾ ਲੈ ਲਈ ਦੋ ਲੈ ਲਈਆਂ, ਆਹ ਕਾਰ ਉਹ ਕਾਰ, ਇੱਧਰ ਭੱਜੇ ਫਿਰਦੇ ਆ ਉੱਧਰ ਭੱਜੇ ਫਿਰਦੇ ਆ, ਓਵਰ ਟਾਈਮ ਦੇ ਤੇਰੇ ਦੀ ਦੇ ਤੇਰੇ ਦੀ, ਅਖੀਰ 'ਚ ਕੀ ਹੁੰਦਾ ਛੇਤੀ ਘੇਰ ਲੈਂਦੇ, ਜਿਵੇਂ ਹਾਈਵੇ 'ਤੇ ਕਾਰ ਭਜਾ ਦਿਓ ਛੇਤੀ ਫਿਰ ਕੰਡਮ ਹੋ ਜਾਂਦੀ ਹੈ, ਜਿੰਨਾ ਜ਼ਿਆਦਾ ਭੱਜਦੇ ਆ ਫਿਰ ਪ੍ਰੋਬਲਮ ਆ ਲੈਂਦੀ ਹੈ। ਫਿਰ ਤੁਸੀਂ ਜਿਹਨੂੰ ਕਹੋ ਵੀ ਆਹ ਲਓ ਜੀ ਹੁਣ ਜਿਹੜਾ ਸਾਗ ਬਣਾਇਆ ਸੀ ਬੜਾ ਵਧੀਆ ਫਾਰਮ ਤੋਂ ਲਿਆਏ ਹਾਂ, ਇਹ 100 ਦਾ ਨੋਟ ਲਾਇਆ ਲੈ ਕੇ ਨਾ ਬੁਰਕੀ ਰੋਟੀ ਦੀ ਥਾਂ 'ਤੇ 100 ਦੇ ਨੋਟ ਨਾਲ ਰੋਟੀ ਖਾਓ, ਖਾ ਸਕਦਾ ਉਹ, ਰੋਟੀ ਤਾਂ ਉਹੀ ਖਾਣੀ ਪੈਣੀ ਹੈ। ਸੋ ਐਵੇਂ ਥੋੜ੍ਹਾ ਮੋਟਾ ਆਪਣੇ ਨੂੰ ਐਨਾਲਾਈਜ਼ ਕਰਿਆ ਕਰੀਏ, ਅਸੀਂ ਬਾਹਲਾ ਭੱਜਣ ਦੀ ਲੋੜ ਨਹੀਂ, ਹੱਕ ਲਾਲ ਦੀ ਕਮਾਈ 'ਚ ਬੜੀ ਬਰਕਤ ਹੈ। ਸੋ ਡਾਕਟਰ ਸਾਹਿਬ ਤੁਸੀਂ ਕੁਛ ਹੋਰ ਕਿਸੇ ਟੋਪਿਕ ਦੇ ਉੱਤੇ ਕੁਝ ਮੈਨੂੰ ਤੁਸੀਂ ਦੱਸਣਾ ਚਾਹੋ? ਛੋਟੇ ਹੁੰਦੇ ਸੀਗਾ ਵੀ ਉਹ ਫੜ ਜੀ ਪੈਂਦੀ ਸੀ, ਗੋਡੇ ਲੰਗੜਾ ਕੇ ਚੱਲਦੇ ਸੀਗੇ, ਪਰ ਜਦੋਂ ਭਾਰ ਘਟਾ ਲਿਆ ਤੇ ਨਾਲ ਤਾਂ ਹੁਣ ਸਿੱਧਾ ਤੁਰੀਦਾ, ਤੇ ਜਿਹੜਾ ਉਹ ਘਰਾੜਿਆਂ ਦੀ ਬਿਮਾਰੀ ਮੈਂ ਕਿਸੇ ਦਾ ਮੈਨੂੰ ਵੀ ਆਉਂਦੇ ਹੁੰਦੇ ਸੀਗੇ ਉਹ ਵੀ ਬੰਦ ਹੋ ਗਈ। ਸੋ ਇਹਦਾ ਮਤਲਬ ਇਹ ਹੈ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਘਰੇ ਬੈਠਦੇ, ਮੈਂ ਹੁਣ ਪਿਛਲੇ ਇੱਕ ਮਹੀਨੇ ਤੋਂ ਕੋਸ਼ਿਸ਼ ਬਹੁਤ ਘੱਟ ਜਾਂਦਾ ਜਿਮ 'ਤੇ, ਉਹਦੇ ਨਾਲ ਕੀ ਹੋਇਆ ਕਿ ਮੋਢੇ ਵੀ ਦੁਖਦੇ ਨੇ, ਹੱਥ ਜੇ ਦੇਖੀਏ ਵੀ ਇਹ ਵੀ ਥੱਕੇ ਜੇ ਰਹਿੰਦੇ ਨੇ, ਹੋ ਰਹਿੰਦੇ ਨੇ, ਪਰ ਹੁਣ ਜਦੋਂ ਸ਼ੁਰੂ ਕੀਤੀ ਐਕਸਰਸਾਈਜ਼ ਜੇ ਜਾਵਾਂਗੇ ਆਪਾਂ ਟਾਈਮ ਕੱਢਦੇ ਥੋੜ੍ਹਾ ਮੋਟਾ ਐਕਟੀਵਿਟੀ ਨੂੰ, ਉਹਦੇ ਨਾਲ ਸਰੀਰ ਠੀਕ ਰਹਿੰਦਾ, ਸਰੀਰ ਠੀਕ ਰਹਿੰਦਾ ਬਿਮਾਰੀਆਂ ਵੀ ਘੱਟ ਆਉਂਦੀਆਂ ਨੇ। ਸੋ ਐਕਸਰਸਾਈਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਡਾਕਟਰ ਸਾਹਿਬ ਆਪਾਂ ਲਾਈਨਾਂ ਲੈ ਲਈਏ ਤੁਹਾਡੀਆਂ ਜੀ। ਹੈਲੋ
ਓਕੇ
ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਸਰ।
ਸਤਿ ਸ਼੍ਰੀ ਅਕਾਲ ਜਨਾਬ।
ਹਾਂਜੀ ਹੁਕਮ ਕਰੋ
ਜੀ। ਮੇਰਾ ਇੱਕ ਥੋੜਾ ਜਿਹਾ ਕੁਐਸਚਨ ਹੈ ਡਾਕਟਰ ਸਾਹਿਬ ਨੂੰ ਕਿ ਮੇਰੀ ਨਾ ਸਾਈਨਸ ਸਰਜਰੀ ਹੋਈ ਸੀ 2-3 ਸਾਲ ਪਹਿਲੇ, ਔਰ ਜਦੋਂ ਨਾ ਮੈਂ ਕੈਨੇਡਾ ਆਇਆ ਬੇਸਿਕਲੀ ਮੈਂ ਨਿਆਗਰਾ ਫਾਲ ਬੇਸਡ ਹਾਂ, ਤੇ ਉੱਥੇ ਮੇਰਾ ਖਿਆਲ ਡਿਊ ਟੂ ਦਾ ਵਾਟਰ ਔਰ ਮੋਇਸਚਰ ਸੋ ਆਈ ਡਿਵੈਲਪ ਦਿਸ ਸਾਈਨਸ ਇਸ਼ੂ, ਤੇ ਰੀਸੈਂਟਲੀ ਹੁਣ ਇਹ ਪ੍ਰੋਬਲਮ ਮੇਰੇ ਨਾਲ ਚੱਲ ਰਿਹਾ ਪਿਛਲੇ ਇੱਕ ਸਾਲ ਤੋਂ ਕਿ ਆਈ ਐਮ ਔਨ ਐਕਚੁਲੀ ਨੇਜ਼ਲ ਸਪਰੇਜ਼, ਤੇ ਉਹਨਾਂ ਨਾਲ ਮੇਰੀ ਜਿਹੜੀ ਸੈਂਸ ਆਫ ਸਮੈਲ ਹੈ ਨਾ ਔਰ ਟੇਸਟ that actually has gone from last I think more than 1 year right now. The doctor nu puchiye, the doctor kehnda hai ki that is a side effect of the nasal spray. So I mean smell to bagair taste to bagair zindagi bhi jehdi na oh fikki fikki ji ho gayi hai, bas oh zara shayad koi I think doctor sahab you know shed some light on it.
haan ji theek hai bhai sahab, main dusri line vi lena fir apan ikkathe doctor sahab nu kahange jawab de dio. next line hello
ਹੈਲੋ ਹਾਂਜੀ ਨਮਸਤੇ ਜੀ, ਮੇਰਾ ਨਾ ਕੁਐਸਚਨ ਡਾਕਟਰ ਗੋਇਲ ਤੋਂ ਆ।
ਹਾਂਜੀ
ਮੇਰਾ ਨਾ ਬੇਟਾ ਆ 7 ਸਾਲ ਦਾ।
ਹਾਂਜੀ
ਉਹਦੇ ਨੋਜ਼ ਬਲੀਡਿੰਗ ਬਹੁਤ ਹੁੰਦੀ ਆ, ਬਿਨਾਂ ਕਿਸੇ ਕਾਰਨ ਤੋਂ ਵੀ ਹੋਣ ਲੱਗ ਜਾਂਦੀ ਆ, ਬੈਠੇ ਬੈਠੇ ਦੇ ਆਪਣੇ ਆਪ ਹੋਣ ਲੱਗ ਜਾਂਦੀ ਆ।
ਹਾਂਜੀ
ਅਸੀਂ ਬਹੁਤ ਸਾਰੇ ਸਪੈਸ਼ਲਿਸਟ ਨੂੰ ਵੀ ਦਿਖਾ ਚੁੱਕੇ ਆ ਪਰ ਉਹ ਠੀਕ ਨਹੀਂ ਹੁੰਦਾ ਪਿਆ।
ਹਾਂਜੀ ਠੀਕ ਹੈ ਭੈਣ ਜੀ, ਤੁਹਾਡੇ ਸਵਾਲ ਦਾ ਵੀ ਜਵਾਬ ਡਾਕਟਰ ਸਾਹਿਬ ਦੇਣਗੇ। ਨੈਕਸਟ ਲਾਈਨ ਵੀ ਲੈ ਲਈ ਅਸੀਂ। ਹੈਲੋ ਓਕੇ, ਇਹ ਜਿਹੜੀ ਥੋੜੀ ਟੂੰ ਟੂੰ ਦੀ ਆਵਾਜ਼ ਸੀਗੀ ਇਹਦਾ ਮਤਲਬ ਸੀ ਕਿ ਫੋਨ ਆਪਾਂ ਰੱਖ ਦਿੰਦੇ ਹਾਂ। ਸੋ ਡਾਕਟਰ ਸਾਹਿਬ ਦੋ ਕੁਐਸਚਨ ਆਏ ਨੇ, ਸੋ ਤੁਸੀਂ ਪਲੀਜ਼ ਜਵਾਬ ਦਿਓਗੇ।
ਹਾਂਜੀ ਯਾ ਡੈਫੀਨਿਟਲੀ। ਸੋ ਪਹਿਲਾ ਕੁਐਸਚਨ, ਇਟ ਵਾਸ ਅ ਵੈਰੀ ਗੁੱਡ ਯੂਨੀਕ ਕੁਐਸਚਨ, ਵੀ ਸਾਈਨਸ ਸਰਜਰੀ ਇਹਨਾਂ ਨੇ ਕੀਤੀ 2-3 ਸਾਲ ਪਹਿਲਾਂ ਸਾਈਨਸ ਕ੍ਰੋਨਿਕ ਸਾਈਨਸ ਵਾਸਤੇ ਪ੍ਰੋਬਲਮਸ, ਐਂਡ ਸਿੰਸ ਦੈਨ ਮੇਬੀ 1 year ਸੋ smell nahi aa rahi, and he thinks be at least he thinks be nasal spray karke hai ga. As far as I know it's not because of the nasal spray, so I don't think be nasal spray karke tonu like you know absence of smell ho rahi hai, it's probably because of your sinus problem. That means jehdi orne surgery kiti, I don't know gaje tonu results mile ode na, but it's probably a result of the sinus problem, not the nasal spray jide karke tonu smell nahi aa rahi, jehde apne nasal sprays assi commonly prescribe kar diya various reasons, jito da nak chalda allergies hai gaya, sinus problem hai gaya, these are the main reasons. They they're generally safe. Yes, kevri edenal nose bleed ho sakda, kevri edenal dryness ho sakdi hai. These are the main side effects. But jiddi smell nahi aa rahi tonu, it's not from the nasal spray. So my recommendation is be, and you probably already did this, is to see the specialist jinhane todi surgery kiti si, and talk to them about this. But as far as I'm aware, be it nasal spray karke nahi hega, it may be, maybe you need another surgery, maybe you need some different medicine, antibiotics for 2-3 weeks, jidhe naal tode sinus di problem ja sakdi hai. So again, just follow up with the ENT doctor. And then for our listeners, jidhe sunde hai, be nasal sprays use karde hai, they don't cause lack of smell. In fact, jinhan nu smell nahi aa rahi sinus problem karke, asi kevi unhan nu nasal spray dinne hai, theek karne. Yeah, so that's the main thing. Achha, the other thing is, be tusi kehda nasal spray use karde si, because there's two different types of nasal sprays. Ek da over the counter milda decongestant spray, Ultravan, OG nasal sprays. Oh man, I'll say it on the air, it's a good learning point. Oh, jede nasal sprays hai ta vadhiya ekdam oh release dinde hai, jeto de nose de vich swelling hagi hai, jeto no saani aanda nak de vich. But if you use it for more than 2 days in a row, 3 days or more, fir actually to de nak problem nu bada dinda. So asi usually patients nu kehne hai, be jede over the counter nasal spray, try not to use them. Duje hunde hai prescription nasal spray, steroid spray, like Flovan, Nasonex, OJ, jede asi prescribe karde hai, te mainu lagda hun Canada ch ek jado over the counter vi milda, eh different hai, eh is a treatment, eh medicine hundi hai, eh safe hai, eh tusi lagatar vi use kar sakde hai, and they're safe. Okay, that's enough for that question. Jira duja question si, nosebleeds, very very common problem, especially bachyan de vich. They loki worry karde hai, be koi branch tani problem hai ki be nosebleed ho rahe hai, koi CT scan tani karna chahiye, and it's never a problem with the brain for nosebleed. Jeta koi CSF fluid, anyway, I won't talk about that. But jira nosebleed hai, pehli gal ta, we want to make sure be kitho ho rahe hai. So asi exam na dekhte hai, be moro aa rahe hai, most commonly moro hi aanda. And either reasons do tin hunde hai. Either bacha maybe old nose nu chhedda, either nose pick karda, scratch karda, blow karda jada hard, te utthe jere blood vessels da kai bachyan de, and even adults de, o thodi ji bahar nu hunde hai, superficial. Fir je tusi nose nu scratch karunge, pick karunge, o kai vari bleeding chhetti shuru ho jandi hai. So the main thing is to tell kids, asi bachyan nu dassya bhi inu bilkul na chhedo. And eh je khushki hundi hai vaseline la le karo, je tusi nasal spray use kare hai unu pama band kar do, cuz jidda main pehla kiya si ede na ho sakda. And je still nahi theek hunda, asi kevi koi cheez lane hai jidna oh blood vessel thoda cauterize ho janda. And je still bleeding hundi hai, kevi asi ek blood test we make sure kar de, bhi koi bleeding de vich nahi problem hai, ki simple blood test.
ਹਾਂ ਜੀ, ਸੋ ਜੇ ਤੁਹਾਨੂੰ ਫਿਰ ਵੀ ਕੋਈ ਤੁਹਾਨੂੰ ਲੱਗਦੀ ਹੈ ਕੋਈ ਤੁਹਾਨੂੰ ਡਾਊਟ ਹੈ ਜਾਂ ਤੁਸੀਂ ਕੋਈ ਸੈਕਿੰਡ ਓਪੀਨੀਅਨ ਲੈਣੀ ਚਾਹੁੰਦੇ ਹੋ, ਤਾਂ ਤੁਸੀਂ ਡਾਕਟਰ ਅੰਕੁਸ਼ ਨੂੰ BNC ਮੈਡੀਕਲ ਸੈਂਟਰ ਦੇ ਉੱਤੇ, ਜਿਹੜਾ ਕਿ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਬਿਲਕੁਲ ਨੁੱਕਰ ਦੇ ਉੱਤੇ ਹੈ, ਉੱਥੇ ਜਾ ਕੇ ਇਹਨਾਂ ਨੂੰ ਮਿਲ ਸਕਦੇ ਹੋ, ਹੋਰ ਵੀ ਡਾਕਟਰ ਨੇ, ਤੁਸੀਂ ਸੈਕਿੰਡ ਓਪੀਨੀਅਨ ਲੈ ਸਕਦੇ ਹੋ, ਤੁਹਾਡੀ ਰਾਈਟ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਪ੍ਰਚਾਰ ਕਰਦਾ, ਤੁਸੀਂ ਆਓ। ਜੇ ਤੁਹਾਡੀ ਅੰਤਰਾਤਮਾ ਕਹਿੰਦੀ ਹੈ ਵੀ ਮੈਂ ਰਹਿ ਲੈਣੀ ਹੈ, ਤੁਹਾਨੂੰ ਅਪੀਲ ਕੀਤੀ ਹੈ ਨਾ ਡਾਕਟਰ ਦੀ ਗੱਲ, ਫਿਰ ਤੁਸੀਂ ਆਓ। ਸੋ ਸਾਡੇ ਕੋਲ ਹੋਰ ਲਾਈਨਾਂ ਵੀ ਨੇ, ਨੈਕਸਟ ਲਾਈਨ। ਹੈਲੋ,
ਹੈਲੋ ਜੀ, ਭਾਜੀ ਮੈਂ ਬੋਲਾਂ।
ਹਾਂਜੀ ਸਰ, ਹੁਕਮ ਕਰੋ ਤੁਸੀਂ।
ਹਾਂਜੀ ਹਾਂਜੀ, ਅੱਛਾ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਸੀਗਾ ਕਿ ਮੈਨੂੰ ਨਾ ਕਦੀ ਕਦੀ ਸਫੋਕੇਸ਼ਨ ਦੀ ਫੀਲ ਹੁੰਦੀ ਆ, ਜਿੱਦਾਂ ਮੈਂ ਕਿਤੇ ਵਾਸ਼ਰੂਮ 'ਚ ਗਿਆ ਵਾਂ, ਡੋਰ ਲੌਕ ਹੋ ਗਿਆ, ਖੁੱਲਦਾ ਨਹੀਂ ਪਿਆ, ਮੈਨੂੰ ਲੱਗਦਾ ਅਨਦਰ ਮਿੰਟ ਆਮ ਗੁਣੋਂ ਮੈਂ ਮਤਲਬ ਡਿੱਗ ਜਾਣਾ ਹੋਣੀ, ਮੇਰਾ ਹਾਰਟ ਫੇਲ ਹੋ ਜਾਣਾ, ਜਾਂ ਜਿੱਥੇ ਬਹੁਤ ਜ਼ਿਆਦਾ ਕਰਾਊਡ ਆ, ਕਰਾਊਡ ਮੇਰੇ ਕੋਲ ਕੋਲ ਹੈਗਾ ਵਾ, ਤੇ ਮੈਨੂੰ ਲੱਗਦਾ ਕਿ ਮੇਰਾ ਸਾਹ ਘੁੱਟਿਆ ਜਾਣਾ ਵਾ, ਤੇ ਇਹ ਕੀ ਚੀਜ਼ ਦੇ ਸਾਈਨ ਹੈਗੇ ਆ? ਜਾਂ ਜਿਸ ਤਰ੍ਹਾਂ ਪਲੇਨ ਜਦੋਂ ਲੈਂਡ ਕਰਦਾ, ਸਾਰੇ ਪੈਸੇਂਜਰ ਬਾਹਰ ਨਿਕਲ ਸਮਾਨ ਚੱਕ ਕੇ ਖੜ ਜਾਂਦੇ ਆ, ਤੇ ਮੈਨੂੰ ਲੱਗਦਾ ਕਿ ਮੈਂ ਕੋਈ ਵਿੰਡੋ ਖੋਲਾਂ, ਤੋੜ ਕੇ ਬਾਹਰ ਨਿਕਲ ਜਾਵਾਂ, ਇਹ ਮਤਲਬ
ਉਹ 3-4 ਵਾਰ ਨਾਈਟ੍ਰੋਜਨ ਵੀ ਲਗਾ ਚੁੱਕੇ ਨੇ, ਆਲਮੋਸਟ 4 ਸਿਟਿੰਗ ਨਾਈਟ੍ਰੋਜਨ ਦੀਆਂ, ਮਗਰ ਉਹਦਾ ਕੋਈ ਫਰਕ ਨਹੀਂ ਪੈ ਰਿਹਾ ਮੈਨੂੰ ਚੱਲਣ ਵਿੱਚ ਬਹੁਤ ਤਕਲੀਫ ਹੁੰਦੀ ਹੈ ਤੇ ਦਰਦ ਬਹੁਤ ਹੁੰਦਾ ਮੈਂ ਡਾਕਟਰ ਨੂੰ ਪੁੱਛਣਾ ਸੀ ਇਹਦਾ ਕੀ ਇਲਾਜ ਹੈਗਾ ਕੁਝ ਹੈਗਾ ਨਹੀਂ ਹੈਗਾ
ਹਾਂਜੀ ਸ਼ੋਰ ਤੁਸੀਂ ਭਾਈ ਸਾਹਿਬ ਲਾਈਨ ਲੈ ਲਈਏ ਫਿਰ ਤੁਹਾਨੂੰ ਜਵਾਬ ਦੇਣਗੇ ਸੋ ਡਾਕਟਰ ਸਾਹਿਬ ਹੁਣ ਦੋਨੇ ਪਹਿਲਾਂ ਲਾਈਨਾਂ ਦਾ ਜਵਾਬ ਦਿਓ ਮੇਰੇ ਖਿਆਲ ਹੋਰ ਤੁਸੀਂ ਲਾਈਨ ਸਾਨੂੰ ਕਰਿਓ ਵੀ ਨਾ ਹੁਣ ਅਸੀਂ ਵੀ ਤੁਹਾਡੇ ਕੋਲ ਮਾਫ਼ੀ ਮੰਗ ਲੈਣੇ ਪਹਿਲਾਂ ਤੁਹਾਨੂੰ ਅਸੀਂ ਬੇਨਤੀ ਕਰਦੇ ਵੀ ਕਰੋ ਹੁਣ ਅਸੀਂ ਕਹਿੰਦੇ ਵੀ ਹੁਣ ਕਰਿਓ ਨਾ ਕਿਉਂਕਿ ਬਾਕੀ ਕੰਮ ਅਸੀਂ ਬਾਕੀ ਜਿਹੜਾ ਡਾਕਟਰ ਸਾਹਿਬ ਜਵਾਬ ਦੇਣਗੇ ਬਾਕੀ ਥੋੜ੍ਹਾ ਟਾਈਮ ਮੈਂ ਲਊਂਗਾ ਡਾਕਟਰ ਸਾਹਿਬ ਦਿਓ ਪਲੀਜ਼ ਆਨਸਰ
Yeah, good. Both two very good questions. Billy's question is a good. Koi actually on the air, koi dasa ni aaj ye question upar clinic de vich almost roz main ek question nu you know dekhda patient nu dekhda jehda unna ne kiya si bhi kade kade jadon loki zyada hunde a ja closed environment the airplane ho gaya bathroom ho gaya choti ji jagah de vich inna nu suffocation hundi a maybe he feels like main bahar bhajna this is a type of anxiety english de vich kehnde ke loki punjabi ch ghabrahat kehnde a and it is like a medical problem koi hai ta dangerous nahi but it's not a good way be to see eh cheez da suffer kari jao eh theek ho sakdi a and inu theek karni there's a few different things and main ta ik ta hega be it's a type of cognitive behavioral therapy cbt eh jehda koi psychotherapist hai just psychologist hai eh to dena eh kar sakde a and it basically they look at be tonu kyon hunda to oh gal baat karke tonu pata lag jada be ha jadon main maybe 7 ਸਾਲ ਦਾ ਸੀ ਮੈਂ ਇੱਕ ਵਾਰੀ ਵਾਸ਼ਰੂਮ ਚ ਲਾਕ ਹੋ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਮੈਂ ਵਾਸ਼ਰੂਮ ਚ ਜਾਣਾ ਜਾਂ ਕੋਈ ਕਲੋਜ਼ ਸਪੇਸ ਮੈਨੂੰ ਇਹ ਫੀਲ ਹੁੰਦਾ ਐਂਡ ਇਟਸ ਨਾਟ ਨੈਸੈਸਰੀਲੀ ਦਿਸ ਥਿੰਗ ਬਟ ਇਹ ਹੀ ਇਹ ਟ੍ਰੀਟਮੈਂਟ ਆ ਐਂਡ ਕਈ ਵਾਰੀ ਇਹ ਡੀਸੈਂਸੀਟਾਈਜੇਸ਼ਨ ਟ੍ਰੀਟਮੈਂਟਸ ਵੀ ਕਰਦੇ ਆ ਬਟ ਆਮ ਨਾਟ ਗੋਇੰ ਗੋ ਇਨ ਟੂ ਡੀਟੇਲ ਪਹਿਲੀ ਗੱਲ ਤਾਂ ਇਹ ਡਾਇਗਨੋਸਿਸ ਤੁਸੀਂ ਕੋਈ ਡਾਕਟਰ ਕੋਲ ਜਾਓ ਈਵਨ ਮੀ ਮੇਰੇ ਕੋਲ ਆ ਸਕਦੇ ਆ ਫੈਮਿਲੀ ਡਾਕਟਰ ਕੋਲ ਆ ਸਕਦੇ ਆ ਐਂਡ ਦੈਨ ਮੈਨੂੰ ਲੱਗਦਾ ਐਂਗਜ਼ਾਇਟੀ ਹੈਗਾ ਦੈਨ ਦੇ ਆਲ ਟੈਲ ਯੂ ਜਸਟ ਦ ਸੇਮ ਜਿੱਦਾਂ ਮੈਂ ਦੱਸਿਆ ਵੀ ਇਹਨੂੰ ਠੀਕ ਕਰਨ ਲਈ ਹਾਂ ਦਵਾਈ ਵੀ ਹੈਗੀ ਆ ਬਟ ਆਈ ਥਿੰਕ ਐਂਡ ਨਾਟ ਆਈ ਥਿੰਕ ਮੈਂ 100% ਸ਼ੋਰ ਆ ਵੀ ਦਵਾਈ ਤੋਂ ਇਲਾਵਾ ਕਾਉਂਸਲਿੰਗ ਦੇ ਨਾਲ 100% ਇਹ ਠੀਕ ਹੋ ਸਕਦਾ ਇਟ ਵਿਲ ਟੇਕ ਟਾਈਮ ਡੈਫੀਨੇਟਲੀ ਬਟ ਇਟ 100% ਇਹ ਠੀਕ ਹੋ ਸਕਦਾ ਐਂਡ ਇਟ ਇਜ਼ ਐਂਗਜ਼ਾਇਟੀ ਜਸਟ ਸੀ ਅ ਡਾਕਟਰ ਐਨੀ ਡਾਕਟਰ ਪਹਿਲਾਂ ਤੇ ਦੂਜੀ ਹੈਗੀ ਆ ਆਪਣੇ ਵਰਡਸ ਹੈ ਨਾ ਵਰਡਸ ਬਹੁਤ ਕਾਮਨ ਆ ਕਿ ਲੋਕੀ ਕੀ ਕਹਿੰਦੇ ਪੰਜਾਬੀ ਚ ਲਾਈਕ ਭੋਰੀ ਹੋ ਗਈ ਜੋ ਵਟਐਵਰ ਪੈਰਾਂ ਤੇ ਜਹਾਜ਼ ਤੇ ਐਂਡ ਇੱਕ ਤਾਂ ਇਹ ਵਾਇਰਸ ਹੁੰਦਾ and I'm not going to go into too much detail mainu pata show vi and hon lagya but pehli gal ta you need to make sure to see 3-4 bari nitrogen lagata nahi fark pare need to make sure be hai wart ka ek corona ka ek callus because din na lag chi jahegi lagdi hai almost same the treatment be alag laga sirf wart liquid nitrogen na theek ho sakda je ta toda khyal hai sir jo corona one ni liquid nitrogen na theek hona and ora maybe vaseline din aur garam pani din aur ke lokan still ni theek hona then a sahi kevri foot doctor ko page diya and I'm not advertising any specific doctor but ek doctor vadhiya ga Brampton jinna ko main page da hona is a doctor Sekhan ਉਹ ਹੈਗੀ ਸਟੀਲਸ ਐਂਡ 410 ਜਾ ਸਕਦੇ ਕੋਈ ਵੀ ਫੁੱਟ ਡਾਕਟਰ ਕੋ ਬਟ ਇਹਨਾਂ ਦਾ ਮੈਂ ਉਦਾਂ ਤੁਹਾਨੂੰ ਨੰਬਰ ਦੇ ਦਿੰਦਾ ਤੁਹਾਡੇ ਲਈ ਬਿਕਾਜ਼ ਤੁਹਾਨੂੰ ਹੈਲਪ ਹੋ ਸਕਦੀ ਹੈ ਐਂਡ ਯੂ ਡੋਨਟ ਨੀਡ ਅ ਰੈਫਰਲ ਉਹਨਾਂ ਦਾ ਨੰਬਰ ਹੈਗਾ 416-883-3877 ਆਲ ਜਸਟ ਸੇ ਇਟ ਵਨ ਮੋਰ ਟਾਈਮ 416-883-3877 ਤੇ ਬੇਸਿਕਲੀ ਇਹ ਫੁੱਟ ਸਪੈਸ਼ਲਿਸਟ ਆ ਦੇ ਆਰ ਨਾਟ ਕਵਰਡ ਮਤਲਬ ਉਹ ਹੈਲਥ ਕਾਰਡ ਦੇ ਨਾਲ ਨਹੀਂ ਕਵਰਡ ਬਟ ਹੈਵ ਵਧੀਆ ਡਾਕਟਰ ਤੇ ਇਹਨਾਂ ਨੂੰ ਇੱਕ ਵਾਰੀ ਤੁਸੀਂ ਦਿਖਾਓ ਤੇ ਉਹ ਤੁਹਾਨੂੰ ਦੱਸੂਗਾ ਐਗਜ਼ੈਕਟਲੀ ਇਹ ਕੀ ਮਤਲਬ ਇਹਦੀ ਕੀ ਇਲਾਜ ਆ
ਹਾਂਜੀ ਪਰ ਨਾਲ ਮੈਂ ਤੁਹਾਨੂੰ
ਸਾਨੂੰ ਆ ਕੇ ਵੀ ਦਿਖਾ ਸਕਦੇ ਕਿਉਂ ਆਇਆ
ਹਾਂਜੀ ਸੋ ਪਿਆਰੇ ਵੀਰੇ ਤੁਸੀਂ ਆ ਕੇ ਡਾਕਟਰ ਗੋਇਲ ਨੂੰ ਵੀ ਮਿਲ ਸਕਦੇ ਹੋ ਪਰ ਜਿਹੜਾ ਇਹਨਾਂ ਨੇ ਨੰਬਰ ਦਿੱਤਾ ਤੁਸੀਂ ਉਹਨਾਂ ਨੂੰ ਵੀ ਮਿਲ ਸਕਦੇ ਹੋ ਪਰ ਇਹਦਾ ਮਤਲਬ ਕਦੇ ਵੀ ਦਿਮਾਗ 'ਚ ਇਹ ਨਾ ਰੱਖਿਓ ਵੀ ਜੇ ਡਾਕਟਰ ਗੋਇਲ ਨੇ ਅਨਾਊਂਸ ਕੀਤਾ ਨੰਬਰ ਵੀ ਤੁਸੀਂ ਜਾਣਾ ਜਾਂ ਨਹੀਂ ਜਾਣਾ ਜਾਂ ਕੋਈ ਇਹਨਾਂ ਕੋਈ ਇਹਨਾਂ ਦਾ ਰਿਸ਼ਤੇਦਾਰ ਆ ਜਾਂ ਕੋਈ ਫਰੈਂਡ ਆ ਜਾਂ ਕੁਛ ਹੈ ਇਹ ਸਿਰਫ ਹੈਲਪ ਕਰਨ ਲਈ ਕਿਉਂਕਿ ਇਹਨਾਂ ਨੇ ਅਜਮਾਇਆ ਉਹਦੇ ਬੈਸਟ ਰਿਜ਼ਲਟਸ ਆਏ ਨੇ ਤਾਂ ਤਾਂ ਨੰਬਰ ਦਿੱਤਾ ਡਿਸੀਜਨ ਤੁਹਾਡਾ ਆਪਣਾ ਕੋਈ ਇਸ ਤਰ੍ਹਾਂ ਦੀ ਅੰਡਰ ਦੀ ਟੇਬਲ ਕੋਈ ਗੇਮ ਨਹੀਂ ਹੈ ਤੁਸੀਂ ਬਿਲਕੁਲ ਇੰਡੀਪੈਂਡੈਂਟ ਹੋ ਜਾਓ ਨਾ ਜਾਓ ਡਜ਼ਨਟ ਮੈਟਰ ਪਰ ਸਾਨੂੰ ਪਰਮਾਤਮਾ ਜਾਣਦਾ ਵੀ ਸਾਡੀ ਭਾਵਨਾ ਕੀ ਆ ਅੰਦਰ ਭਾਵਨਾ ਇਹੀ ਹੈ ਵੀ ਤੁਹਾਡਾ ਥੋੜ੍ਹਾ ਮੋਟਾ ਫਾਇਦਾ ਹੋ ਜੇ ਸੋ ਨੈਕਸਟ ਲਾਈਨ ਹੁਣ ਤਿੰਨ ਲਾਈਨਾਂ ਨੇ ਡਾਕਟਰ ਸਾਹਿਬ ਸ਼ਾਰਟ ਰੱਖਿਓ ਯਾਰ ਕਿਉਂਕਿ ਟਾਈਮ ਵੀ ਖਤਮ ਹੈ ਨੈਕਸਟ ਲਾਈਨ ਹੈਲੋ ਹਾਂਜੀ ਸਵਾਲ ਛੋਟਾ ਰੱਖਿਓ ਪਲੀਜ਼ ਪਲੀਜ਼
ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਮੇਰੇ ਨਾ ਬੇਟੇ ਦਾ ਦੋ ਤਿੰਨ ਦਿਨ ਤੋਂ ਵੈਨ ਹੀ ਪਾਸਿਸ ਦਾ ਸਟੂਲ ਹੀ ਇਜ਼ ਗੈਟਿੰਗ ਵਾਰਮ ਵਟਸ ਦਾ ਰੀਜ਼ਨ ਅਬਾਊਟ ਵਟਸ ਦਾ ਸੋਲੂਸ਼ਨ ਥੈਂਕ ਯੂ
ਓਕੇ ਨੈਕਸਟ ਲਾਈਨ ਹੈਲੋ ਹੈਲੋ
ਹੈਲੋ
ਹਾਂਜੀ ਬੋਲੋ ਸਰ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸਰ
ਹਾਂਜੀ ਮੇਰੀ ਨਾ ਵਾਈਫ ਦੀ ਪ੍ਰੋਬਲਮ ਰਾਤ ਨੂੰ ਸੁੱਤੇ ਪਏ ਦੇ ਨਾ ਜਿਵੇਂ ਸਾਹ ਲੈਂਦੇ ਹੁੰਦੇ ਆ ਤੇ ਜਿਵੇਂ ਮੈਨੂੰ ਵੀ ਸਾਹ ਰੁਕ ਜਾਂਦਾ 5 ਜਾਂ 10 ਜਾਂ 20 ਸੈਕਿੰਡ ਵਾਸਤੇ
ਇਕਦਮ ਜਦੋਂ ਫਿਰ ਨਿਕਲਦਾ ਤੇ ਫਿਰ ਕਿੱਡਾ ਸਾਰਾ ਹੀ ਉਹ ਮਤਲਬ ਘਰਾੜਾ ਜਿਹਾ ਵੱਜਦਾ ਇਹ ਮਤਲਬ ਇਹ ਕੰਟੀਨਿਊਸਲੀ ਹੋ ਰਿਹਾ ਤੇ ਇਹਦਾ ਤੁਸੀਂ ਸਮਝ ਗਏ ਮੇਰਾ ਨਾ
ਬਈ ਬਿਲਕੁਲ ਸਮਝ ਗਏ ਜੀ
ਬਿਲਕੁਲ
ਛੋਟਾ ਹੋਵੇਗਾ ਡਾਕਟਰ
ਸਾਹਿਬ ਇੱਕ 40 ਈਅਰ ਥੱਲੇ ਕੋਲ ਲਿਖਤੀ ਉਹ ਡਰਾਈਵਿੰਗ ਕਰ ਰਿਹਾ ਚਾਹੇ ਟਰੱਕ ਕਰ ਰਹੀ ਟੈਕਸੀ ਦੀ ਹੈ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਚਾਹੁੰਦਾ ਕਿ ਇੱਕ ਯੰਗ ਲੜਕੇ ਦੇ ਨਾਲ ਹੋਇਆ ਵੈ ਕਿ ਅਣਗਹਿਲੀ ਕਰਕੇ ਲੈਫਟ ਸਾਈਡ ਦੇ ਗੁਰਦੇ ਚ ਪ੍ਰੋਬਲਮ ਆ ਗਈ 16-17 ਘੰਟੇ ਦੀ ਉਹ ਸਿਟਿੰਗ ਕਰਦੇ ਉਹ ਅਣਗਹਿਲੀ ਦੇ ਵਿੱਚ ਇਹ ਕਿ ਜੋ ਹੈ ਨਾ ਕਰਦਾ ਰਿਹਾ ਲੇਕਿਨ ਰਾਈਟ ਸਾਈਡ ਇਹ ਕਿ ਲੋ ਬੈਕ ਵਾਲਾ ਹੈ ਕਿ ਪ੍ਰੋਬਲਮ ਆ ਗਈ ਇਸ ਵੇਲੇ ਉਹ ਬੰਦਾ ਹੈ ਕਿ ਵੀਲ ਚੇਅਰ ਦੇ ਉੱਪਰ ਹੈ ਤੁਸੀਂ ਇਸ ਬਾਰੇ ਚ ਇਹ ਕਿਆ ਕਹਿਣਾ ਚਾਹੁੰਦੇ ਹੋ ਕਿ ਲਾਟ ਆਫ ਸਿਟਿੰਗ ਦੇ ਵਿੱਚ ਇਹਨਾਂ ਨੂੰ ਕੀ ਕਰਨਾ ਚਾਹੀਦਾ ਨਾ ਹੀ ਇਹ ਵਿਅਕਤੀ ਪਾਣੀ ਪੀਂਦਾ ਨਾ ਹੀ ਇੱਥੇ ਐਕਸਰਸਾਈਜ਼ ਫਿਰ ਆ ਕੇ ਜਿਹੜੇ ਰਫੜੇ ਪੈਂਦੇ ਨੇ ਇਹਦੇ ਬਾਰੇ ਤੁਸੀਂ ਇਹ ਕਿ ਜੋ ਹੈ ਨਾ ਇਹਨਾਂ ਨੂੰ ਇਗਨੋਰ ਕਰਦੇ
ਠੀਕ ਹੈ ਜੀ ਥੈਂਕ ਯੂ ਵੈਰੀ ਮਚ ਭੈਣ ਜੀ ਹੋਰ ਨਾ ਤੁਸੀਂ ਲਾਈਨ ਲਈਓ ਪਲੀਜ਼ ਹਾਂਜੀ ਡਾਕਟਰ ਸਾਹਿਬ ਤਿੰਨਾਂ ਦਾ ਜਵਾਬ ਦੇ ਦਿਓ ਦੈਟਸ ਇਟ
ਯਾ ਯਾ ਗੁੱਡ ਗੁੱਡ ਕੁਐਸਚਨਸ ਮੈਨ ਸੋ ਪਹਿਲਾ ਕੁਐਸਚਨ ਸਿੰਪਲ ਜਸ ਸੀ ਵੀ ਦੋ ਤਿੰਨ ਦਿਨ ਹੋ ਗਏ ਬੱਚੇ ਨੂੰ ਆਈ ਥਿੰਕ ਉਹਨਾਂ ਨੇ ਕਿ ਅਸੀਂ ਵਰਮਸ ਹੈ ਨਾ ਜਦੋਂ ਵਾਸ਼ਰੂਮ ਜਾਂਦੇ ਤੋਂ ਸੋ ਡੈਫੀਨੇਟਲੀ ਦਿਸ ਇਜ਼ ਅ ਪੈਰਾਸਾਈਟ ਨੋ ਕੁਐਸਚਨ ਤੇ ਇਹਨੂੰ ਪਹਿਲੀ ਗੱਲ ਤਾਂ ਕੋਈ ਵੀ ਡਾਕਟਰ ਕੋਲ ਜਾਓ ਪ੍ਰੈਫਰਬਲੀ ਫੈਮਿਲੀ ਡਾਕਟਰ ਜੇ ਤਾਂ ਤੁਸੀਂ ਕੋਈ ਪਿਕਚਰ ਖਿੱਚ ਸਕਦੇ ਹੋ ਵਰਮ ਦੀ ਔਰ ਤੁਸੀਂ ਪਹਿਲਾਂ ਹੀ ਕੋਈ ਕੱਪ ਦੇ ਵਿੱਚ ਲਾਈਕ ਯੂ ਨੋ ਅਫਕੋਰਸ ਡਿਸਪੋਜ਼ੇਬਲ ਕੱਪ ਦੇ ਵਿੱਚ ਤੁਸੀਂ ਸਟੂਲ ਦਾ ਸੈਂਪਲ ਰੱਖ ਸਕਦੇ ਆ ਦੈਨ ਦੈਟਸ ਈਵਨ ਯੋਰ ਸੇਵ ਸਮ ਟਾਈਮ ਬਿਕੋਜ਼ ਡਾਕਟਰ ਨੇ ਸਟੂਲ ਦਾ ਸੈਂਪਲ ਸੈਂਡ ਕਰਨਾ ਬਾਹਰ ਉਹਦੇ ਨਾਲ ਪਤਾ ਲੱਗ ਜੂਗਾ ਕਿਹੜਾ ਵਰਮ ਆ ਫਿਰ ਉਹਨਾਂ ਨੇ ਦਵਾਈ ਸਿੰਪਲੀ ਦੇ ਦੇਣੀ ਆ ਹੋਰ ਨੀ ਕੋਈ ਡੇਂਜਰਸ ਪ੍ਰੋਬਲਮ ਪਰ ਜਿੰਨਾ ਛੇਤੀ ਦਿਖਾ ਸਕਦੇ ਆ ਇਸ ਗੁੱਡ ਇੱਦਾਂ ਨੀ ਵੀ ਐਮਰਜੈਂਸੀ ਜਾਣਾ ਪੈਣਾ ਬਟ ਕੋਈ ਵੀ ਡਾਕਟਰ ਕੋਲ ਜਾ ਕੇ ਟੈਸਟ ਕਰਾ ਕੇ ਫਿਰ ਉਹਨਾਂ ਨੇ ਦਵਾਈ ਦੇ ਦੇਣੀ ਹੈ ਤੇ ਬੱਚਾ ਨੇ ਠੀਕ ਹੋ ਜਾਣਾ ਸੈਕਿੰਡ ਕੁਐਸਚਨ ਜਿਹੜਾ ਆਪਾਂ ਟੌਪਿਕ ਪਹਿਲਾਂ ਡਿਸਕਸ ਕੀਤਾ ਸੀ ਇਟ ਸਾਊਂਡਸ ਲਾਈਕ ਭਾਜੀ ਤੁਹਾਡੇ ਵਾਈਫ ਨੂੰ ਸਲੀਪ ਐਪਨੀਆ ਹੈਗਾ ਸਲੀਪ ਐਪਨੀਆ ਤੁਸੀਂ ਕਿਹਾ ਵੀ ਉਹਨਾਂ ਦਾ ਸਾਹ ਰੁਕ ਜਾਂਦਾ 10-15 ਸੈਕਿੰਡ ਫਿਰ ਵੱਡਾ ਸਾਹ ਲੈਂਦੇ ਆ ਸਨੋਇੰਗ ਕਰਦੇ ਆ ਘਰਾੜੇ ਆਉਂਦੇ ਆ ਸੋ ਇਹ ਹੈਗਾ ਸਲੀਪ ਐਪਨੀਆ ਹੁਣ ਨੈਕਸਟ ਸਟੈਪ ਤੁਹਾਡਾ ਇਹ ਆ ਵੀ ਤੁਸੀਂ ਕੋਈ ਵੀ ਡਾਕਟਰ ਕੋਲ ਜਾਓ ਪ੍ਰੈਫਰਬਲੀ ਆਪਣਾ ਫੈਮਿਲੀ ਡਾਕਟਰ ਕੋਲ ਉਹਨਾਂ ਨੂੰ ਇਹੀ ਸਿੰਪਟਮ ਦੱਸੋ ਉਹਨਾਂ ਨੇ ਤੁਹਾਨੂੰ ਤੁਹਾਡੇ ਵਾਈਫ ਨੂੰ ਭੇਜਣਾ ਸਲੀਪ ਸਟੱਡੀ ਵਾਸਤੇ ਤੇ ਉਹਨਾਂ ਨੂੰ ਰੁਕਣਾ ਪੈਣਾ ਓਵਰ ਨਾਈਟ ਉਹ ਫਿਰ ਸਾਰਾ ਉਹਨਾਂ ਨੂੰ ਦੇਖੂਗੇ ਵੀ ਕਿੰਨੀ ਕੁ ਵਾਰੀ ਸਾਹ ਰੁਕਦਾ ਕਦੋਂ ਰੁਕਦਾ ਆਕਸੀਜਨ ਕਿੰਨੀ ਘੱਟਦੀ ਆ ਫਿਰ ਉਹ ਉਹਨਾਂ ਨੂੰ ਰੈਕਮੈਂਡੇਸ਼ਨ ਦਓਗੇ ਵੀ ਇਹਨਾਂ ਨੂੰ ਮਸ਼ੀਨ ਦੀ ਲੋੜ ਆ ਭਾਰ ਘਟਾਉਣ ਦੀ ਲੋੜ ਆ ਇਹਨਾਂ ਦੇ ਟਾਂਸਲਸ ਵਧੇ ਆ ਵੀ ਇਹਨਾਂ ਨੂੰ ਕੱਢਣ ਦੀ ਲੋੜ ਆ ਸੋ ਅਗੇਨ ਤੁਹਾਡਾ ਨੈਕਸਟ ਸਟੈਪ ਵੀ ਡਾਕਟਰ ਨੂੰ ਦਿਖਾਓ ਐਂਡ ਸਲੀਪ ਸਟੱਡੀ ਕਰਾਓ ਤੀਜੀ ਕੁਐਸਚਨ ਆ ਵੀ ਲਾਈਕ ਜਿਹੜੇ ਲੋਕੀ ਜ਼ਿਆਦਾ ਬੈਠਦੇ ਆਪਣੇ ਜਿਹੜੇ ਟਰੱਕ ਚਲਾਉਂਦੇ ਆ ਟੈਕਸੀ ਚਲਾਉਂਦੇ ਆ ਲੰਬੇ ਡਰਾਈਵ ਉੱਤੇ ਕਰਦੇ ਆ ਉਹਨਾਂ ਨੂੰ ਡੈਫੀਨਲੀ ਬੈਕ ਪੇਨ ਜਾਂ ਗੋਡਿਆਂ ਦੀ ਪੇਨ ਹੋ ਸਕਦੀ ਆ ਯੈਸ ਵੈਸ ਵੈਰੀ ਵੈਰੀ ਕਾਮਨ ਐਂਡ ਇਹਨੂੰ ਪ੍ਰਿਵੈਂਸ਼ਨ ਕਰਨ ਲਈ ਠੀਕ ਕਰਨ ਲਈ ਅਨਲੈਸ ਇਟਸ ਆਰਥਰਾਈਟਿਸ ਉਹ ਤਾਂ ਹੁਣ ਐਕਸਰੇ ਦੇ ਨਾਲ ਪਤਾ ਲੱਗ ਜਾਂਦਾ ਹੈ ਮੋਸਟਲੀ ਇਹ ਮਸਲ ਦੀ ਪੇਨ ਹੁੰਦੀ ਆ ਇਹਨਾਂ ਨੂੰ ਸੋਰੀ ਐਕਸਰਸਾਈਜ਼ ਕਰਨੀ ਚਾਹੀਦੀ ਆ ਜਿਹੜੇ ਆਪਣੇ ਮਸਲਸ ਆ ਨੀ ਦੇ ਨਾਲ ਇੱਕ ਤਾਂ ਗੋਡੇ ਹੈਗੇ ਆਪਣੇ ਬੋਨਸ ਇਹਦੇ ਨਾਲ ਆਪਣੇ ਮਸਲਸ ਆ ਸੇਮ ਵਿਦ ਦ ਸਪਾਈਨ ਇੱਕ ਸੈਂਟਰ ਦੇ ਵਿੱਚ ਆਪਣੀ ਸਪਾਈਨ ਆ ਬੋਨ ਉਹਦੇ ਨਾਲ ਮਸਲਸ ਆ ਜਿਹੜੇ ਮਸਲਸ ਆ ਉਹ ਬੋਨ ਨੂੰ ਸਪੋਰਟ ਦਿੰਦੇ ਆ
ਹਾਂਜੀ ਸੋ
ਜੇ ਤੁਸੀਂ ਇਹ ਬੇਸਿਕਲੀ ਮਸਲ ਨੂੰ ਸਟ੍ਰੈਚ ਕਰ ਸਕਦੇ ਆ ਐਕਸਰਸਾਈਜ਼ ਸਟਰੈਂਥਨ ਕਰ ਸਕਦੇ ਆ ਇਹ ਤੁਹਾਡੀ ਪੇਨ ਹਟ ਸਕਦੀ ਆ
ਹਾਂਜੀ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਤੁਸੀਂ ਹੁਣ ਪੇਸ਼ੈਂਟ ਦੇਖ ਲਓ ਪੇਸ਼ੈਂਟ ਨੂੰ ਮੇਰੇ ਵੱਲੋਂ ਮਾਫੀ ਮੰਗ ਲਿਓ ਕਿਉਂਕਿ ਮੈਂ ਤੁਹਾਡਾ ਚਾ 30-35 ਮਿੰਟ ਟਾਈਮ ਲੈ ਲਿਆ ਉਹਨਾਂ ਨੂੰ ਮੇਰੇ ਵੱਲੋਂ ਸੋਰੀ ਫੀਲ ਕਰ ਲਿਓ ਸੋ ਤੁਸੀਂ ਤੁਹਾਡਾ ਥੈਂਕ ਯੂ ਵੈਰੀ ਮਚ ਨੈਕਸਟ ਵੀਕ ਤੁਸੀਂ ਆਉਣਾ ਨਹੀਂ ਕਹੋਗੇ ਲੌਂਗ ਵੀਕਐਂਡ ਹੈ ਮੈਨੂੰ ਇਹ ਵੀ ਪਤਾ ਕਿ ਉੱਥੇ ਤੁਹਾਨੂੰ ਪਤਾ ਹੀ ਹੈ ਲੌਂਗ ਵੀਕਐਂਡ ਨੂੰ ਕੀ ਹਾਲ ਹੁੰਦਾ ਉੱਥੇ ਸੋ ਮੈਂ ਉਸ ਟਾਈਮ ਨਿਕਲਣਾ ਨਹੀਂ ਮੈਂ ਆਪੀ ਕੰਮ ਸਾਰ ਲੂੰਗਾ ਤੇ ਜੇ ਲੋੜ ਪਈ ਤੁਸੀਂ ਆਪਾਂ ਫੋਨ ਤੇ ਗੱਲ ਕਰ ਲਾਂਗੇ ਤੁਸੀਂ ਇਸ ਕੁਐਸਚਨ ਦੇ ਦਿਓ ਆਨਸਰ ਸੋ ਥੈਂਕ ਯੂ ਵੈਰੀ ਮਚ ਸੋ ਦਰਸ਼ਕੋ ਹੁਣ ਅਸੀਂ ਪਹਿਲਾਂ ਹੀ ਤੁਹਾਨੂੰ ਬੇਨਤੀ ਕੀਤੀ ਵੀ ਹੋਰ ਲਾਈਨ ਨਾ ਕਰਿਓ ਸੋ ਜਿਹੜਾ ਸਾਡਾ ਇਹ ਪ੍ਰੋਗਰਾਮ ਹੁੰਦਾ ਨਾ ਮਾਈਂਡ ਐਂਡ ਬਾਡੀ ਹਰ ਸੋਮਵਾਰ ਨੂੰ ਅਸੀਂ ਕਰਦੇ ਹਾਂ 3 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਸਵਾਲ ਪੁੱਛਿਆ ਕਰੋ ਦੂਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਦੋਂ ਸਵਾਲ ਕਰਦੇ ਹਾਂ ਨਾ ਇੰਨੀ ਕਿੰਨੀ ਕੁ ਲਾਈਫ ਬਿਜ਼ੀ ਆਪਾਂ ਆਪਣੀ ਹੈਲਥ ਲਈ ਕੁਐਸਚਨ ਨਹੀਂ ਪੁੱਛ ਸਕਦੇ ਤੇ 2-3 ਮਿੰਟ ਆਪਾਂ ਹੁਣ ਜੇ ਡਾਕਟਰ ਸਾਹਿਬ ਕਿਹਾ ਛੇਤੀ ਕਰੋ ਇੱਕ ਪਾਸੇ ਜਦੋਂ ਕਲੀਨਿਕ 'ਚ ਅਸੀਂ ਜਾਂਦੇ ਹਾਂ ਉਦੋਂ ਸਾਡੀ ਆਮ ਕੰਪਲੇਂਟ ਇਹ ਰਹਿੰਦੀ ਹੈ ਵੀ ਡਾਕਟਰ ਨੂੰ ਅਸੀਂ ਪ੍ਰੋਬਲਮ ਦੱਸਦੇ ਨਹੀਂ ਉਹ ਪਰਚੀ ਲਿਖ ਕੇ ਫੜਾ ਕੇ ਦੂਜੇ 'ਚ ਕਮਰਾ ਦਰਵਾਜ਼ਾ ਬੰਦ ਕਰ ਜਾਂਦਾ ਜੇ ਹੁਣ ਡਾਕਟਰ ਐਕਸਪਲੇਨ ਕਰਦਾ ਸਾਡੇ ਕੋਲ ਟਾਈਮ ਨਹੀਂ ਪਤਾ ਨਹੀਂ ਮੈਨੂੰ ਤਾਂ ਕੁਦਰਤ ਦਾ ਕੋਈ ਸਮਝ ਨਹੀਂ ਲੱਗੀ ਵੀ ਕੀ ਗੱਲ ਹੈ ਉਹ ਜਿਸ ਤਰ੍ਹਾਂ ਸੀ ਨਾ ਵੀ ਕਿਸੇ ਮਾਂ ਅਤੇ ਸੋਰੀ ਪਿਓ ਅਤੇ ਪੁੱਤ ਨੇ 16-17 ਸਾਲਾਂ ਦਾ ਮੁੰਡਾ ਸੀ, ਉਹਨਾਂ ਨੇ ਸ਼ਹਿਰ 'ਚ ਜਾਣਾ ਸੀ ਸਮਾਨ ਲੈਣ ਦੇ ਲਈ, ਅਤੇ ਉਹਨਾਂ ਨੇ ਗਧਾ ਨਾਲ ਲੈ ਲਿਆ ਵੀ ਤਾਂ ਕਿ ਆਉਂਦੇ ਹੋਏ ਸਮਾਨ ਲੱਦ ਲਵਾਂਗੇ। ਉਹ ਦੋਨਾਂ ਨੇ ਜਦੋਂ ਤੁਰੇ ਜਾਂਦੇ ਸੀ ਧੁੱਪ ਬੜੀ ਸੀਗੀ, ਅਤੇ ਉਹਨੇ ਕਿਹਾ ਵੀ ਇਹ ਜਾਨਵਰ ਦੇ ਵਿੱਚ ਵੀ ਪਰਮਾਤਮਾ ਵਾਸਤੇ ਆਪਾਂ ਦੋਨੇ, ਤੂੰ ਵੀ 16-17 ਸਾਲਾਂ ਦਾ, ਮੈਂ ਵੀ ਠੀਕ ਠਾਕ ਆ, ਦੋਨੇ ਤੁਰੇ ਜਾਂਦੇ ਸੀਗੇ, ਗਧਾ ਵੀ ਨਾਲ ਤੁਰਿਆ ਜਾਂਦਾ ਸੀਗਾ। ਅੱਗੇ ਉਹ ਬੰਦੇ ਟੱਕਰ ਗਏ ਉਹਨੂੰ, ਉਹ ਕਹਿੰਦੇ ਦੇਖੋ ਮੂਰਖੀ ਨੇ, ਗਧਾ ਦਾ ਭਾਅ ਢੋਣ ਲਈ ਹੈ, ਇਹ ਆਰਾਮ ਨਾਲ ਤੁਰੇ ਜਾਂਦੇ ਨੇ, ਆਹ ਮੁੰਡੇ ਨੂੰ ਬਿਠਾ ਦਿਉ ਉਹਦੇ ਉੱਤੇ, ਇੱਕ ਜਣਾ ਬਹਿ ਜਾਓ, ਗਧੇ ਨੂੰ ਕਹਿੰਦੇ ਨਹੀਂ ਬਰਾਬਰ ਤੋਰਿਆ ਤਾਂ ਗਧਾ ਹੀ ਹੈ। ਅਤੇ ਜਦੋਂ ਉਹਨਾਂ ਨੂੰ ਗੱਲ ਪਈ, ਉਹ ਵੀ ਦੁਵਿਧਾ 'ਚ ਪੈ ਗਏ, ਅਤੇ ਪਿਓ ਨੇ ਸੋਚਿਆ ਵੀ ਗੱਲ ਤਾਂ ਇਹਦੀ ਠੀਕ ਹੈ, ਅਤੇ ਆਪਾਂ ਐਂ ਕਰਦੇ ਹਾਂ ਮੁੰਡੇ ਨੂੰ ਬਿਠਾ ਦਿੰਦੇ, ਕਿਉਂਕਿ ਮੈਂ ਤਾਂ ਤੁਰਸਾ ਵੀ ਫਿਰ ਵੀ ਬੱਚਾ ਹੀ ਹੈ। ਉਹਨੇ ਮੁੰਡੇ ਨੂੰ ਬਿਠਾ ਤਾ, ਥੋੜ੍ਹੀ ਦੂਰ ਅੱਗੇ ਗਏ, ਬੰਦੇ ਉਹਨੂੰ ਹੋਰ ਟੱਕਰ ਗਏ, ਉਹ ਕਹਿੰਦੇ ਦੇਖਿਆ ਆਹ ਮੁੰਡਾ ਵੀ ਬੜਾ ਬੇਫਕੂ ਹੈ, ਪਿਓ ਨੂੰ ਕਹਿੰਦਾ ਤੋਰਿਆ ਵੈ, ਆਪ ਉੱਤੇ ਬੈਠਿਆ ਮੌਜ ਨਾਲ, ਹੈ ਨਾ, ਪਿਓ ਨੂੰ ਬਿਠਾਓ, ਆਪ ਤੂੰ ਤਾਂ ਨੌਜਵਾਨ ਹੈ, ਤੈਨੂੰ ਕੀ ਲੋੜ ਹੈ। ਜਦੋਂ ਉਹਨੂੰ ਗੱਲ ਕਹੀ, ਉਹ ਕਹਿੰਦੇ ਇਹ ਵੀ ਗੱਲ ਠੀਕ ਹੈ। ਜਦੋਂ ਇਹ ਗੱਲ ਠੀਕ ਹੈ, ਮੁੰਡਾ ਕਹਿੰਦਾ ਨਹੀਂ ਨਹੀਂ ਬਾਪੂ ਜੀ ਤੁਸੀਂ ਬੈਠੋ, ਮੈਂ ਤਾਂ ਤੁਰ ਕੇ ਚੱਲੂੰਗਾ, ਬਾਪੂ ਜੀ ਬਿਠਾ ਦਿੱਤੇ, ਬੰਦਾ ਬੱਚਾ ਤੁਰ ਕੇ ਜਾਣ ਲੱਗ ਗਿਆ। ਹਾਂਜੀ, ਜਦੋਂ ਤੁਰਨ ਲੱਗ ਗਿਆ ਕਿ ਫਿਰ ਬੰਦੇ ਟੱਕਰ ਗਏ ਉਹਨੂੰ, ਕਹਿੰਦੇ ਮੂਰਖੀ ਹੈ, ਪਿਓ ਉੱਪਰ ਚੜਿਆ ਹੋਇਆ, ਬੱਚਾ ਥੱਲੇ ਬਿਠਾਇਆ, ਗਧਾ ਹੀ ਹੈ, ਅਤੇ ਇਹਦੇ ਉੱਤੇ ਦੋਨੇ ਹੀ ਬਹਿ ਜਾਓ। ਉਹ ਜਦੋਂ ਦੋਨੇ ਬੈਠ ਗਏ ਅਤੇ ਅੱਗੇ ਜਾ ਕੇ ਬੰਦੇ ਟੱਕਰ ਗਏ, ਕਹਿੰਦੇ ਬੰਦਾ ਜਾਨਵਰ ਨੂੰ ਮਾਰਨਾ, ਜਾਨਵਰ ਸਮਝ ਰੱਖਿਆ ਗਧੇ ਨੂੰ, ਆਪ ਦੋ ਦੋ ਚੜੇ ਫਿਰਦੇ ਹੋ, ਸੋ ਬੰਦਾ ਕਿੱਧਰ ਨੂੰ ਜਾਵੇ। ਗੱਲ ਤਾਂ ਇਹ ਹੈ, ਇਹ ਦੁਨੀਆ ਹੀ ਰੰਗ ਬਿਰੰਗੀ ਹੈ, ਜਿੱਧਰ ਨੂੰ ਮਰਜ਼ੀ ਕਰ ਲਓ, ਉਹਦਾ ਹੱਲ ਕੋਈ ਨਹੀਂ ਲੱਭਦਾ, ਆਪਣੇ ਆਪਣੇ ਦਿਮਾਗ ਨੇ, ਪਰਮਾਤਮਾ ਨੇ ਇਸ ਤਰ੍ਹਾਂ ਦਿਮਾਗ ਪਾਇਆ, ਹਰ ਬੰਦੇ ਦਾ ਆਪਣਾ ਦਿਮਾਗ ਹੈ, ਪ੍ਰੋਬਲਮ ਸੁਲਝਦੀ ਨਹੀਂ। ਸੋ ਸੋਲਵ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਡੱਬੇ 'ਚ ਸਾ ਰਾਮ ਨਾਮ ਸੱਤ ਹੈ। ਹਾਂਜੀ, ਜਦੋਂ ਕਹਿੰਦੇ ਨਾ ਵੀ ਸਭ ਕੁਛ ਫਿਰ ਖਾਲੀ ਹੋ ਜਾਂਦਾ ਕੰਮ, ਫਿਰ ਸਾਨੂੰ ਜੋ 2 ਮਿੰਟ ਕਰਕੇ ਸਾਨੂੰ ਉਹ ਓਵਨ ਦੇ ਵਿੱਚ ਰੱਖ ਦਿੰਦੇ ਨੇ, ਫਿਰ ਗੱਲ ਸਾਰੀ ਮਸਲਾ ਹੱਲ ਹੋ ਜਾਂਦਾ। ਸੋ ਜਿੰਨਾ ਚਿਰ ਦੁਨੀਆ ਥੋੜ੍ਹਾ ਜਿਹਾ ਆਤਮਾ ਦੀ ਆਵਾਜ਼ ਸੁਣ ਕੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਐਨਾਲਾਈਜ਼ ਕਰੀਏ, ਪੁੱਠੇ ਕੰਮਾਂ ਤੋਂ ਬਚੀਏ, ਅਤੇ ਹੱਕ ਹਲਾਲ ਦੀ ਕਮਾਈ ਖਾਈਏ, ਝੂਠ ਫਰੇਬ ਤੋਂ ਬਚੀਏ। ਝੂਠ ਫਰੇਬ ਕਦੇ ਨਾ ਕਰੋ, ਉਹਦਾ ਮੈਂ ਤੁਹਾਨੂੰ ਗਰੰਟੀ ਕਹਿੰਦਾ, ਮੈਂ ਆਪਣੀ ਜ਼ਿੰਦਗੀ ਦਾ ਤੁਹਾਨੂੰ ਤਜਰਬਾ ਦੱਸਦਾ, ਨੰਗਰ ਬਿਲਕੁਲ ਭੁੱਖੇ ਨੰਗੇ ਰਹਿ ਕੇ ਯੂਨੀਵਰਸਿਟੀਆਂ 'ਚ ਪੜ੍ਹੇ ਹਾਂ, ਜਦੋਂ ਪੈਸੇ ਵੀ ਕੋਲੇ ਨਹੀਂ ਹੁੰਦੇ ਸੀਗੇ। ਹਾਂਜੀ, ਪਰ ਆਪਣੀ ਅਣਖ ਰੱਖੀ ਹੈ। ਸੋ ਮਾਲਕ ਆਪੀ ਬਰਕਤ ਕਰਦਾ, ਜਦੋਂ ਅਸੀਂ ਦੂਜਿਆਂ ਦੀ ਜੇਬ ਕੱਟਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਨੁਕਸਾਨ ਹੋ ਜਾਂਦਾ ਤੁਹਾਡਾ। ਇਹ ਤੁਸੀਂ ਨਾ ਭੁੱਲੋ, ਜਦੋਂ ਅਸੀਂ ਵੱਡੇ ਵੱਡੇ ਮਹਿਲ ਇੱਧਰ ਉੱਧਰੋਂ ਕਰਕੇ ਡਰੱਗਸ ਵੇਚ ਕੇ, ਸ਼ਰਾਬਾਂ ਵੇਚ ਕੇ, ਝੂਠ ਵੇਚ ਕੇ, ਫਰੇਬ ਵੇਚ ਕੇ, ਠੱਗੀਆਂ ਕਰਕੇ, ਪੋਲੀਟਿਕਸ ਦੇ ਵਿੱਚ ਰਿਸ਼ਵਤਾਂ ਲੈ ਕੇ ਇਕੱਠੇ ਕਰੀ ਜਾਂਦੇ ਹਾਂ, ਕੀ ਹੁੰਦਾ ਹਾਲ? ਆ ਹੁਣ ਚਿਦੰਬਰ ਨੂੰ ਫੜਿਆ ਕਿ ਨਹੀਂ? ਕਿੱਥੇ ਫਾਈਨਾਂਸ ਮਿਨਿਸਟਰ ਸੀ, ਡਿਫੈਂਸ ਮਿਨਿਸਟਰ ਸੀਗਾ, ਫਿਰ ਲੁਕਿਆ ਫਿਰਦਾ। ਉੱਧਰੋਂ ਉਹ ਆਪਣੀ ਮਰੀਅਮ ਨੂੰ ਅਤੇ ਨਵਾਜ਼ ਸ਼ਰੀਫ ਨੂੰ ਫੜਿਆ ਕਿ ਨਹੀਂ ਫੜਿਆ? ਉਹ ਫਿਰਦੇ ਨੇ ਜੇਲ੍ਹ 'ਚ। ਜਰਦਾਰੀ ਸਾਹਿਬ ਵੱਡੇ ਬਣੇ ਫਿਰਦੇ ਸੀਗੇ, ਉੱਠਾਂ ਦੀ ਕੁਰਬਾਨੀ ਕਰ ਦਿੰਦੇ ਸੀ, ਹੁਣ ਕਹਿੰਦੇ ਸਾਨੂੰ ਟੀ ਵੀ ਦੇ ਦਿਓ ਅੰਦਰ ਜੇਲ੍ਹ 'ਚ। ਇਹ ਫਾਇਦਾ ਕੀ ਹੋਇਆ? ਐਵੇਂ ਨਜਾਇਜ਼ ਕਹਿੰਦੇ ਜੇ ਕਿਤੇ ਹੀ ਨਾ ਹੁੰਦਾ ਹੇਰਾ ਫੇਰੀ, ਤਾਂ ਇਮਰਾਨ ਦਾ ਦਿਮਾਗ ਖਰਾਬ ਹੋਇਆ ਸੀ, ਉਹਨੂੰ ਫੜ ਕੇ ਬੰਦ ਕਰੂਗਾ। ਉਹ ਡਰਦੇ ਸੀ ਲੋਕ ਅੱਗੇ, ਉਹ ਹੁਣ ਡਾਢਾ ਪ੍ਰਧਾਨ ਮੰਤਰੀ ਆ ਗਿਆ ਇਮਰਾਨ ਖਾਨ, ਡਰਦਾ ਕਿਸੇ ਤੋਂ ਨਹੀਂ, ਫੜ ਕੇ ਅੰਦਰ ਕਰਤੇ। ਜੇ ਕੰਮ ਹੀ ਨਾ ਪੁੱਠਾ ਕੀਤਾ ਹੁੰਦਾ, ਫਿਰ ਤਾਂ ਕੋਈ ਲੋੜ ਹੀ ਨਹੀਂ ਪੈਣੀ ਸੀ। ਸੋ ਕੰਮ ਕਰਨ ਲੱਗੇ ਸੋਚੋ, ਹੇਰਾ ਫੇਰੀਆਂ, ਬੇਈਮਾਨੀਆਂ, ਕਰੈਕਟਲੈਸ ਗੱਲਾਂ ਕਰਨੀਆਂ, ਇਹਦਾ ਕੋਈ ਫਾਇਦਾ ਨਹੀਂ। ਆਪਾਂ ਕਰੈਕਟਰ ਵੀ ਕਰਦੇ ਹਾਂ, ਉੱਪਰੋਂ ਭਾਈ ਜੀ ਬਣੇ ਫਿਰਦੇ ਹਾਂ, ਪੰਡਿਤ ਬਣੇ ਫਿਰਦੇ ਹਾਂ, ਪੋਲੀਟੀਸ਼ੀਅਨ ਬਣੇ ਫਿਰਦੇ ਹਾਂ, ਵਿੱਚੋਂ ਉਮਰ ਨਹੀਂ ਦੇਖਦੇ, ਕੁਛ ਨਹੀਂ ਦੇਖਦੇ, ਪੁੱਠੇ ਸਿੱਧੇ ਕੰਮ ਕਰ ਲੈਂਦੇ ਹਾਂ, ਅਤੇ ਜਦੋਂ ਕੈਮਰੇ 'ਚ ਫੋਟੋ ਆ ਜਾਂਦੀ ਹੈ ਫਿਰ ਅਸੀਂ ਕਹਿੰਦੇ ਜੀ ਇਹ ਤਾਂ ਸਾਡੇ ਨਾਲ ਜਾਤੀ ਹੋਈ ਹੈ, ਤਾਂ ਗੱਲ ਸੱਚਾਈ ਨਹੀਂ, ਫਿਰ ਜੇਲ੍ਹਾਂ 'ਚ ਜਾਣਾ ਪੈਂਦਾ। ਸੋ ਕਰਨ ਲੱਗੇ, ਬੀਜਣ ਲੱਗੇ, 10 ਵਾਰ ਸੋਚੋ। ਹਮੇਸ਼ਾ ਜ਼ਿੰਦਗੀ ਥੋੜ੍ਹੀ ਜਿਹੀ ਆ, ਜੇ ਇੰਨੀ ਨਿਕਲ ਗਈ ਬਾਕੀ ਕੀ ਬਚਣਾ? ਸੋ ਮੈਂ ਤਾਂ ਇਹੀ ਤੁਹਾਨੂੰ ਰਿਕੁਐਸਟ ਕਰਦਾ ਵੀ ਜੇ ਗਲਤੀ ਹੋ ਵੀ ਜਾਂਦੀ ਹੈ, ਉਸ ਪਰਮਾਤਮਾ ਤੋਂ ਮਾਫ਼ੀ ਮੰਗੋ, ਕਿਉਂਕਿ ਅਸੀਂ ਰੋਜ਼ ਹੀ ਗਲਤੀਆਂ ਕਰਦੇ ਹਾਂ, ਉਹ ਬਖਸ਼ਣਹਾਰ ਹੈ। ਸੋ ਇੰਨਾ ਹੀ ਸਾਡਾ ਅੱਜ ਪ੍ਰੋਗਰਾਮ ਕਬੂਲ ਕਰਿਓ। ਸੋ ਮੇਰਾ ਪ੍ਰੋਗਰਾਮ ਹੁਣ ਸਮਾਪਤੀ ਦੀ ਵੱਲ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, BNC ਮੈਡੀਕਲ ਸੈਂਟਰ ਬਰੈਂਪਟਨ ਦੇ ਵਿੱਚ ਹੈ, ਜਿੱਥੇ 2 ਰੋਡਸ ਸੜਕਾਂ ਮਿਲਦੀਆਂ ਨੇ ਬਰੈਮਲੀ ਅਤੇ ਕੰਟਰੀ ਸਾਈਡ। ਉੱਥੇ ਜਦੋਂ ਤੁਸੀਂ ਆ ਜਾਓਗੇ ਨਾ, ਗੈਸ ਸਟੇਸ਼ਨ ਹੈ, ਬਿਲਕੁਲ ਮਿਸ ਨਹੀਂ ਕਰੋਗੇ। ਉੱਥੇ ਹੀ ਅਰਜੈਂਟ ਕੇਅਰ ਹੈ, ਉੱਥੇ ਹੀ ਵਾਕਿੰਗ ਕਲੀਨਿਕ ਹੈ, ਉੱਥੇ ਹੀ ਫੈਮਲੀ ਡਾਕਟਰ ਨੇ, ਉੱਥੇ ਹੀ ਫਾਰਮੇਸੀ ਹੈ, ਉੱਥੇ ਹੀ ਫਿਜੀਓਥੈਰੇਪੀ ਹੈ, ਉੱਥੇ ਹੀ ਕੈਰੋਪ੍ਰੈਕਟਰ ਹੈ, ਉੱਥੇ ਹੀ ਕਾਉਂਸਲਿੰਗ ਹੈ, ਉੱਥੇ ਆਈ ਡਾਕਟਰ ਨੇ, ਉੱਥੇ ਹੀ ਐਨਕਾਂ ਮਿਲਦੀਆਂ ਨੇ। ਦੇਖਾ ਬੈਸ ਕਰੀਏ, ਹੁਣ ਤਾਂ ਫਿਰ ਨਾਲੇ ਸਾਡੀ ਸਕਿਨ ਦੀ ਜੇ ਕੋਈ ਪ੍ਰੋਬਲਮ, ਉੱਥੇ ਸਾਡੇ ਸਪੈਸ਼ਲਿਸਟ ਵੀ, ਡਰਮਟੋਲੋਜਿਸਟ ਵੀ ਹਰ ਬੁੱਧਵਾਰ ਨੂੰ ਆਇਆ ਕਰਨਗੇ, ਤੁਸੀਂ ਉਹ ਵੀ ਕੋਈ ਪ੍ਰੋਬਲਮ ਕਰੋ। ਹੌਲੀ ਹੌਲੀ ਅਸੀਂ ਕੋਸ਼ਿਸ਼ ਕਰਦੇ ਹਾਂ ਫਲਰਿਸ਼ ਕਰਕੇ ਤੁਹਾਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ। ਜੇ ਮੇਥੋਂ ਕੋਈ ਵੱਧ ਘੱਟ ਕਿਹਾ ਗਿਆ, ਮੈਂ ਤੁਹਾਨੂੰ ਸੱਚੀ ਕਹਿੰਦਾ, ਅੰਦਰੋਂ ਨਹੀਂ, ਮੈਂ ਕਦੇ ਕਿਸੇ ਨੂੰ ਕਹਿੰਦਾ ਵੀ ਕਿਸੇ ਮੇਰੀ ਕਹਿਣ ਨਾ ਕਿਸੇ ਨੂੰ ਹਰਟ ਹੋਵੇ, ਮੈਂ ਤਾਂ ਆਪਣੇ ਹਰਟ ਕਰਕੇ ਲਵਾਂਗੇ ਕੀ ਜੀ, ਜਦੋਂ ਭੁਗਤਣਾ ਪਿਆ ਬਹੁਤ ਔਖਾ ਹੋਊਗਾ। ਹਰਟ ਹੁਟ ਕਰਨ ਦੀ ਮੇਰੀ ਕਦੇ ਭਾਵਨਾ ਨਹੀਂ, ਮੈਂ ਮਾਫ਼ੀ ਮੰਗਦਾ ਜੇ ਕਿਸੇ ਨੂੰ ਫਿਰ ਵੀ ਕੋਈ ਫੀਲ ਹੋਵੇ। ਸੋ ਨੈਕਸਟ ਵੀਕ ਲੌਂਗ ਵੀਕਐਂਡ ਆਪਾਂ ਜ਼ਰੂਰ ਮਿਲਾਂਗੇ, ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਜ਼ਰੂਰ ਮਿਲਾਂਗੇ, ਪਤਾ ਨਹੀਂ ਪਰਮਾਤਮਾ ਨੇ ਮਿਲਣ ਦੇਣਾ ਕਿ ਨਹੀਂ।
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
चांदनी चौक चाट चटोरी गली में, आमची मुंबई पाव भाजी चटोरी गली में, कलकत्ता भेलपुरी चटोरी गली में, जलेबी तलेगी चटोरी गली में, कपल का नरम टक्का चटोरी गली में।
Enjoy कीजिए 12 food stations and up to 150 items at Chattori Gully Food Festival. Tandoori Flame Mississauga and Brampton. Near pislegi jab jeeb lap lapayegi. Jab janta Tandoori Flame mein aayegi. Tandoori Flame. Sab ke liye kuch na kuch.
Canadian Sports and Recreation Marketing la raha hai cricket ke purjosh shayqeen ke liye pehla mega event. Taza First Canadian International Tape Ball Cricket Championship.
September 14 aur 15 CAA Center Brampton mein aa raha hai Taza Fantastic Fall Fest.
Rangarang tafree se bharpoor shandar program.
Ticket free, parking free. Stall booking ya sponsorship ke liye rabta kijiye
416-560-8583.
डाइवोर्स या कस्टडी दी लड़ाई जिंदगी दी